अनुपजी छपा चंद लय संग निर्भ सर्व बजे विजयी कुंत प्राण सुबह सूर संग्राम निरख रिजय पक्षर गण छके देव देव जके कंधर्व चछ पर छके भूत अर प्रेत सर्व विद्या तर नर बर खंकड़ी काल करूगा प्रभा बहु प्रकार स्थित करी खंडन अखंड चंडी महान जय 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 शब्द उचरी लय संग निरुप सर्व बजे विजयी धुंद बरण
वाहिगुरु जी का खालसा वाहिगुरु जी की फतेह। परम सत्कार योग गुरु की साजी निवाजी गुरु स्वरूप गुरु खालसा साध संगत जी अकाल पुरख अंतर्यामी पतत पावन दीना बंधु भक्त वचन शब्दावतार दसो पातशाहियां की आत्मिक ज्योत गुरता गति सभाए मान लोक परलोक विच सहायता करन वाले वाह वाह वाणी निरंकार है तिस जेवर अवर न कोए ऐसे शब्दावतार श्री गुरु ग्रंथ साहिब महाराज जी दे पावन पवित्र दरबार विच आप जी सुजोभित हो चरण सफले होए जिन्हां चरणां दे नाल चल के आए हो मस्तक सबला है सतगुरु के चरणों में नमस्कार की है नेत्र सबले हो रहे हैं दर्शन करके कन सबले हो गए गुरमत विचार सरवण करके जदों देह और देह दे इंद्रियां द्वारा सतकर्म विच जुड़ करके इन्हां ज्ञान इंद्रियां द्वारा सतगुरु महाराज सच्चे पातशाह का परम पवित्र उपदेश साढ़े अंतशकरण जाएगा अंतशकरण जन्मा जन्मात्रा की जो पापा रूप होकर के मैल चिंबड़ी हुई है जन्म जन्म की इस मन को मरण आगे काला हुआ स्याह हो भजन करने के लायक नहीं है क्योंकि मन मैले भगत न हो गई उसे कामयाबी नहीं मिलती जिन्ना चिर मन मैला है। श्री इस प्रकार मन को शुद्ध करने वास्ते निष्काम सेवा आदि कर्म संगत विच पहुंचना ये आओ कई दिनों तो सतगुरु श्री गुरु गोबिंद सिंह साहब महाराज जी की महान रचना दसम ग्रंथ विच आए हुए 24 अवतारा की कथा जिदे विचों 23 अवतार जो भगवान जी के हो चुके हैं 24वां अवतार नेक अलंक अवतार ते जिस दे नाम दा एक पूरा 18 पुराणा दे विच एक पुराण ही इस नाम दा कल्कि पुराण बंदे क्यों सतगुरु महाराज ने पुराणा दे उलथे कीते कि उन्हां दे विच जो सिद्धांत सी उसनू अपनी काव्य रचना विच छंदाबंदी विच अपने अमृत वचना में सतगुरु महाराज ने खालसे से बख्श की कि संसार के इतिहास का जाणू कराया कि सतगुरु महाराज सच्चे पातशाह जी बख्शिश कर सतयुग तो इतिहास आरंभ है तरीके का सारा इतिहास लिखिया द्वापर युग का सारा इतिहास फिर कलयुग के समय का इतिहास ये संखेप करके सतगुरु महाराज ने वर्णन किया। बाकी कलयुग के अंत विच सतयुग के आद विच ये जड़ा समा है इस समय के अंदर कल्कि अवतार का आना बहुत सारे लक्षण प्रगट हो चुके हैं ये बहुत सारे लक्षण अजे रहेंगे कि सतगुरु महाराज ने परम भुलेखिया कढ़ने वास्ते ऐसी महान बख्शिश की थी नाल ही निर्णा भी कर दिता ता कि किसी को भुलेखा ना रहे कि ऐसी जिहड़ी कथा लिखी है जिसनों संसार के अंदर कुछ लोगों ने इतिहास शब्द के नाल मिथ्यास मिथ्या भाग बहुत है इतिहास थोड़ा ਹਜ਼ੂਰ ਕਹਿੰਦੇ ਨਾ ਮੈਨੂੰ ਇਤਿਹਾਸ ਦੀ ਲੋੜ ਹੈ ਨਾ ਇਤਿਹਾਸ ਦੀ, ਮੈਂ ਤਾਂ ਸਾਰੰਸ ਇੱਕ ਚੀਜ਼ ਦਾ ਲੈਣਾ ਹੈ ਕਿ ਦਸਮ ਕਥਾ ਭਗਵਤ ਕੀ ਭਾਖਾ ਕਰੀ ਬਣਾਏ ਅਵਰ ਵਾਸਨਾ ਨਾਲ ਬ੍ਰਹਮ, ਹੋਰ ਕੋਈ ਵਾਸਨਾ ਨਹੀਂ। ਕੀ ਹੈ ਧਰਮ ਯੁੱਧ ਕਹਿਤਾ ਹੈ, ਖਾਲਸ ਵਿੱਚ ਧਰਮ ਯੁੱਧ, ਵੀਰ ਰਸ ਭਰਨ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਲਮ ਚਲੀ ਹੈ। ਔਰ ਫਿਰ ਐਸੀ ਨਿਆਂ ਵਾਲੀ ਤਕੜੀ ਪਕੜੀ ਹੋਈ ਜਿਹਨੇ ਗੁਣ ਬੜਾ ਵਿਸਥਾਰ ਨਾਲ ਵਰਣਨ ਕੀਤੇ, ਜਿੱਥੇ ਜਾ ਕੇ ਅਵਤਾਰਾਂ ਦੇ ਵਿੱਚੋਂ ਕੁਝ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਤੋਂ ਉਲਟ ਕੋਈ ਵੀ ਕਰਮ ਹੋਇਆ ਉੱਥੇ ਕੋਈ ਮਾਫ਼ੀ ਨਹੀਂ, ਉੱਥੇ ਲਿਖ ਦਿੱਤਾ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਵਚਨ ਤੇ 541 ਪੌੜੀਆਂ ਸ਼ਬਦ ਛੰਦ ਜਿਹੜੇ ਹੋ ਚੁੱਕੇ ਨੇ, ਇਹ ਅੱਗੇ 542 ਤੋਂ ਅੱਜ ਦੀ ਕਥਾ ਆਰੰਭ ਹੁੰਦੀ ਹੈ। ਇਹਦੇ ਨਾਲ ਹੀ ਕਲਕੀ ਅਵਤਾਰ ਦੀ ਸਾਰੀ ਕਥਾ ਦਾ ਰਿਜ਼ਲਟ ਅਖੀਰ ਵਿੱਚ ਜਾ ਕੇ ਨਿਕਲਿਆ। ਜੇ ਕੁਝ ਯੁੱਧ ਦੇ ਪ੍ਰਸੰਗ ਰਹਿੰਦੇ ਨੇ ਸੁਣਨਾ ਕਰੋ ਜੀ। ਕਿਉਂ ਸਾਧ ਸਿੰਘ ਜੀ, ਰਾਜੇ ਨੇ ਸਭ ਨੂੰ ਨਾਲ ਲੈ ਲਿਆ, ਜਿਤਨੇ ਧੌਂਸੇ ਵੱਜ ਗਏ ਚੀਨ ਚੀਨ ਆਦਿ ਦੇ ਜਿਹੜੇ ਰਾਜੇ ਨੇ, ਜਦੋਂ ਉਹਨਾਂ ਨੇ ਦੇਖਿਆ ਨੇਹ ਕਲੰਕ ਜਿੱਤਿਆ ਨਹੀਂ ਜਾ ਸਕਦਾ, ਉਹ ਸ਼ਰਨ ਵਿੱਚ ਆ ਗਏ। ਜੋ ਸ਼ਰਨ ਆ ਗਏ ਨੇ ਤੇ ਉਹਨਾਂ ਦੀ ਰੱਖਿਆ ਕਰਨ ਦਾ ਧਰਮ ਹੈ ਜੋ ਸ਼ਰਨ ਆਵੇ ਤੇ ਕੰਠ ਲਾਵੇ। ਇਹ ਵਾਹਿਗੁਰੂ ਐਸਾ ਧਰਮ ਹੈ, ਦੁੰਦ ਰਣ ਜਿਹੜੇ ਸਾਸ ਨਹੀਂ ਵਜੇ, ਜਿੱਤ ਕੇ ਬਾਜੇ ਧੌਂਸੇ ਵੱਜ ਗਏ। ਯੁੱਧ ਕਰਨ ਵਾਲੇ ਸੂਰਮੇ ਉਹ ਸਾਸ ਜੀ ਸੰਗਰਾਮ ਨਿਰਖ ਸੁਭ ਇਸ ਵਾਹਿਮਾ, ਭਾਵ ਯੁੱਧ ਕਰਨ ਵਾਲੇ ਸੂਰਮੇ ਸੋਭਾ ਪਾ ਰਹੇ ਜਿਨ੍ਹਾਂ ਨੂੰ ਦੇਖ ਕਰਕੇ ਰਿਤੀ ਅਪੱਛਰ ਕਣ, ਜਿਹੜੀਆਂ ਅਪੱਛਰਾਂ ਆਦਿ ਹਨ ਝੁੰਡਾਂ ਦੇ ਝੁੰਡ, ਉਹ ਬੜੇ ਰੀਝ ਦੇ ਪ੍ਰਸੰਨ ਹੋ ਰਹੇ। ਕਿਉਂ ਸਾਸ ਜੀ, ਦੇਵ ਦੇਵਤੇ ਸ਼ਕੀ ਪ੍ਰਸੰਨ ਹੋਣ ਦਾ ਨਾਮ ਹੈ, ਅਦੇਵ ਦੈਤ ਤੇ ਉਹ ਵੀ ਸਾਸ ਜੀ ਪ੍ਰਸੰਨ ਹੋ ਰਹੇ ਨੇ। ਜਕੇ ਗੰਧਰਵ ਜੱਚ ਬਰ, ਤੇ ਇਸ ਪ੍ਰਕਾਰ ਗੰਧਰਵ ਦੈਤ ਆਦਿ ਜਿਹੜੇ ਜਕਸ਼ ਹਨ ਉਹ ਜਕੇ ਨਾਮ ਹੈਰਾਨ ਹੋਣ ਲੱਗ, ਉਹ ਹੈਰਾਨ ਹੋ ਰਹੇ ਹਨ। ਤੇ ਇਸੇ ਪ੍ਰਕਾਰ ਭੂਤ ਪ੍ਰੇਤ ਵਿਦਿਆ ਧਰ ਸ੍ਰੇਸ਼ਟ ਮਨੁੱਖ ਇਹ ਸਾਰੇ ਚਕਰਤ ਹੋ ਰਹੇ, ਜਿੱਥੇ ਗੱਲ ਸਮਝ ਨਾ ਆਵੇ ਬਿਸਮਾਤ ਆਈ ਵਿੱਚ ਹਨ। ਕਾਲ ਨੇ ਸਾਹਮਣੇ ਖੜਾ ਹੋ ਕਰਕੇ ਬਹੁਤ ਤਰ੍ਹਾਂ ਦੀ ਉਸਤਤ ਕੀਤੀ ਹੈ ਨੇ ਕਲੰਤ ਜੀ ਦੀ। ਨਾ ਖੰਡ ਜਾਣ ਵਾਲਿਆਂ ਨੂੰ ਖੰਡ ਖੰਡ ਜਾਣੇ ਟੁਕੜੇ ਟੁਕੜੇ ਕਰ ਦਿੱਤਾ, ਇਸ ਕਰਕੇ ਮਹਾਂ ਚੰਡੀ ਨੇ ਕਲਕੀ ਭਗਵਾਨ ਜੀ ਦੀ ਜੈ 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 ਦਾ ਸ਼ਬਦ ਉਚਾਰਿਆ। ਤੰਤਾਂ ਦੇ ਸ਼ਬਦ ਕਹੇ ਹਨ, ਸੈਨਾ ਭਿੜੀਆਂ ਭਿੜੀ ਭੇੜ, ਤੇ ਇਉਂ ਸਾਸ ਜੀ ਜਿਹੜਾ ਸੁਮੇਰ ਪਰਬਤ ਹੈ ਉਹ ਲੜ ਖੜਾ ਰਿਹਾ, ਤੇ ਬਣਦੇ ਜਿਹੜੇ ਪੱਤੇ ਨੂੰ ਤੇ ਝਾੜ ਪੜੀ ਪੱਤਰ ਬਣ, ਬਣਦੇ ਜਿਹੜੇ ਪੱਤੇ ਬਣ ਤੇ ਉਹ ਵੀ ਕੰਬ ਰਹੇ ਹਨ, ਕੰਬ ਕੇ ਝੜਨ ਲੱਗੇ। ਇੰਦਰ ਲੋਕ ਡੋਲ ਜਾਏਗਾ ਉਸ ਵੇਲੇ ਪਾਣਾ ਮਤਨ, ਸ਼ੇਸ਼ ਨਾਗ ਤੇ ਤੜਬ ਤੜਬ ਕਰਕੇ ਤੇ ਉਹ ਸੁੰਗਲ ਜਾਏਗਾ, ਭਾਵ ਉਹਨੇ ਵੀ ਇਤਨਾ ਸੰਕੋਚ ਕਰਨਾ ਹੈ। ਤੇ ਉਧਰ ਉਧਰ ਦੇ ਗਣ ਜਿਹੜੇ ਨੇ ਭਾਇਮਾਨ ਹੋ ਕਰਕੇ ਦਰਬਣ ਪਾਣੀ ਨੂੰ ਪਾਣੀ ਹੋ ਜਾਣਗੇ। ਗਿੰਦ ਨਾਮ ਹੈ ਉਹ ਜਿਹੜੇ ਦਿੱਗਜ ਹਾਥੀ ਹੈਰਾਨ ਹੋ ਜਾਣਗੇ, ਦਿਸ਼ਾ ਦੇ ਹਾਥੀ, ਤੇ ਚੰਦਰਮਾ ਧੜਕ ਜਾਏਗਾ ਤੇ ਦਿਵਾਕਰ ਸੂਰਜ ਸਥਾਨ ਤੋਂ ਭੱਜ ਜਾਏਗਾ ਇਤਿਆਦਕ। ਸੁਮੇਰ ਡੋਲੇਗਾ ਕੁਮੇਰ, ਉਹ ਡਕੇ ਡੋਲੇ ਖਾ ਲਵੇਗਾ, ਸਾਰੇ ਸਮੁੰਦਰ ਸੁੱਕ ਜਾਣਗੇ, ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ। ਤੇ ਉਸ ਵੇਲੇ ਤੁਰਜੱਟੀ ਜਿਹੜਾ ਸਿਵਜੀ ਹੈ ਤੇ ਉਹ ਵੀ ਸਾਸ ਸੁਣੀ ਸਮਾਧੀ ਉਹਦੀ ਛੁੱਟ ਜਾਏਗੀ।
ਅੰਤ ਜਗ ਧਿਆਨ ਤਬ ਧੂੜ ਜੱਟੀ ਸਹਿਣਾ ਭਾਰ ਸਤਗ
ਤੇਰਾ, ਜਟਾ ਧਾਰਨ ਕਰਨ ਵਾਲਾ ਧੂੜ ਪਿੰਡੇ ਤੇ ਮਲ ਕੇ ਰੱਖਦਾ, ਧੂੜ ਜੱਟੀ ਭਾਵ ਸ਼ਿਵ ਜੀ, ਤੰਤ ਜਗ ਧਿਆਨ ਤਬ ਉਸਦਾ ਧਿਆਨ ਇਹ ਛੁੱਟ ਜਾਏਗਾ। ਇਹ ਸਹਿਣਾ ਪਾਰ ਸਕਸ ਤੇਰਾ। ਇਹ ਇਸ ਪ੍ਰਕਾਰ ਸਾਹਸਨ ਜੀ ਧਰਤੀ ਨੇ ਆਪਣਾ ਭਾਰ ਨੂੰ ਸਹਾਰਨਾ ਹੈ। ਸ਼ਿਵ ਜੀ ਦੀ ਸਮਾਧੀ ਛੁੱਟ ਰਹੇ ਤੇਰਾ ਧਰਤੀ ਵੀ ਭਾਰ ਨੂੰ ਸਹਾਰੇਗੀ।
ਉਛਲਕ ਨੀਰ ਪਛਲਕ ਪਵਨ ਸੋ ਡਗ 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 ਕੰਪਕ ਧਰਾ।
ਤੇ ਕਿਉਂ ਸਾਹਸ ਜੀ ਉਛਲਤ ਉਛਲਕ ਨੀਰ, ਨੀਰ ਜਿਹੜਾ ਪਾਣੀ ਉਛਲੇਗਾ, ਤੇ ਪਛਲਕ ਪਵਨ, ਪਵਨ ਜਿਹੜੀ ਆ ਉਹ ਵੀ ਆਪਣੀ ਥਾਂ ਤੋਂ ਡੋਲ ਜਾਏਗੀ, ਡਗਮਗ ਕਰਕੇ ਸਾਰੀ ਧਰਤੀ ਨੇ ਕੰਬਣਾ ਹੈ।
ਚਲਕ ਬਾਣ ਰੁਕਕ ਕਿਸਾਨ ਪੱਬੇ ਕਿਸਾਨ ਹੋਇਆ।
ਤੇ ਕਿਉਂ ਜਿਹੜੀ ਪੌਣ ਹੈ ਪਿੱਛੇ ਭਾਵ ਤੇ ਆਇਆ ਹੈ, ਤੇ ਪਵਨ ਜਿਹੜੀ ਹੈ ਉਹ ਵੀ ਸਾਹਸ ਨੇ, ਜਿਵੇਂ ਸਮੁੰਦਰ ਉਛਲ ਜਾਏਗਾ, ਹਵਾ ਦਰਖਤਾਂ ਨੂੰ ਪਛਾੜੇਗੀ, ਧਰਤੀ ਡਗਮਗ ਕਰਕੇ ਡੋਲਣ ਲੱਗ ਜਾਏਗੀ। ਚੱਲਣ ਬਾਣ ਰੁਕਕ ਕਿਸਾਨ, ਜਾਂ ਤੀਰ ਚੱਲਣਗੇ ਸਾਰੀਆਂ ਦਿਸ਼ਾ ਰੁਕ ਜਾਣਗੀ, ਅਤੇ ਪਵਨ ਪਹਾੜ ਚੂਰਨ ਹੋ ਜਾਣਗੇ। ਜੇ ਤੇ ਇਉਂ ਬਿੰਦ ਬਿੰਦੀਆ ਚੱਲਦੇ ਪਏਗਾ, ਸਮੁੰਦਰ ਉਛਲ ਜਾਏਗਾ, ਤੇ ਧਰੂਣ ਮੁਨੀ ਧਰੂਣ ਤਾਰਾ ਜੀ ਕਹਿੰਦੇ ਵੀ ਕੰਬਦਾ ਹੋਇਆ ਸੁਣਿਆ ਜਾਏਗਾ ਵੀ ਕੰਬ ਰਿਹਾ।
ਬ੍ਰਹਮ ਵੇਦ ਤਜ ਭਜ ਕੇਂਦਰ ਇੰਦਰਾਸਨ ਤਜਗ।
ਬ੍ਰਹਮਾ ਵੇਦ ਨੂੰ ਛੱਡ ਕੇ ਭੱਜ ਜਾਏਗਾ, ਇੰਦਰ ਇੰਦਰਾਸਨ ਤਖਤ ਨੂੰ ਛੱਡ ਕੇ ਨਸ ਜਾਏਗਾ। ਐਸੀ ਰਾਤਰੀ ਵਤਨੀ ਹੈ
ਜਗਨ ਕਰੂਰ ਕਲਕੀ ਅਵਤਾਰ ਬੁੱਧ ਕਰਨ ਤਜਗ।
ਇਹ ਸਭ ਕੁਛ ਕਹਿੰਦੇ ਕਿਸ ਦਿਨ ਹੋਏਗਾ ਮਹਾਰਾਜ ਜੀ, ਇਹ ਸਾਰਾ ਕੁਛ ਉਸ ਦਿਨ ਹੋਏਗਾ ਜਿਸ ਦਿਨ ਕਲਕੀ ਅਵਤਾਰ ਨੂੰ ਪੂਰਾ ਵੀਰ ਰਸ ਕ੍ਰੋਧ ਦੇ ਸਹਿਤ ਯੁੱਧ ਭੂਮੀ ਵਿੱਚ ਆਣ ਕੇ ਲਲਕਾਰਾ ਮਾਰਨਾ। ਜਦੋਂ ਉਸ ਵੇਲੇ ਕਮੇਰ ਵੀ ਆਪਣੇ ਕਮੇਰਪੁਰੀ ਨੂੰ ਛੱਡ ਜਾਏਗਾ, ਬ੍ਰਹਮਾ ਨੂੰ ਵੇਦ ਭੁੱਲ ਜਾਣਗੇ, ਇੰਦਰ ਨੂੰ ਆਪਣਾ ਸੁਘਾਸਣ ਭੁੱਲ ਜਾਏ, ਤੇ ਐਡਾ ਵੱਡਾ ਤੇਜ ਪ੍ਰਤਾਪ ਹੋਏਗਾ। ਜੇ
ਉਛਰੰਤ ਧੂਰ ਬਾਦਨ ਪੁਰੀ ਸਭ ਆਕਾਸ਼ ਮਗ ਛਾਇਲੀ।
ਤੇ ਕਿਉਂ ਸਾਹਸ ਜੀ ਜਿਸ ਦਿਨ ਕਲਕੀ ਅਵਤਾਰ ਨੇ ਯੁੱਧ ਭੂਮੀ ਦੇ ਜਾ ਕੇ ਇਸ ਪ੍ਰਕਾਰ ਸਾਹਸੀ ਘੋੜਿਆਂ ਦੇ ਖੁਰਾਂ ਦੇ ਨਾਲ ਧੂੜੀ ਉਤਾਹਾਂ ਨੂੰ ਉਡਾਉਣੀ ਹੈ, ਉਹ ਜਾ ਕੇ ਸਾਰੇ ਆਕਾਸ਼ ਦੇ ਰਸਤੇ ਨੂੰ ਛਾ ਕਰਕੇ ਢੱਕ ਲਏਗੇ।
ਜਨ ਰਚੀ ਲੋਕ ਕਰ ਕੋਪ ਹਰ ਅਸ਼ਟਕਾਸ ਖੱਟ ਧਰਨ ਕੀ।
ਤੇ ਉਸ ਵੇਲੇ ਇਸ ਤਰ੍ਹਾਂ ਮਲੂਮ ਹੋਊਗਾ ਵੀ ਮਾਨੋ ਉਸ ਹਰੀ ਨੇ ਕ੍ਰੋਧ ਕਰਕੇ ਆਕਾਸ਼ ਅੱਠ ਰਚ ਦਿੱਤੇ ਨੇ ਕਿਰਤ ਨਹੀਂ, ਤੇ ਅਤੇ ਧਰਤੀਆਂ ਛੇ ਕਰ ਦਿੱਤੀਆਂ ਹਨ, ਖੜ ਧਰਨ ਕੀ।
ਚਕਤ ਚਾਰ ਚਕਰਵਾ ਚਕਰਤ ਸਿਰ ਸਹੰਸ ਸੇ ਹਣ।
ਚੌ ਚੱਕਾਂ ਵਾਲੇ ਹੈਰਾਨ ਹੋ ਰਹੇ ਹੋਣਗੇ, ਸਿਰ ਤੇ ਮੂੰਹ ਵਾਲਾ ਸ਼ੇਸ਼ ਨਾਗ ਵੀ ਚਕਰਤ ਹੋ ਰਿਹਾ ਹੋਵੇਗਾ।
ਤਖਤ ਮੱਛ ਮਾਵਾਸ ਛੋੜ ਰਣ ਭਜਕ ਦਰਵਣ ਗਣ।
ਆਦਿ ਸਥਾਨ ਨੂੰ ਛੱਡ ਕੇ ਧਰਤੀ ਦੇ ਹੇਠਲਾ ਮੱਛ ਸਮੁੰਦਰ ਵਿੱਚ ਧਸ ਜਾਏਗਾ, ਤੇ ਰੁਦਰ ਦੇ ਗਣ ਪਸੀਨੋ ਪਸੀਨੀ ਹੋ ਕੇ ਉਹ ਰਣ ਦੇ ਵਿੱਚੋਂ ਭੱਜ ਜਾਣਗੇ।
ਬ੍ਰਹਮਤ ਕਾਤ ਕੁੰਡਲੀ ਗਿਤ ਉਦੂਲੇ ਉਡੀ।
ਤੇ ਇਸ ਪ੍ਰਕਾਰ ਕਾਂ ਜਿਹੜਾ ਰਣ ਭੂਮੀ ਉੱਤੇ ਉਹ ਚੱਕੂ ਬੰਨ ਕਰਕੇ ਉੱਡਣਗੇ, ਤੇ ਗਿਲਜਾਂ ਜਿਹੜੀਆਂ ਉੱਚੀਆਂ ਹੋ ਕਰਕੇ ਉੱਡਣਗੀਆਂ, ਉਡਾਰੀਆਂ ਲੈਣ ਗਈਆਂ।
ਬੰਤ ਜਵਾਲ ਖੰਕਾਲ ਲੁੱਥ ਹੱਥੋਂ ਨਹੀਂ ਛੁੱਟੀ।
ਕਾਲੀ ਲਹੂ ਪੀ ਕੇ ਰਾਜ ਆਏਗੀ, ਤੇ ਮੂੰਹ ਤੇ ਅੱਗ ਉਲਗੇਗੀ, ਤੇ ਕਿਉਂ ਉਗਲੇਗੀ, ਪਰ ਉਸਦੇ ਹੱਥ ਵਿੱਚ ਸੂਰਮਿਆਂ ਦੇ ਤੇ ਲੋਥ ਨਹੀਂ ਛੁੱਟੇਗੀ, ਉਹਨਾਂ ਫੜ ਕੇ ਰੱਖੇਗੀ।
ਫੁਟੰਤ ਟੋਪ ਫੁਟੰਤ ਗਿਰਹ ਦਸਤ ਰਾਗ ਪੱਖਰ ਤੁਰੀ।
ਸੂਰਮਿਆਂ ਦੇ ਸਿਰਾਂ ਦੇ ਉੱਪਰਲੇ ਟੋਪ ਟੁੱਟ ਜਾਣਗੇ, ਜਿਹੜੇ ਸੰਜੋਆਂ ਪਹਿਨੀਆਂ ਉਹ ਵੀ ਸਾਹਸ ਜੀ ਦਸਤਾਨੇ ਆਦਿ ਘੋੜਿਆਂ ਦੇ ਖਾਪਰ ਉਹ ਵੀ ਟੁੱਟ ਜਾਣਗੇ, ਇਹ ਕੈਰ ਜਿਹੜੇ ਹੋਣਗੇ।
ਭਜੰਤ ਭੀਰ ਰਜੰਤ ਮਨ ਨਿਰਖ ਸੂਰ ਹੂਰੈ ਫਰੀ।
ਕੈਰ ਰਨ ਭੂਮੀ ਚੋਂ ਭੱਜ ਜਾਣਗੇ, ਅਤੇ ਜਿਹੜੇ ਸੂਰਮੇ ਨੇ ਉਹ ਸਾਹਸੀ ਬਹਾਦਰ ਨੂੰ ਵੇਖ ਕਰਕੇ ਬੁਰਾ ਮਨ ਚ ਪ੍ਰਸੰਨ ਹੋ ਕੇ ਉਹਨਾਂ ਨੂੰ ਵੜਨਗੀਆਂ ਵਰਦੀਆਂ ਫਿਰਨਗੀਆਂ।
ਮਾਧੋ ਛੰਦ ਜਬ ਕੋਪਾ ਕਲਕੀ ਅਵਤਾਰਾ ਬਾਜਕ ਤੂਰ ਹੋਤ ਝਨਕਾਰਾ।
ਜਦੋਂ ਕਲਕੀ ਅਵਤਾਰ ਨੇ ਕ੍ਰੋਧ ਕਰਨਾ, ਇਹ ਬਾਜੇ ਵੱਜ ਕੇ ਸ਼ਾਸਤਰਾਂ ਦੀ ਝਨਕਾਰ ਹੋਣ ਲੱਗੀ ਹੈ।
ਆਹਾ ਮਾਧੋ ਬਾਣ ਸਮਾਨ ਤ੍ਰਿਪਾਣ ਸੰਭਾਰੇ।
ਤੇ ਕਿਉਂ ਸਾਹਸ ਜੀ ਇਹ ਸ਼ਨ ਦੇ ਅੰਦਰ ਮਾਧੋ ਦੀ ਤੀਜੀ ਤੁਕ ਜਿਹੜੀ ਆਹਾ ਮਾਧੋ ਇਹ ਪਦ ਵਾਧੂ ਹੈ, ਜਿਵੇਂ ਅੜੇਲੇ ਦੇ ਵਿੱਚ ਹੇ ਤੇ ਹਰ ਹਾਂ ਛੰਦ ਆਉਂਦਾ ਨਾ, ਹਰ ਹਾਂ ਜਾਂ ਵਿਸਰੈ ਗੋਬਿੰਦ ਰਾਏ। ਤੇ ਕਿਉਂ ਸਾਹਸ ਜੀ ਕਾਵ ਦੇ ਪਦ ਨੂੰ ਪੂਰਾ ਕਰਨ ਵਾਸਤੇ ਇਹ ਇਸ ਪ੍ਰਕਾਰ ਦੇ ਹੁੰਦੇ ਕਿ ਛੰਦ ਹਾਂ ਹਾਂ ਮਾਧੋ ਬਾਣ ਕਿਰਪਾਨ ਸੰਭਾਰੇ, ਹਾਂ ਹਾਂ ਪਦ ਕੇ ਵਾਧੂ ਇੱਥੇ ਛੰਦਾਬੰਦੀ ਦੇ ਅਨੁਸਾਰ ਕਾਵ ਨਿਯਮ ਨੂੰ ਪੂਰਾ ਕਰਨ ਵਾਸਤੇ ਅਰਥ ਦੇ ਵਿੱਚ ਵਾਰ ਵਾਰ ਨਹੀਂ ਆਉਣਾ। ਤੇ ਇਸ ਪ੍ਰਕਾਰ ਬਾਜੇ ਸ਼ਸਤਰ ਚਨਕਾਟ ਤੇ ਕਹਿੰਦੇ ਹਾਂ ਵਾਧੂ ਤੀਰ ਕਰਮਾਨ ਤਲਵਾਰਾਂ ਨੂੰ ਫੜ ਕਰਕੇ ਸੂਰਮੇ
ਬੈਠੇ ਸੁਗਟ ਹਥਿਆਰ ਉਘਾਰੇ
ਹਥਿਆਰਾਂ ਨੂੰ ਨੰਗੇ ਕਰਕੇ ਯੁੱਧ ਭੂਮੀ ਵਿਚ ਵੜ ਗਏ ਹੋਣਗੇ
ਲੀਨ ਮਕੀਨ ਤੇ ਸਕਾਰਾ ਜਾ
ਮਚੀਨ ਦੇ ਰਾਜੇ ਨੂੰ ਜਿੱਤ ਲਿਆ ਹੋਏਗਾ ਉਸ ਦਿਨ ਮਾਰੂ ਬਾਜੇ ਵੱਜਣਗੇ ਉਸੇ ਵੇਲੇ ਵੱਜਣ ਲੱਗ ਪੈਣਗੇ ਕਹਿੰਦੇ ਦੇਸ਼ਾਂ ਦੇ ਰਾਜਿਆਂ ਦੇ ਸਿਰਾਂ ਤੋਂ ਛਤਰ ਉਤਾਰ ਲਏ ਦੇਸ਼ ਪ੍ਰਦੇਸ਼ ਤਲਕੀ ਉਤਾਰ ਲਏ ਆਪਣਾ ਘੋੜਾ ਭਾਵੇਂ ਦੇਸ਼ ਵਿਦੇਸ਼ ਤੁਰੰਗ ਫਿਰਾ ਦਿਗ ਵਿਜੇ ਦਾ ਘੋੜਾ ਸਾਰੇ ਸੰਸਾਰ ਵਿਚ ਫਿਰੇਗਾ ਕੋਈ ਸੂਰਮਾ ਉਹਨੂੰ ਹੱਥ ਨਹੀਂ ਪਾਏਗਾ
ਚੀਨ ਮਚੀਨ ਛੀਨ ਜਬ ਲੀਨਾ ਉੱਤਰ ਦੇਸ਼ ਪਿਆਮਨਾ ਕੀਨਾ
ਜਦੋਂ ਚੀਨ ਮਚੀਨ ਨੂੰ ਜਿੱਤ ਲਿਆ ਫਿਰ ਉੱਤਰ ਦਿਸ਼ਾ ਵੱਲ ਨੂੰ ਜਾਣਾ ਕੀਤਾ
ਮਾਧੋ ਕਹਿ ਲਓ ਬਨੋ ਉੱਤਰੀ ਰਾਜਾ ਸਭ ਸਿਰ ਡੰਗ ਜੀਤ ਕਾ ਬਾਜਾ
ਮਾਧੋ ਉੱਤਰ ਦਿਸ਼ਾ ਦੇ ਰਾਜਿਆਂ ਨੂੰ ਜਿੱਥੋਂ ਤੱਕ ਕਿੱਥੋਂ ਤੱਕ ਗਿਣਾ ਸਤਿਗੁਰੂ ਕਹਿੰਦੇ ਸਭਨਾਂ ਦੇ ਸਿਰੋਂ ਤੇ ਜਿੱਤ ਦਾ ਧੌਂਸਾ ਵੱਜ ਗਿਆ ਕੋਈ ਬਾਕੀ ਆਤੀ ਨਹੀਂ ਰਿਹਾ ਹੈ
ਜੀਤ ਜੀਤ ਕੈ ਰਾਜਾ ਸਭ ਸਿਰ ਨਾਦ ਵਿਜੈ ਕਾ ਬਾਜਾ
ਇਸ ਪ੍ਰਕਾਰ ਕਹਿੰਦੇ ਇਹ ਵਿਧ ਜੀਤ ਜੀਤ ਕੇ ਰਾਜਾ ਰਾਜਿਆਂ ਨੂੰ ਜਿੱਤ ਜਿੱਤ ਕੇ ਸਭ ਸਿਰ ਨਾਦ ਵਿਜੇ ਕਾ ਉਹ ਬਾਜਾ ਜਿੱਤ ਦਾ ਡੰਕਾ ਵਜਾ ਦਿੱਤਾ
ਮਾਧੋ ਕਹਿ ਕਹਿ ਚਾਰ ਦੇਸ ਭੱਜ ਚੱਲੇ ਜਿੱਤ ਜਿੱਤ ਦੀਹ ਦਨ ਜੁਦਲ ਮਲੇ
ਹਾਂ ਮਾਧੋ ਭਾਵ ਕਿ ਜਿੱਥੇ ਤੱਕ ਸਾਰੇ ਦੇਸ਼ ਛੱਡ ਕੇ ਭੱਜ ਤੁਰੇ ਨੇ ਜਿੱਥੇ ਤੱਕ ਦੈਤਾਂ ਨੂੰ ਦਲ ਨਾਲ ਦੀਨ ਕਰ ਦਿੱਤਾ ਹੈ ਇਸ ਪ੍ਰਕਾਰ ਕਲਕੀ ਅਵਤਾਰ ਨੇ ਜਿੱਤਾਂ ਪ੍ਰਾਪਤ ਕੀਤੀਆਂ
ਦੀਨੇ ਜਾਗਾ ਅਨੇਕ ਪ੍ਰਕਾਰਾਂ ਦੇਸ ਦੇਸ ਕੇ ਜੀਤ ਮਿਲ ਪਾਰਾ
ਉਹ ਦਿਨ ਕਲਯੁਗ ਦੇ ਅੰਦਰ ਬੰਦ ਕੀਤੇ ਹੋਏ ਜਗ ਆਦਿ ਦੀ ਜਿਹੜੀ ਰਸਮਾਂ ਹਨ ਉਹ ਸਾਸਵੀ ਪ੍ਰਾਣੀਆਂ ਤੇ ਉਹ ਸ਼ੁਰੂ ਹੋ ਜਾਣਗੀਆਂ ਅਨੇਕ ਤਰ੍ਹਾਂ ਦੇ ਜਗ ਕੀਤੇ ਜਾਣਗੇ ਦੇਸਾਂ ਦੇਸਾਂ ਦੇ ਰਾਜੇ ਜਿੱਤਲੇ ਹੋਣਗੇ ਜਦੋਂ
ਮਾਧੋ ਦੇਸ਼ ਵਿਦੇਸ਼ ਭੇਟ ਲੈ ਆਏ ਸੰਤ ਉਬਾਰੇ ਸੰਤ ਕਪਾਏ
ਇਹ ਮਾਧੋ ਦੇਸਾਂ ਪ੍ਰਦੇਸਾਂ ਦੇ ਲੋਕੀ ਭੇਟਾ ਲੈ ਕੇ ਕਲਕੀ ਅਵਤਾਰ ਦੀ ਸ਼ਰਨ ਵਿਚ ਆਉਣਗੇ ਉਹਨਾਂ ਨੇ ਜਸ ਕਿਉਂ ਕਰਨਗੇ ਕਿ ਸੰਤਾਂ ਨੂੰ ਬਚਾਇਆ ਤੇ ਦੁਸ਼ਟਾਂ ਨੂੰ ਨਾਸ਼ ਕੀਤਾ ਇਸ ਪ੍ਰਕਾਰ ਜਸ ਹੋਵੇਗਾ ਭਗਵਾਨ ਜੀ ਦਾ ਜਿੱਥੇ ਧਰਮ ਦੀ ਵਾਰਤਾ ਤੁਰ ਪਏਗੀ ਪਾਪ ਦੀਆਂ ਸੁੱਧਾਂ ਦੂਰ ਚਲੀਆਂ ਜਾਣਗੀਆਂ ਪਾਪ ਨਹੀਂ ਰਹੇਗਾ
ਮਾਧੋ ਕਲ ਅਵਤਾਰ ਜੀਤ ਕਰ ਆਏ
ਮਾਧੋ ਕਲ ਦੀ ਅਵਤਾਰ ਨੇ ਸਾਰੇ ਦੇਸ਼ਾਂ ਨੂੰ ਜਿੱਤ ਕੇ ਘਰ ਆਉਣਗੇ ਇਸ ਲਈ ਜਿੱਥੇ ਜਿੱਥੇ ਵਧਾਈ ਦੇ ਗੀਤ ਗਾਏ ਜਾਣਗੇ
ਤਬਲੋ ਕਲ ਜੁਗਾਂਤ ਨਿਰਾਇਓ ਜੈ ਤੈ ਭੇਦ ਸਭਨ ਸੁਨ ਪਾਇਓ
ਤੇ ਇਉਂ ਸਾਸੀ ਕਲ ਜੁਗਾਂਤ ਇਹ ਭਾਵ ਵਿਆਕਰਨ ਦੀ ਰੀਤ ਅਨੁਸਾਰ ਗੱਗੇ ਦਾ ਲੱਗਿਆ ਕੰਨਾ ਇਹਦਾ ਐੜਾ ਬਣ ਜਾਏਗਾ ਬਿੰਦੀ ਦੀ ਟਿੱਪੀ ਬਣ ਕਰਕੇ ਜੁਗਾਂਤ ਜੁਗ ਦਾ ਜਮਾਂ ਅੰਤ ਕਲਯੁਗ ਦਾ ਅੰਤ ਹੋਏਗਾ ਮਹਾਰਾਜ ਕਹਿੰਦੇ ਤਬਲੋ ਕਲ ਜੁਗਾਂਤ ਨਿਰਾਇਓ ਕਲਯੁਗ ਦੇ ਅੰਤ ਦਾ ਸਮਾਂ ਨੇੜੇ ਆ ਜਾਏਗਾ ਜੈ ਤੈ ਭੇਦ ਸਭਨ ਸੁਨ ਪਾਇਓ ਸਾਰੇ ਲੋਕਾਂ ਨੂੰ ਗਿਆਨ ਹੋ ਜਾਣਾ ਹੈ ਕਿ ਕਲਯੁਗ ਦਾ ਅੰਤ ਹੋਣ ਲੱਗਾ ਹੈ
ਮਾਧੋ ਕਲਕੀ ਬਾਤ ਤਵੈ ਪਹਿਚਾਨੀ ਸਤਯੁਗ ਕੀ ਆਗਮਤਾ ਜਾਨੀ
ਮਾਧੋ ਅਵਤਾਰ ਜੀ ਦੀ ਗੱਲ ਨੂੰ ਤਦ ਫਿਰ ਸਭਨਾਂ ਨੇ ਪਛਾਣ ਲਿਆ ਹੋਊਗਾ ਇਹ ਹੁਣ ਕੀ ਕਹਿਣਗੇ ਕਿ ਹੁਣ ਸਤਯੁਗ ਆਉਣ ਵਾਲਾ ਹੈ ਸਾਰੇ ਸੰਸਾਰ ਦੇ ਕੋਨੇ ਕੋਨੇ ਵਿੱਚ ਸਤਯੁਗ ਦੇ ਆਉਣ ਦਾ ਸਤਯੁਗ ਦੇ ਆਗਮਨ ਦਾ ਬੜਾ ਭਾਰੀ ਸਵਾਗਤ ਹੋਏਗਾ ਕਿ ਕਲਯੁਗ ਦਾ ਅੰਤ ਹੋ ਰਿਹਾ ਹੈ ਸਤਯੁਗ ਆ ਰਿਹਾ ਹੈ
ਆਨੰਦ ਛੰਦ ਸਤਯੁਗ ਆਇਓ ਸਭ ਸੁਣ ਪਾਇਓ
ਸਭ ਨੇ ਸੁਣਿਆ ਕਿ ਸਤਯੁਗ ਆ ਗਿਆ ਹੈ ਸਾਰੇ ਲੋਕ ਇਹ ਸੁਣਨਗੇ ਸਾਰੀ ਜਗ੍ਹਾ ਮਾਹੌਲ ਸ਼ਾਂਤ ਹੋ ਜਾਏਗਾ ਕੋਈ ਹਿਰਦਾ ਤਪਦਾ ਨਹੀਂ ਰਹੇਗਾ ਸਭ ਦੇ ਹਿਰਦੇ ਠਰ ਜਾਣਗੇ ਸ਼ਾਂਤੀ ਦੇ ਵਿੱਚ
ਮਨ ਮਨ ਭਾਇਓ ਗੁਣਗਣ ਗਾਇਓ
ਤੇ ਇਉਂ ਸਾਧ ਜੀ ਜਿਹੜੇ ਮੁਨੀਗਣ ਮਨਨਸ਼ੀਲ ਮਹਾਤਮਾ ਨੂੰ ਮੁਨੀ ਕਹਿੰਦੇ ਪਾਓ ਜਿਹੜਾ ਮਨਨਸ਼ੀਲ ਮਹਾਤਮਾ ਮੁਨੀ ਜਨਾਂ ਦੇ ਮਨ ਨੂੰ ਚੰਗਾ ਲੱਗਾ ਗਣ ਸਾਰਿਆਂ ਨੇ ਸਤਯੁਗ ਦੇ ਗੁਣਾਂ ਨੂੰ ਗਾਇਆ ਸਤਯੁਗ ਸੱਤ ਕਹੇ ਸਭ ਕੋਈ ਸਤਯੁਗ ਦੇ ਝੂਠੇ ਨਹੀਂ ਕੋਈ ਬੋਲ ਸਕਦਾ ਅੱਜ ਵੀ ਗੁਰਸਿੱਖੋ ਜੇ ਗੁਰੂ ਨਾਨਕ ਦੇ ਸਿਧਾਂਤ ਨੂੰ ਸਮਝ ਕੇ ਅਸੀਂ ਇਹ ਪ੍ਰਣ ਕਰੀਏ ਕਿ ਆਪਣੀ ਜੀਵ ਨੂੰ ਕਦੇ ਝੂਠ ਨਾਲ ਗੰਦਾ ਨਹੀਂ ਕਰਨਾ ਇਹ ਪਰ ਮਿੱਠੇ ਨੂੰ ਕਿਹਦੀ ਜੀਵ ਨਹੀਂ ਲੱਗਦੀ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਕੂੜ ਚੀਜ਼ ਮਿੱਠੀ ਜਿਹੜੀ ਲੱਗਦੀ ਹੈ ਤੇ ਉਹ ਮੱਲੋ ਮਲੀ ਮੂੰਹ ਚ ਜਾਂਦੀ ਹੈ ਜੀਵ ਨੂੰ ਲੱਗਦੀ ਹੈ ਉਸਨੂੰ ਝੂਠ ਬਹੁਤਾ ਹੀ ਮਿੱਠਾ ਗੁੜ ਨਾਲੋਂ ਵੀ ਮਖਿਆਲ ਨਾਲੋਂ ਵੀ ਇਸ ਕਰਕੇ ਜੀਵ ਨੂੰ ਰੋਕਦੇ ਰੋਕਦੇ ਵੀ ਜਾ ਲੱਗਦੀ ਇਹ ਕਲਯੁਗ ਦਾ ਸਮਾਂ ਹੈ ਝੂਠ ਤੇ ਝੂਠ ਤੋਂ ਬਚਣਾ ਬਹੁਤ ਵੱਡੀ ਸਾਸਵੀ ਬਹਾਦਰੀ ਜੇ ਕੋਈ ਝੂਠ ਤੇ ਝੂਠ ਤੋਂ ਬਚ ਜਾਵੇ ਅੱਜ ਦੇ ਯੁੱਗ ਵਿੱਚ ਇਹ ਕਲਯੁਗ ਦੇ ਪਹਿਰੇ ਵਿੱਚ ਖੁਦ ਗੁਰੂ ਨਾਨਕ ਸਾਹਿਬ ਦੇ ਗਿਆਰਵੇਂ ਸ੍ਰੀ ਬਹਾਦਰ ਗੁਰੂ
ਸਤਿਗੁਰੂ ਕੀ ਸਮਝਾਉਂਦੇ ਨੇ? ਕਹਿੰਦੇ ਇਸ ਕਲਯੁਗ ਤੇ ਕਰਮ ਧਰਮ ਨਾ ਕੋਈ। ਕਲਯੁਗ ਤੇ ਕਰਮ ਧਰਮ ਕੀ? ਕਲਯੁਗ ਦਾ ਪਰਮ ਹੈ, ਪਰਮ ਹੈ ਵੀ ਕਿਸੇ ਨੂੰ ਕਰਮ ਧਰਮ ਚ ਨਹੀਂ ਰਹਿਣਾ। ਪਰ ਇੱਕ ਗੱਲ ਜ਼ਰੂਰ ਹੈ, ਇਹ ਕਲਯੁਗ ਦਾ ਇਲਾਜ ਗੁਰੂ ਨਾਨਕ ਦੀ ਸੰਗਤ ਤੋਂ ਬਿਨਾਂ ਕਿਤੇ ਨਹੀਂ। ਗੁਰੂ ਨਾਨਕ ਨੇ ਤੇ ਕਲਯੁਗ ਦੇ ਕੋਲੋਂ ਇਹ ਵਚਨ ਲਿਆ ਹੋਇਆ ਵੀ ਜਿੱਥੇ ਮੇਰੇ ਗੁਰਸਿੱਖ ਜੁੜਨ ਟਾਈਮ ਦਾ ਨਹੀਂ ਆਉਣਾ, ਜੁੜਿਆਂ ਚ ਬੈਠਾ ਰਹਿਣਾ। ਜੇ ਬਚਾਅ ਹੈ ਕਲਯੁਗ ਦੇ ਅੰਦਰ, ਕਲਮੇ ਇਹੋ ਕੁੱਲ ਗੁਰੂ ਗੋਬਿੰਦ ਸਾਹਿਬ, ਕੱਲੇ ਗਾ ਕੇ ਦੇਖ ਲਓ ਕਲਯੁਗ ਗਾਉਣ ਨਹੀਂ ਦੇਣ, ਕੱਲੇ ਦੇ ਕੋਲ ਤਾਂ ਆ। ਇਹਦਾ ਇਲਾਜ ਕਲਯੁਗ ਦਾ ਤੇ ਕੇਵਲ ਸਾਧ ਸੰਗੀ ਸਾਧ ਸੰਗਤ ਜਾਂ ਫਿਰ ਨਾਮ ਸਿਮਰਨ, ਜਦੋਂ ਉਸ ਅਵਸਥਾ ਵਿੱਚ ਚਲਾ ਜਾਏ ਤੇ ਫਿਰ ਕਲਯੁਗ ਨੇੜੇ ਨਹੀਂ ਆ ਸਕਦਾ। ਕਲਯੁਗ ਹਿਰਦੇ ਚ ਬੈਠਾ ਹੁੰਦਾ ਹੈ ਤੇ ਰਸਲਾਂ ਦੇ ਉੱਤੇ ਬਾਣੀ ਹੈ, ਤੇ ਜਿਸ ਥਾਂ ਤੇ ਕਲਯੁਗ ਪਹਿਰਾ ਲਾਈ ਬੈਠਾ ਉੱਥੇ ਬਾਣੀ ਦਾ ਆਸਰੇ ਨਹੀਂ ਜਾਣ ਦਿੰਦਾ। ਅਸੀਂ ਨਾਮ ਜਪਦੇ ਹਾਂ, ਨਾਮ ਦਾ ਆਸਰੇ ਨਹੀਂ ਹੁੰਦਾ, ਇਉਂ ਲੱਗਦਾ ਜਿਵੇਂ ਉੱਪਰੋਂ ਉੱਪਰੋਂ ਨਾਮ ਜਪਦੇ ਹਾਂ ਤੇ ਅਸਲੀ ਤੌਰ ਤੇ ਨਾਮ ਮਾਇਆ ਦਾ ਜਪਦੇ, ਮਾਇਆ ਬਣੋ ਨਾ ਮਿਸਰ ਮੰਗਿਆ ਦਮਾ ਦਮ। ਸਿਮਰਨ ਅਸਲੀ ਬੱਚਿਆਂ ਦਾ ਹੋਇਆ ਹੁੰਦਾ, ਜਪ ਜੀ ਦਾ ਪਾਠ ਕਰਦੇ ਹਾਂ ਤੇ ਮੂਲ ਮੰਤਰ ਦਾ ਗੁਰਮੰਤਰ ਦਾ ਅਭਿਆਸ ਕਰਦੇ ਹਾਂ ਤੇ ਅੰਦਰ ਅਭਿਆਸ ਆਪਣੇ ਕਾਰੋਬਾਰ ਦਾ ਹੁੰਦਾ। ਇਸ ਕਰਕੇ ਸਾਥ ਨਹੀਂ ਮਨ ਮਹਿ, ਮਹਿ ਦਾ ਅਰਥ ਵਿੱਚ ਮਨ ਦੇ ਵਿੱਚ ਸਿਮਰਨ ਹੋਇਆ ਕਰ, ਸਿਮਰਨ ਦੀ ਪਰਿਭਾਸ਼ਾ ਹੀ ਕੀਤੀ ਹੈ ਸਤਿਗੁਰੂ। ਸੋ ਇਸ ਪ੍ਰਕਾਰ ਕਹਿੰਦੇ ਜਿਸ ਵੇਲੇ ਸਤਯੁਗ ਆਏਗਾ ਇਹਦੇ ਕੋਈ ਵੀ ਝੂਠ ਨਹੀਂ ਬੋਲਦਾ, ਸਤਯੁਗ ਸੱਤ ਕਹੇ ਸਭ ਸਾਰੇ ਸੱਤ ਬੋਲਦੇ ਹਨ। ਹੁਣ ਵੀ ਸਾਧ ਸਿੰਘ ਜਿੱਥੇ ਸੱਤ ਬੋਲਣ ਵਾਲੇ ਨੇ, ਸੱਤ ਪ੍ਰਤੱਗੀ ਜੋ ਕਿ ਨਾਮ ਸਮਝਦਾ ਉਹ ਸਤਯੁਗੀ ਹੈ, ਪਰ ਉਹ ਸਮੇਂ ਦੇ ਕੋਈ ਵੀ ਝੂਠ ਨਹੀਂ ਬੋਲੇਗਾ।
ਸਭ ਜਗ ਜਾਣੇ ਅਕਥ ਕਹਾਣੀ,
ਇਹ ਅਕਥ ਕਹਾਣੀ ਸਾਰੇ ਸੰਸਾਰ ਨੇ ਜਾਣ ਲੈਣੀ ਹੈ।
ਮਨ ਗਨ ਮਾਨੀ ਕਿਨਹੋ ਨਾ ਜਾਣੀ,
ਤੇ ਕਿਉਂ ਸਾਧ ਸਿੰਘ ਜੀ ਜਿਹੜੇ ਮਨਸ਼ੀਲ ਮਹਾਤਮਾ ਮੁਨੀ ਜਨ ਗੱਲ ਨਿਸ਼ਚੇ ਕਰ ਲਈ ਹੈ, ਹੋਰ ਕਿਸੇ ਨੇ ਨਹੀਂ ਜਾਣੀ, ਮੁਨੀ ਜਨ ਮਹਾਤਮਾ ਜਾਣਨਗੇ।
ਸਭ ਜਗ ਦੇਖਾ ਅਨਨ ਭੇਖ,
ਸਾਰਾ ਜਗ ਵੇਖਦਾ ਕਿ ਵੱਖ ਵੱਖ ਭੇਖਾਂ ਦੇ ਵਿੱਚ ਉਹਦੀ ਇੱਕ ਖਾਸ ਤਰ੍ਹਾਂ ਦੀ ਸੁੰਦਰਤਾ ਹੈ। ਰਾਜ ਤਿਲਕ ਦੇ ਸਮੇਤ
ਮੁਨ ਮਨ ਮੋਹੇ ਬੁਲਬਲ ਸੋਹੇ,
ਉਹ ਕਲਕੀ ਅਵਤਾਰ ਦੀ ਇਤਨੀ ਸੁੰਦਰ ਸੋਭਾ ਹੈ, ਮੁਨੀਆਂ ਦੇ ਮਨ ਨੂੰ ਵੀ ਮੋਹ ਲੈਣਾ, ਸਭ ਸਾਰੇ ਫੁੱਲ ਗੁਲੋ ਸੋਭਦੇ ਨੇ ਤੇ ਇਸ ਪ੍ਰਕਾਰ ਹੋਏਗੀ ਸੋਭਾ।
ਸਮਛਮ ਕੋ ਹੈ ਐਸ ਬਣਿਓ ਹੈ,
ਸੁੰਦਰਤਾ ਦੇ ਸਮਾਨ ਹੋਰ ਕੌਣ ਹੈ ਜਿਹੜਾ ਇਸ ਤਰ੍ਹਾਂ ਦਾ ਸੁੰਦਰ ਸਰੂਪ ਬਣਾਇਆ ਹੋਵੇ।
ਲੋਕੀ ਛੰਦ ਸਤਯੁਗ ਆਤ ਕਲਯੁਗ ਅੰਤ ਹੈ, ਜੈਤੇ ਆਨੰਦ ਸੰਤ ਮਹੰਤ ਹੈ।
ਕਲਯੁਗ ਦਾ ਅੰਤ ਤੇ ਸਤਯੁਗ ਆ ਗਿਆ ਹੋਏਗਾ, ਸੰਤ ਜਨ ਜਿੱਥੇ ਜਿੱਥੇ ਵੀ ਹੋਣਗੇ ਆਨੰਦ ਮਾਨਣ ਲੱਗ ਜਾਣਗੇ, ਭਜਨ ਵਿੱਚ ਰਸ ਆਉਣ ਲੱਗ ਜਾ, ਕਲੇਸ਼ ਮੁੱਕ ਜਾਏਗਾ, ਜਿੰਨੇ ਚ ਉਹਨਾਂ ਨੂੰ ਅਨੰਦ ਦੇਣਾ।
ਜਹਤੈ ਗਾਵਤ ਬਜਾਵਤ ਤਾਲੀ, ਨਾਚਤ ਸ਼ਿਵਜੀ ਹਸਤ ਜਾਲੀ,
ਜਿੱਥੇ ਜਿੱਥੇ ਹਰੀ ਦੇ ਗੁਣਾਂ ਨੂੰ ਗਾਉਂਦੇ ਹੋਏ ਤਾਲੀਆਂ ਵਜਾਉਂਦੇ ਸ਼ਿਵਜੀ ਨੱਚ ਰਿਹਾ ਹੋਏਗਾ, ਜਵਾਲਾ ਨਾਮ ਦੀ ਦੁਰਗਾ ਹੱਸ ਰਹੀ ਹੋਏਗੀ ਹਿੜ ਹਿੜ ਕਰਕੇ।
ਬਾਚਤ ਡੌਰੂ ਰਾਜਤ ਤੰਤਰੀ, ਰੀਚਤ ਰਾਜਨ ਸੀਚਤ ਅਤਰੀ,
ਇਹ ਜੋ ਡੌਰੂ ਵਜਿਆ ਹੋਏਗਾ ਤੰਦੀ ਦਾ ਸਾਜ ਬਚਾਉਣ ਵਾਲੇ ਸੁਭਾ ਪਾ ਰਹੇ ਹੋਣਗੇ।
ਬਾਜਤ ਤੂਰੰ ਗਾਵਤ ਗੀਤਾ, ਜੈ ਤੈ ਕਲਗੀ ਜੁਗਨ ਗੀਤਾ,
ਤੇ ਕਿਉਂ ਸਾਥ ਵੀ ਰਾਜੇ ਪ੍ਰਸੰਨ ਹਨ ਤੇ ਅਸਤਰ ਚਲਾਉਣ ਅਤੇ ਸੀਜ ਆਜ਼ਾਦ ਹਨ, ਤੇ ਬਾਜੇ ਵੱਜਦੇ ਹੋਣਗੇ, ਗੀਤ ਗਾਉਂਦੇ ਹੋਣਗੇ, ਜਿੱਥੇ ਜਿੱਥੇ ਕਲਗੀ ਅਵਤਾਰ ਨੇ ਜੰਗ ਜਿੱਤ ਲਏ ਹੋਣਗੇ ਜੀ।
ਮੋਹਨ ਛੰਦ ਅਰਮਾਰ ਕਹਿ ਪਟਾਰ ਕਹਿ ਮੰਡਲੀ ਸੰਗ ਕਹਿ ਲਿਓ,
ਤੇ ਅਰ ਦੁਸ਼ਮਣਾਂ ਨੂੰ ਮਾਰ ਕਰਕੇ ਰਿਤ ਦੁਸ਼ਮਣਾਂ ਨੂੰ ਸਾਥ ਸਮਝੀ ਤਾਰ ਕਰਕੇ ਨਿਰਪ ਮੰਡਲੀ ਜਿਹੜੀ ਹੈ ਉਹ ਨਾਲ ਲੈ ਕਰਕੇ, ਭਾਵ ਜਿਹੜੇ ਰਾਜੇ ਸ਼ਰਨ ਆ ਗਏ ਉਹਨਾਂ ਨੂੰ ਨਾਲ ਲੈ ਕਰਕੇ।
ਯਤਰ ਤਤਰ ਜਿੱਤੇ ਪਿਤਾ ਦਾਨ ਮਾਨ ਸਭੈ ਦੀਓ,
ਤੇ ਜਿੱਥੇ ਕਿੱਥੇ ਵੀ ਸਾਥ ਸੀ ਜਿੱਤੇ ਨੇ ਜਿਹੜੇ ਮਨ ਭਾਉਂਦਾ ਦਾਨ ਦਿਲ ਖੋਲ ਕੇ ਦੇਣਾ ਹੈ।
ਰਾਜ ਦਿਓ ਨਿਰਪ ਰਾਜ ਹੋਏ ਗਿਰ ਰਾਜ ਸੇ ਪਟ ਮਾਰ ਕੈ,
ਤੇ ਇਸ ਪ੍ਰਕਾਰ ਦੇ ਸਾਥ ਜੀ ਗਿਰ ਰਾਜ ਪਹਾੜ ਵਰਗੇ ਸੂਰਮਿਆਂ ਨੂੰ ਮਾਰ ਕੇ ਇੰਦਰ ਵਾਂਗੂ ਰਾਜਿਆਂ ਦਾ ਰਾਜ ਜਿਹੜਾ ਹੋ ਗਿਆ, ਸੁਖ ਪਾਰੇ ਖੁਸ਼ੀਆਂ ਵਧਾ ਕੇ ਜਸ ਦੇ ਨਾਲ ਕਲਕੀ ਭਗਵਾਨ ਦੇ ਘਰ, ਕਲਕੀ ਭਗਵਾਨ ਨੇ ਘਰ ਨੂੰ ਆਉਣਾ।
ਸੁਖ ਪਾਏ ਹੱਥ ਬਟਾਏ ਕੈ ਗ੍ਰਹਿ ਆਇਓ, ਜਸ ਸੰਗ ਲੈ,
ਜਦੋਂ ਆਪਣੇ ਘਰ ਵਿੱਚ ਆਉਣਾ, ਭਾਵ ਉਸ ਟਿਕਾਣੇ ਆਉਣਾ ਜਿੱਥੇ ਪ੍ਰਗਟ ਹੋਏ, ਸੁਖ ਪ੍ਰਾਪਤ ਕਰਕੇ ਜਿੱਤ ਦੇ ਧੌਂਸੇ ਨਜ਼ਾਰੇ ਵਜਾਉਂਦਿਆਂ ਸੁਖ ਪਾਏ ਹੱਥ ਬਟਾਏ, ਸੁਖ ਪਾ ਕਰਕੇ ਖੁਸ਼ੀ ਨੂੰ ਵਧਾ ਕਰਕੇ ਗ੍ਰਹਿ ਆਇਓ, ਜਸ ਸੰਗ ਲੈ, ਜਸ ਨੂੰ ਨਾਲ ਲੈ ਕਰਕੇ ਭਾਵ ਸੋਭਾ ਨੂੰ ਨਾਲ ਲੈ ਕੇ ਆਪਣੇ ਘਰ ਆਉਣਗੇ।
ਅਰਜੀਤ ਜੀਤ ਅਪੀਤ ਵਾ ਜਗ ਹੋਮ ਜਗ ਘਨੇ ਕਰੇ,
ਵੈਰੀਆਂ ਨੂੰ ਜਿੱਤ ਜਿੱਤ ਕੇ ਜਗ ਦੇ ਸਹਿਤ ਹੋ ਕਰਕੇ ਜਗ ਦੇ ਬਹੁਤ ਸਾਰੇ ਜਿਹੜੇ ਜਗ ਵਿਦੇਸ਼ਾਂ ਦੇ ਵਿਚ ਤੇ ਭਿਖਾਰੀਆਂ ਦੇ ਰੋਗਾਂ ਦੇ ਸੋਗਾਂ ਦਾ ਨਾਸ਼ ਕੀਤਾ ਗਿਆ ਇਸਨੇ। ਤੇਤੀਓਂ ਜਗ ਹੋਮ ਜਾਂ ਘਨੇ ਕਰੇ, ਬਹੁਤੇ ਜਗ ਆਦਿ ਘਨੇ ਕਰਨੇ ਹਨ। ਦੇਸਾਂ ਪ੍ਰਦੇਸਾਂ ਅਜੇ ਸਾਰੇ ਪਿੱਛਕ ਸੰਤ ਜਨ ਤੇ ਰੋਗ ਸੋਗ ਸਭ ਦੇ ਹਰੇ ਨਾਸ਼ ਕਰ ਦਿੱਤੇ।
ਕੁਲ ਰਾਜ ਜਿਉਂ ਦਿਲ ਤਜ ਰਾਜ ਕੇ ਵੋ ਭਾਂਤ ਦਰਦ ਮਾਰਕੇ,
ਇਉਂ ਸਾਸੀ ਦਰੋਣਾਚਾਰੀਆ ਵਾਂਗੂ ਨੇ ਬਹੁਤ ਸਾਰੇ ਦਰਿਦਰੀਆਂ ਦੇ ਤੇ ਇਉਂ ਸਾਸੀ ਚਰਿਤਰਾਂ ਦਾ ਨਾਸ਼ ਕੀਤਾ। ਕਰਗੇ ਅਵਤਾਰ ਸਾਰੇ ਜਗਤ ਨੂੰ ਜਿੱਤ ਕਰਕੇ ਨਾ ਤੇ ਬਹੁਤ ਭਾਂਤ ਦਰਦ ਮਾਰ ਕੇ ਦਰਿਦਰ ਨੂੰ ਦੂਰ ਕਰ ਕਰਕੇ
ਜਗਜੀਤ ਸੰਭਰ ਕੋ ਚਲਿਓ ਜੈ ਜਿੱਤ ਜਿੱਤ ਵਿਥਾਰ
ਕੇ, ਜਿੱਤੇ ਆਪਣੇ ਜਸ ਨੂੰ ਜੈ ਦੇ ਵਿਸਤਾਰ ਕਰਕੇ ਆਪਣੇ ਅਸਥਾਨ ਸੰਬਲਪੁਰ ਨੂੰ ਮੁੜਿਆ। ਭਾਵ ਕਲਕੀ ਅਵਤਾਰ ਮੁੜ ਕੇ ਸੰਬਲਪੁਰ ਆ ਜਾਣਗੇ ਜੀ।
ਜਗਜੀਤ ਵੇਦ ਵਿਚਾਰ ਕੇ ਜਗ ਸਵਰਥ ਅਰਥ ਚਿਤਾਰੀਆਂ,
ਜਗਤ ਨੂੰ ਜਿੱਤ ਕੇ ਵੇਦਾਂ ਦਾ ਪ੍ਰਚਾਰ ਕਰਕੇ ਜਗਤ ਨੂੰ ਉਸ ਦੇ ਅਰਥਾਂ ਦੇ ਸ਼ੁੱਧ ਅਰਥ ਚੇਤੇ ਕਰਾ ਕਰਕੇ
ਦੇਸ਼ ਦੇਸ਼ ਵਿਦੇਸ਼ ਮੈਂ ਨਵ ਭੇਜ ਭੇਜ ਹੰਕਾਰੀਆਂ,
ਦੇਸ਼ ਦੇਸ਼ ਤੋਂ ਪ੍ਰਦੇਸ਼ ਵਿਚ ਨਵੇਂ ਆਦਮੀ ਭੇਜ ਤੇ ਇਉਂ ਵੇਦ ਭਗਤਿਆਂ ਨੂੰ ਬੁਲਾ ਰਿਹਾ ਹੋਵੇਗਾ।
ਘਰ ਗੜ ਜਿਉਂ ਰਣ ਗੜ ਹੋਏ ਤੇ ਲੋਕ ਗੀਤ ਸਭੈ ਲਈਏ,
ਘਰ ਗੜ ਤੋਂ ਭਾਵ ਹੈ ਬ੍ਰਹਮ ਅਵਤਾਰ ਮੰਗੋ। ਜਿਹੜਾ ਬ੍ਰਹਮ ਅਵਤਾਰ ਸਾਸੀ ਬ੍ਰਹਮ ਨਾਮ ਸੂਰਜ ਹੈ ਤੇ ਇਉਂ ਸ਼ੁਕਰ ਦਾ ਅਵਤਾਰ ਵੀ ਭਗਵਾਨ ਨੇ ਧਾਰਿਆ ਤੇ ਇਸ ਪ੍ਰਕਾਰ ਇਹਨਾਂ ਨੇ ਬੜਾ ਭੀਖਮ ਯੁੱਧ ਕਰਕੇ ਤਿੰਨਾਂ ਲੋਕਾਂ ਨੂੰ ਜਿੱਤਿਆ ਤੇ ਇਉਂ ਵੇਦਾਂ ਦਾ ਉਧਾਰ ਕੀਤਾ। ਜਿਵੇਂ ਹਰਨਾਕਸ਼ ਜਿਹੜਾ ਸੀ ਸਾਸ ਹੋਈ ਬਰਮਾ ਪਾਸੋਂ ਵੇਦ ਹੋ ਕੇ ਨਾ ਪਤਾਲ ਵਿਚ ਧਸ ਗਿਆ ਸੀ, ਪੁਰਾਣਾਂ ਦੀ ਕਥਾ ਹੈ। ਬ੍ਰਹਮਕਾਰ ਧਾਰਨ ਕਰਕੇ ਹਰਨਾਕਸ਼ ਨੂੰ ਮਾਰ ਕੇ ਵੇਦਾਂ ਦਾ ਉਧਾਰ ਕੀਤਾ ਤੇ ਇਸੇ ਤਰ੍ਹਾਂ ਸਾਸੀ ਸੰਕਾ ਸਰਜੈਤ ਨੂੰ ਆਦਿ ਨੂੰ ਮਾਰਨਾ, ਵੇਦ ਉਬਾਰੇ ਤੇ ਕਲਗੀ ਅਵਤਾਰ ਨੇ ਬ੍ਰਹਮ ਰੂਪ ਹੋ ਕਰਕੇ ਭਾਵ ਧਿਆਨ ਯੁੱਧ ਕਰਕੇ ਸਾਰੇ ਵਿਰੋਧੀ ਧਰਮੀਆਂ ਦਾ ਨਾਸ਼ ਕਰਕੇ ਨਾ ਯੁੱਧ ਅਰਦਾ ਪ੍ਰਚਾਰ ਕਰ ਦਿੱਤਾ ਹੈ ਤੇ ਜਿਸ ਕਰਕੇ ਜਿਹਨਾਂ ਵੇਦਾਂ ਵਕਤਿਆਂ ਨੂੰ ਬੁਲਾਇਆ ਹੈ ਉਹਨਾਂ ਦਾ ਬਹੁਤ ਤਰ੍ਹਾਂ ਦਾ ਦਾਨ ਆਦਿ ਕੀਤਾ। ਉਹਨਾਂ ਨੂੰ
ਬਹੁਦਾਨ ਦੇ ਸਨਮਾਨ ਸੇਵਕ ਭੇਜ ਭੇਜ ਤਾਂ ਦੀਏ,
ਸਨਮਾਨ ਕਰਕੇ ਸੇਵਕਾਂ ਦੇ ਨਾਲ ਫਿਰ ਉਹਨਾਂ ਨੂੰ ਭੇਜ ਕੇ ਜਿੱਥੇ ਕਿੱਥੇ ਸੱਦਿਆ ਸੀ, ਭਾਵ ਵਿਦਵਾਨਾਂ ਨੂੰ ਕੋਨੇ ਕੋਨੇ ਚੋਂ ਬੁਲਾਉਣਾ, ਵੇਦ ਪਾਠੀਆਂ ਨੂੰ ਬੁਲਾ ਕੇ ਸਤਿਕਾਰ ਕਰਨਾ, ਉਹਨਾਂ ਨੂੰ ਕਹਿਣਾ ਵੇਦਾਂ ਦਾ ਪ੍ਰਚਾਰ ਕਰੋ ਤੁਹਾਨੂੰ ਹੁਣ ਕੋਈ ਡਰ ਨਹੀਂ। ਜਿਹੜੇ ਵਿਦਵਾਨ ਲੋਕ ਉਹ ਸਾਸੀ ਵਿਦਿਆ ਨੂੰ ਲੁਕੋ ਹੀ ਬੈਠੇ ਹੋਣਗੇ ਕਿਉਂਕਿ ਖਤਮ ਤਾਂ ਹੋਣੀ ਨੀ, ਖਤਮ ਤਾਂ ਕੋਈ ਇਹਨਾਂ ਨੇ ਆਪਣੀ ਜਾਨ ਚ ਉਸ ਰਾਜ ਨੇ ਗ੍ਰੰਥ ਖਤਮ ਕਰ ਲੈਣੇ ਨੇ, ਲੇਕਿਨ ਬਚਾ ਕੇ ਰੱਖਣੇ, ਬਚਾਉਣ ਵਾਲੇ ਨੇ ਬਚਾ ਕੇ ਰੱਖਣਾ ਸਾਰਾ ਲੋਕ। ਇਸ ਪ੍ਰਕਾਰ ਹੋਏਗਾ ਜੀ,
ਮਲ ਖੰਡ ਖੰਡ ਬਿਹੰਡ ਕੈਰ ਦੰਡ ਦੰਡ ਬਦਲ ਦਿਓ,
ਮੂਲਾਂ ਨੂੰ ਟੁਕੜੇ ਟੁਕੜੇ ਕਰਕੇ ਤੇ ਇਉਂ ਅਰਬਾਂ ਖਰਬਾਂ ਦਾ ਧਨ ਤੇ ਇਸ ਪ੍ਰਕਾਰ ਖਲ ਖੰਡ ਖੰਡ ਬਿਹੰਡ ਕੇ ਅਰ ਦੰਡ ਦੰਡ ਬਦਲ ਦਿਓ, ਬਹੁਤ ਸਾਰਾ ਦੰਡ ਉਹਨਾਂ ਨੂੰ ਦੇ ਕਰਕੇ।
ਅਰਬ ਖਰਬ ਦਰਬ ਗਿਰਬ ਜੋ ਸੋ ਜੀਤ ਕੇ ਆਪਣੋ ਕੀਓ,
ਅਰਬਾਂ ਖਰਬਾਂ ਦਾ ਧਨ ਪਦਾਰਥ ਹੈ ਜਿਹੜਾ ਸਾਸੋ ਜੀਤ ਕੇ ਆਪਣੋ ਕੀਓ, ਦਾਨ ਬਹੁਤ ਦੇਣਾ ਹੈ ਤੇ ਜਿਹਨਾਂ ਨੂੰ ਆਪਣੇ ਕਰ ਲਿਆ ਹੈ।
ਰਣਜੀਤ ਜੀਤ ਅਜੀਤ ਜੋਧ ਛੱਤਰ ਅਤਰ ਸਿਨਾਈਆਂ,
ਤੇ ਰਣ ਵਿੱਚ ਜਿੱਤ ਜਿੱਤ ਕੇ ਉਹਨਾਂ ਪਾਸੋਂ ਛੱਤਰ ਰਾਜ ਹਕੂਮਤ ਤੇ ਅਤਰ ਖੋ ਲੈਣ, ਇਸ ਪ੍ਰਕਾਰ ਕਲਗੀ ਅਵਤਾਰ ਨੇ ਕਰਨਾ ਹੈ।
ਸਰਦਾਰ ਜਿਨਸਤ ਚਾਰ ਕਲ ਅਵਤਾਰ ਛੱਤਰ ਫਿਰ ਆਈਆਂ,
ਫਿਰ ਕਲਗੀ ਅਵਤਾਰ ਨੇ ਆਪਣੇ ਜਿਨਸਤ ਚਾਰ ਤੇ ਵੀਹ ਵੀਹ ਤੇ ਚਾਰ ਸਾਸ ਜੀ ਚੌਵੀ ਹੁੰਦੇ ਨੇ ਤੇ ਇਸ ਪ੍ਰਕਾਰ ਸਿਰ ਤੇ ਛੱਤਰ ਫਰਾਉਣਾ ਕੀਤਾ, ਭਾਵ ਇਹ ਚੌਵੀਵਾਂ ਅਵਤਾਰ ਸੰਪੂਰਨ ਹੋ ਜਾਣੇ ਤੇ ਤੇਈ ਅਵਤਾਰ ਪਿੱਛੇ ਹੋ ਚੁੱਕੇ ਚੌਵੀਵਾਂ ਤੇ ਇਸ ਪ੍ਰਕਾਰ ਦੇ ਚੌਵੀ ਅਵਤਾਰਾਂ ਦੀ ਕਥਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਿੱਛੋਂ ਸਾਸਨ ਤਰਤੀਬ ਅਨੁਸਾਰ ਲਈ ਹੈ। ਸੱਤ ਅਵਤਾਰ ਬ੍ਰਹਮਾ ਦੇ ਉਹ ਵੀ ਸਤਿਗੁਰੂ ਮਹਾਰਾਜ ਨੇ ਕਥਨ ਕੀਤੇ, ਗਿਆਰਾਂ ਅਵਤਾਰ ਸ਼ਿਵ ਜੀ ਦੇ ਉਹ ਵੀ ਕਥਨ ਕੀਤੇ, ਹੋਰ ਬਹੁਤ ਸਾਰੇ ਅਵਤਾਰਾਂ ਤੇ ਤੇਈ ਅਵਤਾਰ ਭਗਵਾਨ ਵਿਸ਼ਨੂੰ ਨੇ ਉਹਨਾਂ ਦਾ ਵਰਣਨ ਕੀਤਾ, ਚੌਵੀਵਾਂ ਨੇ ਕਲੰਕ ਅਵਤਾਰ ਭਗਵਾਨ ਵਿਸ਼ਨੂੰ ਜੀ ਦਾ ਅਵਤਾਰ ਤੇ ਇਹਦੀ ਸਾਰੀ ਕਥਾ ਨੂੰ ਸਮਾਪਤ ਲੱਗੇ ਕਰਨ। ਇਹਦੇ ਵਿੱਚ ਬਹੁਤ ਕੁਛ ਮਿਲਣਾ ਹੈ, ਹੁਣ ਆਪ ਜੀ ਨੇ ਧਿਆਨ ਦੇ ਨਾਲ ਪਹਿਲਾਂ ਵੀ ਧਿਆਨ ਦੇ ਨਾਲ ਸੁਣੀ ਹੈ, ਆਰਾਮ ਦੇ ਨਾਲ ਅੱਜ ਦੀ ਇਹ ਕਥਾ ਜਿਹੜੀ ਹੈ ਯਾਦ ਰੱਖਣ ਵਾਲੀ ਹੈ, ਗਵਾਉਣ ਵਾਲੀ ਦਿਨ ਗੁਰਮਤ ਸਿਧਾਂਤ ਦੀ ਗੱਲ ਸਤਿਗੁਰੂ ਮਹਾਰਾਜ ਨੇ ਪਿੱਛੋਂ ਆ ਕੇ ਤੁਸੀਂ ਆਪਣੇ ਖਿਆਲ ਲੈਣਾ, ਉਹ ਗੱਲ ਵਿਸ਼ੇਸ਼ ਕਰਕੇ ਖਾਲਸੇ ਨੂੰ ਸਮਝਣ ਵਾਲੀ ਹੈ ਤੇ ਅਮਲ ਕਰਨ ਵਾਲੀ ਹੈ ਜੀ।
ਮਥਾਨ ਛੰਦ ਛਾਜਿਆ ਮਹਾਂ ਜੋਤ ਭਾਨੂ ਮਨੋ ਦੋਤ,
ਸੂਰਜ ਦੇ ਸਵਰ ਦੀ ਜੋਤ ਜਗਮਗਾਉਣ ਲੱਗੀ ਹੈ, ਧਨ ਮਨੋ ਦੋਤ ਮਨੋ ਸੁਰ ਜੀ ਐਨ
ਜਬ ਸੰਤ ਤਦ ਕੀਨ ਮਿਲ ਬੰਧਨਾ ਕੀਨ
ਜਗ ਨੇ ਸ਼ੰਕਾ ਛੱਡ ਦਿੱਤੀਆਂ ਸਾਰਿਆਂ ਨੇ ਇਕੱਠੇ ਮਿਲ ਕੇ ਉਸ ਨੂੰ ਨਮਸਕਾਰ ਕਰਨੀ ਹੈ
ਰਾਜੇ ਮਹਾਰੂਪ ਲਾਜੇ ਸਭ ਭੂਪ
ਬੜਾ ਸੁੰਦਰ ਸਰੂਪ ਰਾਜੇ ਹੈ ਜਿਹਨੂੰ ਦੇਖ ਕੇ ਸਾਰੇ ਰਾਜੇ ਸ਼ਰਮਿੰਦੇ ਹੁੰਦੇ ਹਨ
ਜਬ ਆਮ ਜਾਨੀਸ ਮਿਲ ਭੇਟ ਲੈ ਦੀਸ
ਜਗ ਦੇ ਈਸ਼ਵਰ ਨੂੰ ਪਜਾਣੇ ਹਨ ਇਸ ਲਈ ਆਣ ਕੇ ਸਾਰਿਆਂ ਨੇ ਭੇਟਾਂ ਦੇ ਕਰਕੇ ਮਿਲੇ
ਮਹਾਰਾਜ ਅਛਰੀ ਰਹਿ ਲਾਜ
ਤਾਂ ਭਗਵਾਨ ਮਹਾਰਾਜ ਨੂੰ ਅਜਿਹੀ ਸੁਭਾ ਪ੍ਰਾਪਤ ਹੋਣੀ ਹੈ ਜਿਨ੍ਹਾਂ ਨੂੰ ਵੇਖ ਕੇ ਅਪਛਰਾਂ ਵੀ ਲੱਜਾਵਾਨ ਹੋ ਰਹੀਆਂ ਹੋਣਗੀਆਂ
ਅਤਰੀਜ ਮਤ ਬੈਨ ਅਸ ਰੰਗ ਭਰੇ ਨੈਣ
ਬੜੇ ਪ੍ਰਸੰਨ ਹਨ ਮਧੂ ਕੀ ਮਿੱਠੇ ਵਚਨਾਂ ਦੇ ਨਾਲ ਨੇਤਰ ਗੁੱਸੇ ਦੇ ਰੰਗ ਦੇ ਭਰੇ ਹੋਏ ਹੋਣਗੇ ਜੀ ਉਹ ਉਪਮਾ ਦੇ ਸਾਥੀ ਰਹਿ ਸੁੰਦਰਤਾ ਦੇ ਪੱਖ ਨਾਲ ਸੋਹ ਰਹੇ ਹਨ ਮਨੋ ਸ਼ਿੰਗਾਰ ਨੇ ਸ਼ਿੰਗਾਰ ਕੀਤਾ ਹੋਇਆ ਹੈ ਤੇ ਕਾਲੇ ਮਨੋ ਕਾਚ ਤੇ ਇਸ ਪ੍ਰਕਾਰ ਜੀ ਤੇ ਇਉਂ ਸਾਧ ਸਿੰਘ ਜੀ ਉਹਨਾਂ ਦੇ ਰੂਪ ਨੂੰ ਦੇਖ ਕੇ ਸੁਰੀ ਨਾਮ ਹੈ ਦੇਵ ਇਸਤਰੀਆਂ ਦਾ ਰੀਝ ਰਹੀਆਂ ਹੋਣਗੀਆਂ ਜੋ ਕਿ ਪ੍ਰਸੰਨ ਹੋ ਰਹੇ ਹੋਣਗੇ ਜੀ ਐਸਾ ਅਵਤਾਰ ਦਾ ਸੁੰਦਰ ਸਰੂਪ ਵਰਣਨ ਕੀਤਾ ਸਤਿਗੁਰਾਂ ਨੇ ਜਿਨ੍ਹਾਂ ਵੱਲ ਹੱਤੀ ਭਰ ਵੀ ਵੇਖ ਲੈਣਗੇ ਨਾ ਜੇ ਕਲੰਕ ਜੀ ਉਹਨਾਂ ਦੀਆਂ ਅੱਖਾਂ ਉਹਨਾਂ ਦੇ ਬਲੇ ਲੱਗੀਆਂ ਰਹਿਣਗੀਆਂ ਚਕੋਰ ਦੀ ਤਰ੍ਹਾਂ ਉਹਨਾਂ ਦੇ ਮਨ ਬੋਹ ਲੈਣਗੇ ਦੇਵ ਇਸਤਰੀਆਂ ਪ੍ਰਸੰਨ ਹੋ ਕਰਕੇ ਭਗਵਾਨ ਦੀਆਂ ਉਪਾਸਕ ਹੋ ਜਾਣਗੀਆਂ ਭਗਤੀ ਭਾਵ ਵਿੱਚ ਪਿਆਰ ਵਿੱਚ ਆ ਕਰਕੇ ਉਹਨਾਂ ਵੱਲ ਵੇਖ ਕੇ ਤ੍ਰਿਪਤ ਹੋਣਗੀਆਂ ਮਹਾਰੰਗ ਵਿੱਚ ਰੰਗੇ ਹੋਏ ਇਹਨਾਂ ਨੂੰ ਵੇਖ ਕਰਕੇ ਅਲੰਗ ਨਾਮ ਕਾਮਦੇਵ ਦਾ ਅੰਗ ਤੋਂ ਰਹਿਤ ਕਰ ਦਿੱਤਾ ਸੀ ਸ਼ਿਵ ਜੀ ਨੇ ਬੜੀ ਗੱਤ ਹੈ ਸ਼ਰਮਿੰਦਾ ਹੁੰਦਾ ਹੈ ਸੁੰਦਰਤਾ ਉਹਦੇ ਵਿੱਚ ਚਿੱਤ ਸ਼ਤਰੂ ਸਮਝ ਕਰਕੇ ਚਿੱਤ ਹੁੰਦਾ ਹੈ ਮਨ ਉਸ ਨੂੰ ਤੀਰ ਲੱਗ ਗਿਆ ਕਾਮਦੇਵ ਨੂੰ ਬੈਰੀ ਸਮਝ ਕੇ ਇਹਨਾਂ ਦੇ ਨਾਲ ਰਿਸ਼ਤ ਕਰੇਗਾ ਭਾਵ ਉਹ ਕਾਮਦੇਵ ਹੀ ਲੱਜਾਵਾਨ ਹੋਏਗਾ ਕਿ ਇੰਨੇ ਸੁੰਦਰ ਹਨ ਭਗਵਾਨ ਜੀ ਸੁਗਨ ਸੋਭ ਰਹੇ ਨੇ ਇਹਨਾਂ ਦੀ ਸੋਭਾ ਅਪਛਰਾ ਉਹ ਵੀ ਲਵਾਹੇਮਾਨ ਹੋ ਰਹੀਆਂ ਹੋਣਗੀਆਂ ਨੇਤਰ ਇਸ ਤਰ੍ਹਾਂ ਦੇ ਅੰਜ ਕਿ ਅੰਜ ਨਮ ਮਸਤ ਹੋਣਗਾ ਸਵਾਰੇ ਹੋਏ ਹੋਣਗੇ ਸਵਾਰੇ ਹੋਏ ਨੇਤਰਾਂ ਨੂੰ ਅੰਜ ਕਹਿੰਦੇ ਮਨੋ ਰਾਤੀ ਜਾਗਦੇ ਰਹਿਣ ਜਾਗੇ ਮਨੋ ਰਹਿਣ ਤੇ ਇਸ ਤਰ੍ਹਾਂ ਖਮਾਰੀ ਚੜੀ ਹੁੰਦੀ ਹੈ ਅੱਧੇ ਅੱਧੇ ਨੇਤਰ ਬੰਦ ਜਿਵੇਂ ਗੁਰੂ ਨਾਨਕ ਸਾਹਿਬ ਦੇ ਟੀਚਰ ਰਾਜ ਵੇਖਦੇ ਤੇ ਇਸ ਪ੍ਰਕਾਰ ਦੇ ਹੋਣਗੇ
ਰੂਪਮ ਭਰੇ ਰਾਗ ਸੋਭਮ ਸੋਹਾ
ਰੂਪ ਦੇ ਰਾਗ ਦੇ ਭਰੇ ਹੋਏ ਹਨ ਜਾਣੀ ਸੁੰਦਰ ਸਰੂਪ ਹੀ ਅੱਤ ਦਰਜੇ ਦਾ ਤੇ ਰਾਗ ਕਲਾ ਵਿੱਚ ਵੀ ਪ੍ਰਵੀਨ ਹੋਣਗੇ ਰੂਪਮ ਭਰੇ ਰਾਗ ਸੋਭਮ ਤੋਂ ਸੁਹਾਗ ਸੋਭਾ ਇੰਨੀ ਹੋ ਗਈ ਜਿਵੇਂ ਲਾੜਾ ਸੱਜਦਾ ਹੈ ਸੋਭਾ ਦਾ ਤਾਂ ਸੁਹਾਗ ਹੀ ਮੰਨੋ
ਨੱਚੇ ਨਿਤਮ ਰਾਜ ਨੱਚੇ ਮਨੋ ਬਾਜ
ਇਉਂ ਚੰਚਲ ਮਨ ਮਾਨੋ ਬਾਜ ਨੱਚ ਰਿਹਾ ਹੈ ਕਾਛੇ ਨੱਟ ਨੂੰ ਰਾਜ ਪਾਈ ਅਸਰ ਹੈਗਾ ਸੀ ਅਥਵਾ ਨੱਟ ਰਾਜ ਦੇ ਸਵਾਂਗ ਧਾਰਿਆ ਹੋਇਆ ਐ ਲੱਗੂਗਾ ਕਾਛੇ ਨੱਟ ਨੂੰ ਰਾਜ ਨਾਚੇ ਮਨੋ ਬਾਜ ਇਉਂ ਚੰਚਲ ਮਨੋ ਨੂੰ ਬਾਜ ਨੱਚ ਰਿਹਾ ਆਂਜੇ ਮਨੋ ਬਾਨ ਨੈਣ ਇਸ ਤਰ੍ਹਾਂ ਦੇ ਨਾਲ ਸਵਾਰੇ ਹੋਏ ਨੇ ਤੇ ਕਹਿ ਤੋਂ ਧਰੇ ਸਨ ਜਾਂ ਇਉਂ ਕਹੋ ਕਿ ਸਾਣ ਤੇ ਲਾ ਕੇ ਧਰ ਕੇ ਤਿੱਖੇ ਕੀਤੇ ਹੋਏ ਨੇ ਨੇਤਰ ਜਿਵੇਂ ਸ਼ਸਤਰਾਂ ਨੂੰ ਤਿੱਖੇ ਕਰੀਦਾ ਨੇਤਰ ਇਸ ਪ੍ਰਕਾਰ ਦੇ ਹੋਣਗੇ ਜਿਸ ਨੂੰ ਇਹ ਲੱਗੇ ਤੇ ਇਸ ਦੇ ਹਾਲ ਨੂੰ ਫਿਰ ਕੌਣ ਕਹਿ ਸਕੂਗਾ ਕਿਰਪਾ ਕਿਹਾ ਕਰ ਲੋਕਾਂ ਨੂੰ ਕੀ ਦੋ ਦਾਸ ਦਾ ਦੁੱਖ ਵਧਾਵੇ ਦਾਸਾਂ ਦਾਸਾਂ ਦੇ ਦੁੱਖ ਵਿਦਾਰਨ ਕਰਦੇ ਨੇ ਐਸੇ ਨੇਤਰ ਹਨ
ਸੁਖਦਾ ਦੁੱਖ ਛੰਦ ਕਾਛ
ਧਾਰੀ ਹੈ ਧਰਨ ਵਾਲੇ ਜਾਂ ਸਵਾਨ ਧਾਰੇ ਹੈ ਤੇ ਇਸ ਪ੍ਰਕਾਰ ਦੇ
ਭਾਵ ਕੇ ਸੁਹਾਗ ਹੈ
ਕਿ ਰਾਜ ਦਾ ਅਧਿਕਾਰੀ ਹੈ ਜਾਂ ਭਾਵ ਦਾ ਸੁਹਾਗ ਹੈ ਜਾਂ ਪ੍ਰੇਮ ਦੇ ਗੰਗਿਆ ਹੋਇਆ ਹੈ ਜਾਂ ਛੱਤਰ ਧਾਰੀਆਂ ਦੀ ਸੋਭਾ ਵਾਲੇ ਨੇ ਜਾਂ ਅਸਤਰ ਜਿਹੜੇ ਸਾਹ ਸੀ ਅਸਤਰਾਂ ਵਾਲੇ ਛੱਤਰੀ ਹਨ ਤੇ ਇਉਂ ਸਾਹ ਸੀ ਜਾਂ ਬਾਣ ਨਾਲ ਸ਼ਿੰਗਾਰੇ ਹੋਏ ਬਾਣਾ ਵਾਲੇ ਨੇ ਇਹਨਾਂ ਨੂੰ ਇਹ ਕਹੀਏ ਵੀ ਬਾਣਾ ਵਾਲੇ ਜਾਂ ਸ਼ਿੰਗਾਰ ਕੀਤੇ ਹੋਏ ਸ਼ਿੰਗਾਰ ਕਰਨ ਵਾਲੇ ਨੂੰ ਜਾਂ ਕਾਮੀ ਦੇ ਕਾਮਰੇ ਤੀਰ ਵਾਂਗੂ ਹਨ ਜਾਂ ਫੁੱਲ ਮਾਲਾ ਦੇ ਫੁੱਲਾਂ ਦੇ ਸਮਾਨ ਹਨ
ਰੰਗੇ ਰੰਗ ਰਾਗ ਸਿੱਖ ਸੁੰਦਰ ਸੁਹਾਗ ਸੇ
ਜਾਂ ਰੰਗ ਰਾਗ ਦੇ ਰੰਗੇ ਹੋਏ ਜਾਂ ਸੁੰਦਰ ਸੁਹਾਗ ਵਾਂਗੂ ਹਨ ਉਹ ਸੱਪਣੀ ਦੇ ਲਈ ਤਾਂ ਸੱਪਾਂ ਜਾਂ ਹਰਨੀਆਂ ਦੇ ਰਾਜੇ ਜਿਵੇਂ ਕਸਤੂਰਾ ਹਰਨ ਹੁੰਦਾ ਸਾਸ ਜੀ ਉਹ ਹਨ ਕਿ ਮਿਰਗਨ ਕੇ ਨਰੇਸ਼ ਹੈ ਜਾਂ ਇਉਂ ਸਾਸ ਜੀ ਮਿਰਗਾਂ ਦਾ ਨਰੇਸ਼ ਵੈਸੇ ਕਸਤੂਰੇ ਹੱਥ ਤੋਂ ਭਾਵ ਹੈ ਪੰਡਿਤ ਨਰਾਇਣ ਸਿੰਘ ਜੀ ਨੇ ਇਹ ਮੰਨੇ ਪਰ ਮਿਰਗ ਦਾ ਰਾਜ ਸਾਸ ਜੀ ਸ਼ੇਰ ਨੂੰ ਵੀ ਕਹਿੰਦੇ ਆ ਸ਼ੇਰ ਵਰਗਾ ਸਰੂਪ ਹੈ
ਰਾਜਾ ਛਤਰਧਾਰੀ ਹੈ ਕਿ ਕਾਲੀ ਕੇ ਭਿਖਾਰੀ
ਜਾਂ ਛਤਰਧਾਰੀ ਰਾਜਾ ਜਾਂ ਕਾਲੀ ਦੇ ਭਾਵ ਜਾਂ ਕਾਲੀ ਦੇ ਮੰਤੇ ਨੇ ਇਹਨਾਂ ਦੇ ਅੱਗੇ ਜਿਹੜੇ ਖੜੇ ਹਨ
ਸੋਰਠਾ ਮੈਨੂੰ ਕਲਕੀ ਅਵਤਾਰ ਦਿੱਤੇ ਜਿਤ ਸਦਾ ਨਿਰਪਤ ਇਹ ਕਲਕੀ ਅਵਤਾਰ ਦਿੱਤੇ ਜੁਗ ਸਦਾ ਨਿਰਪਤ
ਕਲਕੀ ਅਵਤਾਰ ਇਸ ਤਰ੍ਹਾਂ ਸਾਰਿਆਂ ਨੂੰ ਜਿੱਤ ਲਿਆ ਉਸ ਤੋਂ ਬਾਅਦ ਦੱਸਦੇ ਹਨ
ਕਿੰਨੂ ਰਾਜ ਸੁਧਾਰ ਬੀਸ ਸਾਂਸ ਦਸ ਲੱਖ ਵਰਖ
ਗੱਜ ਕੇ ਆ ਤੋ ਸਤਨਾਮ ਸ੍ਰੀ ਵਾਹਿਗੁਰੂ ਕੁਝ ਨੁਕਤੇ ਜਿਹੇ ਗੱਲਾਂ ਤਾਰੀਖ ਕਿੱਥੇ ਕਿੱਥੇ ਵਿਚਾਉਣਗੀਆਂ ਕਾਰਕੀ ਅਵਤਾਰ ਨੇ ਸਾਰੇ ਸੂਰਮਿਆਂ ਨੂੰ ਜਿੱਤ ਕੇ ਜਦੋਂ ਰਾਜ ਕਰਨਾ ਤੇ ਕਿੰਨਾ ਚਿਰ ਕਰਨਾ ਰਾਜ ਇਹ ਗੱਲ ਤਾਈ ਤੇ ਕਲਕੀ ਅਵਤਾਰ ਦੇ ਰਾਜ ਕਰਨ ਦਾ ਜਿਹੜਾ ਸਮਾਂ ਹਜ਼ੂਰ ਕਹਿੰਦੇ 10,20,000 ਵਰ੍ਹਾ ਰਾਜ ਕਰਨੇ 10,20,000 ਵਰਸ ਭਾਵ ਕੀ ਹੈ ਸਤਯੁਗ ਦੇ ਵਿੱਚ ਉਮਰਾਂ ਸਾਸ ਵੀ ਲੰਮੀਆਂ ਹੁੰਦੀਆਂ ਪਰ ਇਸ ਅਵਤਾਰ ਦੀ ਅੱਜ ਤੱਕ ਜਿੰਨੇ ਅਵਤਾਰ ਆਏ ਨੇ ਸਭ ਤੋਂ ਲੰਮੀ ਉਮਰ ਹੋਈ ਕਿਸੇ ਅਵਤਾਰ ਦੀ ਇੰਨੀ ਲੰਮੀ ਉਮਰ ਨਹੀਂ ਹੋਈ ਸਭ ਤੋਂ ਲੰਮੀ ਉਮਰ ਵਾਲਾ ਅਵਤਾਰ ਕਲਯੁਗ ਦਾ ਅੰਤ ਸਤਯੁਗ ਦਾ ਆਦ ਲਗਭਗ ਸਾਸ ਜੀ ਸਾਰੇ ਸਤਯੁਗ ਵਿੱਚ ਥੋੜਾ ਜਿਹਾ ਰਹੂਗਾ ਬਾਕੀ ਸਤਯੁਗ ਤੇ ਕਿਉਂਕਿ 17,28,000 ਨਹੀਂ ਬਣਦੇ 17,28,000 ਕੁੱਲ ਸਤਯੁਗ ਦੀ ਸਾਸ ਜੀ ਆਯੂ ਬਣਨੀ ਹੈ ਤੇ ਉਹਦੇ ਵਿੱਚੋਂ 10,000 ਵਧਾ ਤੇ 10,20,000 ਤਾਂ ਇਹਨਾਂ ਦੀ ਗੱਲ ਕਰ ਲੈਣ ਸਤਯੁਗ ਦੇ ਅੰਦਰ ਐਡਾ ਬੜੇ ਲੰਮੇ ਸਮੇਂ ਦੇ ਵਿੱਚ ਰਾਜ ਕਰਨ ਲਏ ਭਾਵੇਂ ਆਮ ਮਨੁੱਖਾਂ ਦੀ ਉਮਰ 1,00,000 ਵਰ੍ਹੇ ਦੀ ਹੁੰਦੀ ਹੈ ਸਤਯੁਗ ਪਰ ਕਲਕੀ ਅਵਤਾਰ ਦੀ 10,20,000 ਦਾ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਕਿ 10,20,000 ਵਰ੍ਹਾ ਰਾਜ ਕਰਨ ਪੂਰਾ ਰੱਜ ਕੇ ਧਰਮ ਦਾ ਰਾਜ ਹੋਇਆ ਇੱਕ ਵੀ ਬੰਦਾ ਝੂਠ ਬੋਲਣ ਵਾਲਾ ਪੂਰੇ ਸੰਸਾਰ ਚ ਨਹੀਂ ਚੱਲਦਾ ਇੱਕ ਵਾਰੀ ਐਸਾ ਸਤਖੰਡ ਐ ਧਰਤੀ ਬਣਾ ਇਹਾ ਜਿਹਾ ਸਮਾਂ ਹੋ ਜਾਣਾ ਫਿਰ ਕੈਸਾ ਹੋਏਗਾ ਅਵਤਾਰ ਹੱਥ ਵਿੱਚ ਸ਼ਮਸ਼ੀਰ ਹਰ ਵਕਤ ਪਕੜ ਕੇ ਰੱਖੇ ਕਿਰਪਾਨ ਹੱਥ ਵਿੱਚ ਹੋਏਗੀ ਹਰ ਵਕਤ ਤੇ ਇਉਂ ਸਾਸੀ ਯੁੱਧ ਕਰਕੇ ਸਭਨਾਂ ਨੂੰ ਗਹੀ ਸ਼ਮਸ਼ੇਰ ਕਿਉਂ ਜੰਗ ਦੇ ਤੇ ਇਉਂ ਸਾਸੀ ਯੁੱਧ ਕਰਕੇ ਸਾਰਿਆਂ ਨੂੰ ਮਾਰ ਦੇਣ ਵਾਲਾ ਤੇ ਜਿਨ੍ਹਾਂ ਦੀ ਮੱਤ ਹੈ ਨਾ ਉਹਨੂੰ ਮੱਤ ਨੂੰ ਫੇਰਨ ਵਾਲਾ ਭਾਵ ਹੈ ਦਏ ਮੱਤ
ਫੇਰ ਨਾ ਲਾਗੀ ਬੇਰ
ਤੇ ਇਉਂ ਸਾਸੀ ਦਏ ਮੱਤ ਫੇਰ ਨਾ ਲਾਗੀ ਬੇਰ ਭਾਵ ਇਹ ਹੈ ਸਿੱਖਿਆ ਦਿੰਦਿਆਂ ਦੇਰ ਨਹੀਂ ਲੱਗੂਗੀ ਸਿੱਖਿਆ ਤਾਂ ਮੰਨਦੇ ਹੀ ਇਹੋ ਜਿਹੀ ਹੁੰਦੀ ਹੈ ਦੁਨੀਆਂ ਦੀ ਸਿੱਖਿਆ ਕਿਹੜੇ ਦੀ ਮੰਨਣੀ ਹੈ ਜਿੰਨਾ ਮਰਜ਼ੀ ਨਾਮ ਦੀ ਪਾਈ ਜਾਣ ਜਦੋਂ ਖੰਡਾ ਹੀ 450 ਫੁੱਟ ਦਾ ਦੇਖਣਾ ਤੇ ਉਦੋਂ ਦਾ ਆਪਣੇ ਆਪ ਹੀ ਰਾਮ ਰਾਮ ਨਿਕਲਣ ਲੱਗ ਜਾਣੇ ਰਾਮ ਰਾਮ ਕਹਿਣ ਦੀ ਲੋੜ ਨਹੀਂ ਅੰਦਰੋਂ ਨਿਕਲਣਾ ਹੋਏ ਰਾਮ ਰਾਮ ਦੁੱਖ ਦਾ ਕਈਆਂ ਦੇ ਗਾਤਰ ਹੀ ਨਹੀਂ ਜਾਂਦੇ ਕਹਿੰਦੇ ਦੇਖੋ ਕਿੱਡਾ ਚੌੜਾ ਗਾਤਰਾ ਪਾਇਆ ਵੀ ਦੱਸ ਹੁਣ ਤੇਰੇ ਕੋਲੋਂ ਤਾਂ ਨਹੀਂ ਤੇ ਉਹਨੇ ਕੱਪੜਾ ਮੰਗਿਆ ਭਾਈ ਤੇ ਕਈਆਂ ਨੂੰ ਸ਼ੰਕਾ ਖਾਲਸੇ ਤੇ ਖਾਸ ਕਰਕੇ ਸਿੱਖੀ ਸਰੂਪ ਤੇ ਬਹੁਤ ਸ਼ੰਕਾ ਕਰਦੀ ਮੈਂ ਉੱਥੇ ਆਪੇ ਹੀ ਦੱਸਦਾ ਰੰਧਾਵੇ ਉੱਥੇ ਕੋਈ ਕੰਮ ਚੱਲਦਾ ਸੀ ਮਿਸਤਰੀ ਲੱਗੇ ਹੋਏ ਤੇ ਮੈਨੂੰ ਇਹ ਕਦੇ ਕਦੇ ਫਿਰ ਲੋੜ ਤੋਂ ਵੱਧ ਨਜਾਇਜ਼ ਕੰਮ ਲੈਂਦੇ ਆ ਮੇਰੇ ਤੇ ਮੈਂ ਆਖੇ ਲੱਗ ਜਾਂਦਾ ਮੂਰਤੀ ਦਾ ਸੁਭਾਅ ਮੇਰਾ ਮੈਂ ਨਹੀਂ ਇਸ ਤਰ੍ਹਾਂ ਦੇਖਦਾ ਇਹ ਕਹਿੰਦੇ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਤੂੰ ਸਮਿੰਟ ਲਿਆ ਜਾ ਮੈਂ ਕਹਾਂ ਸਮਿੰਟ ਲਿਆ ਉਹਨਾਂ ਇਹ ਕਰਦੇ ਵੀ ਇਹਨਾਂ ਦੇ ਪਤ ਜੋਗ ਕਹਿੰਦੇ ਸਮਿੰਟ ਮੁੱਕ ਗਿਆ ਮਿਸਤਰੀਆਂ ਨੂੰ ਚਾਹੀਦਾ ਵੀ ਜਾਓ ਸਮਿੰਟ ਲਿਆਓ ਮੈਂ ਕਿਹਾ ਵੀ ਸਮਿੰਟ ਕਾਹਦੇ ਲਿਆਵਾਂ ਕਹਿੰਦੇ ਜੀਪ ਦੇ ਵਿੱਚ ਇਹ ਧਰ ਲਿਓ ਪੰਜ ਸੱਤ ਪਹਿਲੇ ਵੀ ਕੰਮ ਚੱਲਦਾ ਹੋਊ ਉਹ ਮੈਂ ਜਿਵੇਂ ਬੈਠਾ ਸੀ ਛੋਟੀ ਦਸਤਾਰ ਸਜਾਏ ਵੀ ਇਹ ਉਹਨੇ ਮਤਰਾਂ ਦੇ ਨਾਲ ਮੈਂ ਗੱਡੀ ਸਟਾਰਟ ਕੀਤੀ ਸਰਹੰਦ ਚ ਰਹਿ ਸਰਹੰਦ ਉੱਥੇ 8 ਕਿਲੋਮੀਟਰ ਦੇ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਸਮਿੰਟ ਰੱਖ ਲਓ ਗੱਡੀ ਥੋੜ੍ਹਾ ਵੱਧ ਵੀ ਮਿਸਤਰੀ ਨਾ ਕਰ ਲਓ ਉੱਥੇ ਇੱਕ ਖੰਨੇ ਦਾ ਬੜਾ ਕੋਈ ਕਰੋੜਪਤੀ ਖਾਨੇ ਅਰਬਪਤੀ ਹੋ ਗਈ ਬਹੁਤ ਹੀ ਪੈਸੇ ਚ ਕਈਆਂ ਦਾ ਦਿਮਾਗ ਬਹੁਤ ਹੀ ਗੰਦਾ ਕਰ ਦਿੰਦੀ ਹੈ ਮੈਂ ਉਹ ਬੈਠਾ ਉਮਰ ਮੇਰਾ ਖਿਆਲ ਹੈ ਗੁਰੂ ਕਿਰਪਾ ਦਾ ਅੰਦਾਜ਼ਾ ਹੈ ਇਹ 75 ਤੋਂ ਉੱਪਰ ਪ੍ਰਸਿੱਧੀ ਹੋਣੀ ਸੇਠ ਦਿਮਾਗ ਉਹਦਾ ਬਹੁਤ ਹੀ ਖਰਾਬ ਮਾਇਆ ਦਾ ਕਹਿਆ ਮੈਂ ਇਹ ਕੁਝ ਉਹਨਾਂ ਦਿਨਾਂ ਦੇ ਵਿੱਚ ਇਹ ਵਿਤਕਰਾ ਸਿੱਖਾਂ ਦਾ ਸਰੂਪ ਦੇਖ ਕੇ ਕਈਆਂ ਨੂੰ ਊਈ ਐਲਰਜੀ ਹੁੰਦੀ ਸੀ ਵਿਆਹ ਸਿੱਖ ਜਾਂਦਾ, ਉਹ ਸਮਾਂ ਵੀ ਆ ਜਾਂਦਾ। ਉਹ ਮੈਨੂੰ ਸਲਾਹ ਹੱਥ ਦੇ ਵਿੱਚ ਦੂਸਰੀ ਛੋਟੀ ਕਿਰਪਾਨ ਹੈ ਇੱਕ, ਤੇ ਇਹ ਕਿਰਪਾਨ ਤੋਂ ਵੱਡੀ ਹੱਥ ਵਿੱਚ ਰੱਖਣ ਵਾਲੀ ਮੇਰੇ ਕੋਲ ਕੋਈ ਘਰ ਰਾਤੇ ਪਾਈ ਹੋਈ। ਗਿਆ ਮੈਂ ਸਮਿੰਟ ਲੈਣ, ਉਹ ਮੇਰੇ ਕਿ ਨਹੀਂ ਦੇਖੀ ਜਾ ਵੀ ਆਇਆ ਤਾਂ ਸਮਿੰਟ ਲੈਣਾ, ਕਿਰਪਾਨ ਨਾਲ ਦੋ ਚੁੱਕੀ ਕਰਦਾ, ਤੇ ਉਹਨੂੰ ਬਾਹਰ ਹੀ ਜਾਵੇ ਔਖਾ ਜਿਹਾ ਦੇਖੀ ਜਾ ਮੇਰੇ ਕੋਲ। ਮੈਂ ਵੀ ਦੇਖ ਲਿਆ ਵੀ ਇਹ ਮੇਰੇ ਤੇ ਔਖਾ, ਮੈਂ ਕਿਹਾ ਵੀ ਚਲੋ ਕੋਈ ਨੀ ਆਪਾਂ ਇਹਦੇ ਤੇ ਔਖੇ ਨੀ ਚਾਹੀਦੇ, ਇਹ ਔਖਾ ਹੋ ਗਿਆ। ਉਹ ਮੈਨੂੰ ਬੈਠਾ ਬੈਠਾ ਉਹ ਬਿੱਲ ਬਣਾਉਣ ਲੱਗੇ, ਤੇ ਉਹ ਬਿੱਲ ਕੱਟਣ ਲੱਗਿਆ ਦੁਕਾਨ ਵਾਲਾ। ਉਹ ਬੈਠਾ ਬੈਠਾ ਮੈਨੂੰ ਕਹਿੰਦਾ ਜੀ ਮੈਂ ਜੇ ਇੱਕ ਬੇਨਤੀ ਕਰਾਂ ਇਹ ਗੁੱਸਾ ਤਾਂ ਨੀ ਕਰੋਗੇ? ਮੈਂ ਕਿਹਾ ਬਜ਼ੁਰਗੋ ਤੁਹਾਡੇ ਵਰਗੇ ਸਿਆਣਿਆਂ ਦਾ ਬਜ਼ੁਰਗਾਂ ਦਾ ਗੁੱਸਾ ਕਰਨ ਵਾਲਾ ਤਮੂਰ ਕਹੂਗਾ ਜੇ ਕੋਈ ਗੁੱਸਾ? ਮੈਂ ਕਿਹਾ ਗੁੱਸੇ ਵਾਲੀ ਕਿਹੜੀ ਗੱਲ ਹੈ? ਕਹਿੰਦਾ ਨਹੀਂ ਤੁਸੀਂ ਪਹਿਲਾਂ ਵਚਨ ਦੋ ਵੀ ਗੁੱਸਾ ਨਹੀਂ ਕਰੋਗੇ। ਮੈਂ ਵੀ ਸਮਝ ਗਿਆ ਵੀ ਕੋਈ ਵਿਸ਼ੇਸ਼ ਗੱਲ ਹੈ। ਮੈਂ ਕਿਹਾ ਬਜ਼ੁਰਗੋ ਪਹਿਲਾਂ ਤਾਂ ਮੈਂ ਤੁਹਾਡੇ ਤੇ ਵਿਸ਼ਵਾਸ ਕਰਦਾ ਵੀ ਤੁਸੀਂ ਬਹੁਤ ਸਿਆਣੀ ਉਮਰ ਦੇ ਹੋ, ਮੇਰੇ ਨਾਲ ਦੁੱਗਣੀ ਉਮਰ ਹੈ ਤੁਹਾਡੀ, ਵੀ ਤੁਸੀਂ ਕੋਈ ਗੁੱਸੇ ਵਾਲੀ ਗੱਲ ਹੀ ਨਹੀਂ ਕਰੋ। ਚਲੋ ਜੇ ਤੁਹਾਡੇ ਕੋਲ ਗੁੱਸੇ ਵਾਲੀ ਗੱਲ ਹੋ ਗਈ ਮਾਂ ਸੱਤਰ ਕਾ ਮਤਹੀਣ ਹੁੰਦਾ ਹੈ, ਨਹੀਂ ਕੋਈ ਗੱਲ ਨਹੀਂ ਹੈਗੀ ਫਿਰ ਮੈਂ ਗੁੱਸਾ ਨਹੀਂ ਕਰੂੰ। ਸਾਡਾ ਗੁਰੂ ਕਹਿੰਦਾ ਵੀ ਮਤਹੀਣ ਵਾਲਿਆਂ ਨੇ ਕਹਿੰਦਾ ਗੁੱਸਾ, ਸੱਤਰ ਕਾ ਮਤਹੀਣ ਅਸੀਂ ਕਿਆ ਵਿਹਾਰ ਨਾ ਪਾਵਾ, ਤੇ ਉਹਦੇ ਗੁਰਬਾਣੀ ਤਾਂ ਚਲੋ ਸਮਝ ਨਹੀਂ ਆਈ, ਤੇ ਪਤਾ ਨਹੀਂ ਕਰੋ। ਜਦ ਉਹ ਨਿਡਰ ਹੋ ਗਿਆ ਨਾ ਇਸ ਗੱਲੋਂ ਵੀ ਸਿੱਖ ਦਾ ਵਚਨ ਦਿੱਤਾ ਹੋਇਆ ਜਿਹੜਾ ਹੈ ਸਿੱਖ ਉਹ ਵਚਨ ਤੇ ਖੜਦਾ, ਉਹ ਸਿੱਖ ਹੀ ਕਹਿੰਦਾ ਜਾਂ ਵਚਨ ਨਾ ਪਾਲ, ਮੈਂ ਵੀ ਡਰਾਂ ਵੀ ਕਿਤੇ ਵਚਨ ਕੋਈ ਹਾਜ਼ਰ ਨਾ ਕਰ ਲਈ, ਗੁੱਸਾ ਮੈਂ ਕਰਨਾ ਨਹੀਂ। ਤੇ ਲਾ ਕੇ ਨਾ ਕਿਰਪਾਨ ਨੂੰ ਹੱਥ ਇਹਨੂੰ ਕਹਿੰਦਾ ਗਾਤਰੇ ਵਾਲੇ ਨੂੰ, ਕਹਿੰਦਾ ਜੀ ਦੇਖੋ ਆਹ ਤਾਂ ਚਲੋ ਹੋ ਗਿਆ ਤੁਹਾਡਾ ਧਰਮ ਬੱਚੇ ਨੇ, ਐ ਜਿਵੇਂ ਨਿਆਣੇ ਦਾ ਸਿਰ ਕੋਸੀ ਤੇ ਫੜ ਕੇ ਨਾ ਕਿਰਪਾਨ, ਕਹਿੰਦਾ ਚਲੋ ਆਹ ਤਾਂ ਤੁਹਾਨੂੰ ਆ ਗਿਆ ਧਰਮ ਬੱਚੇ ਨੇ, ਕਹਿੰਦਾ ਆਹ ਭਾਰ ਕਾਹਦੇ ਵਾਸਤੇ ਚੱਕਿਆ ਦੂਜੀ ਵੱਡੀ ਕਿਰਪਾਨ ਨੂੰ ਹੱਥ ਲਾ ਗਈ ਨਾ ਗੱਲ ਕੇ ਆਪੋ ਸਤਨਾਮ ਸਹੀ ਬਾਤ। ਮੈਂ ਕਿਹਾ ਲਾਲਾ ਜੀ ਵੀ ਹੁਣ ਬਚਨ ਆਪਣਾ ਇਹ ਕੀਤਾ ਹੋਇਆ ਵੀ ਗੁੱਸੇ ਵਾਲਾ ਕੋਈ ਮਤਲਬ ਨਹੀਂ, ਨਾਲੇ ਇਹ ਕੋਈ ਏਡੇ ਗੁੱਸੇ ਵਾਲਾ ਬਚਨ ਨਹੀਂ, ਤੁਹਾਡੀ ਅਗਿਆਨਤਾ ਦਾ ਬਚਨ ਇਹਦਾ ਗੁੱਸਾ ਦਿੱਤਾ, ਕੋਈ ਗੁੱਸੇ ਵਾਲਾ ਬਚਨ। ਪਰ ਮੈਂ ਤੁਹਾਨੂੰ ਇੱਕ ਪੁੱਛਦਾ ਵੀ ਭਾਰ ਮੇਰਾ ਚੱਕਿਆ ਵਾ ਵੀ ਲੱਕ ਤੁਹਾਡਾ ਟੁੱਟ ਰਿਹਾ, ਕੀ ਗੱਲ ਹੋ ਗਈ ਹੈ? ਜਿਹਨੇ ਭਾਰ ਚੱਕਿਆ ਉਹ ਤਾਂ ਖੁਸ਼ੀ ਖੁਸ਼ੀ ਚੱਕੀ ਫਿਰਦਾ, ਤੇ ਤੁਹਾਡਾ ਲੱਕ ਕਿਉਂ ਡੂਢਾ ਹੋ ਗਿਆ? ਕਹਿੰਦਾ ਜੀ ਫਿਰ ਮੈਂ ਨੀ ਗਾਹਾਂ ਵਚਨ ਕਰਦਾ। ਮੈਂ ਕਿਹਾ ਨਹੀਂ ਅਜੇ ਤਾਂ ਸ਼ੁਰੂ ਹੋਏ ਨੇ। ਮੈਂ ਕਿਹਾ ਕਦੇ ਖਾਲਸੇ ਦੇ ਬੋਲ ਬਾਲੇ ਸੁਣੇ? ਅਜੇ ਤੈਨੂੰ ਉਹ ਸੁਣਾ ਕੇ ਚੋ। ਉਹ ਲਾਲਾ ਡਰ ਗਿਆ ਵੀ ਸਾਡੇ ਬੋਲ ਬਾਲੇ ਕੀ ਹੁੰਦੇ ਨੇ। ਕਹਿੰਦਾ ਜੀ ਰਹਿਣ ਦੋ। ਮੈਂ ਕਿਹਾ ਨਹੀਂ ਕੋਈ ਐਸੀ ਗੱਲ ਨਹੀਂ, ਤੂੰ ਤੂੰ ਗੁਰਮਤ ਤੇ ਅਟੈਕ ਕੀਤਾ, ਤੂੰ ਮੇਰੇ ਗੁਰੂ ਦੇ ਚਿੰਨ੍ਹ ਤੇ ਅਟੈਕ ਕੀਤਾ, ਇਸ ਲਈ ਆਪਾਂ ਵਿਚਾਰ ਸਾਂਝੇ ਕਰਨੇ, ਸ਼ਬਦਾਂ ਦੀ ਗੱਲ ਹੈ, ਤੂੰ ਬਜ਼ੁਰਗ ਹੈ ਕੋਈ ਬਾਤ ਨਹੀਂ, ਸ਼ਾਇਦ ਹੋ ਸਕਦਾ ਤੈਨੂੰ ਪਤਾ ਹੀ ਨਾ ਹੋਵੇ। ਤੇ ਮੈਂ ਕਿਹਾ ਹੁਣ ਇਉਂ ਦੱਸ ਵੀ ਜਿਹੜੀ ਕਿਰਪਾਨ ਦੀ ਤੂੰ ਸ਼ੰਕਾ ਕੀਤੀ ਹੈ ਵੀ ਸ਼ੰਕਾ ਤੇਰੀ ਨਿਰਮੂਲ, ਇਹ ਤਾਂ ਗੱਲ ਕਰਾਂਗੇ ਆਪਾਂ ਬਾਅਦ ਚ। ਮੈਂ ਕਿਹਾ ਮੈਂ ਤੁਹਾਡੇ ਮਤ ਬਾਰੇ ਕੁਝ ਜਾਣਨਾ ਚਾਹੁੰਦਾ, ਇਹ ਗੱਲ ਮੇਰੀ ਜਾਣ ਕੇ ਸੀ, ਮੈਂ ਤੁਹਾਨੂੰ ਐਵੇਂ ਲਿਖਾਵਾਂ ਜਾਣ ਬੁੱਝ ਕੇ। ਮੈਂ ਕਿਹਾ ਕਿਉਂਕਿ ਸਾਰਿਆਂ ਮਤਾਂ ਦੀ ਜਾਣਕਾਰੀ ਤਾਂ ਮੇਰੇ ਕਰਨੀ ਵਾਲੇ ਸਤਿਗੁਰੂ ਨੇ ਦਿੱਤੀ ਹੈ ਦਸਮ ਗ੍ਰੰਥ ਵਿੱਚ, ਦਸਮ ਗ੍ਰੰਥ ਪੜ੍ਹਨ ਵਾਲੇ ਨੂੰ ਕੀ ਲੋੜ ਆ ਹੋਰ ਕਿੱਥੋਂ ਜਾਣਦਾ। ਮੈਂ ਕਿਹਾ ਬਈ ਇਹਨਾਂ ਦੱਸੋ ਮਹਾਂਪੁਰਸ਼ੋ, ਜਰਾ ਹੁਣ ਤੁਸੀਂ ਨਿਗਾਹ ਮੇਰੇ ਤੇ ਉਠਾ ਕੇ ਕੰਨ ਤੇ ਲੈ ਜਾਓ, ਸਾਨੂੰ ਭਗਵਾਨ ਵਿਸ਼ਨੂੰ ਦੀ ਹੈ। ਮਗਾ ਜਿੰਨੇ ਹੱਥ ਨਾਲ ਕੋਈ ਵਿਹਲਾ ਹੈਗਾ? ਕਹਿੰਦਾ ਕੀ ਮਤਲਬ? ਮਗਾ ਭਗਵਾਨ ਦੇ ਹੱਥ ਵਿੱਚ ਕਿਰਪਾਨ ਤਰਸੂਲ ਗਦਾ ਸਾਰਾ ਕੁਝ ਚੁੱਕਿਆ? ਕਹਿੰਦਾ ਹਾਂ। ਮਗਾ ਇਹਦੀ ਕਿਰਪਾਨ ਤਾਂ ਕਦੇ ਚੁਮੀ ਨਾ, ਤੈਨੂੰ ਮੇਰੇ ਵਾਲੇ ਚੁਬਣ ਲੱਗ ਗਈ। ਮਗਾ ਹੁਣ ਲਾਤੋ ਕੇ ਬੁੱਧ ਬਾਤੋ ਸੀ ਨੀ ਮਾਨਤੇ। ਮੈਂ ਕਿਹਾ ਹੋਰ ਚੱਲ ਕੇ ਦੂਏ ਪਾਸੇ ਉਦੋਂ ਗਾਹ ਕੌਣ ਹੈ? ਕਹਿੰਦਾ ਜੀ ਮਹਾਦੇਵ। ਮੈਂ ਕਿਹਾ ਮਹਾਦੇਵ ਦਾ ਹੋਰ ਵੀ ਨਾਂ ਹੈ ਕੋਈ? ਕਹਿੰਦਾ ਹਾਂਜੀ। ਮੈਂ ਕਿਹਾ ਕੀ? ਕਹਿੰਦਾ ਭੋਲੇ ਨਾਰਾਇਣ, ਭੋਲਾ ਦੇਵਤਾ। ਮੈਂ ਕਿਹਾ ਵਾਕਈ ਸੀ ਇਹ? ਇਹਦੀ ਭੋਲੇ ਦੀ ਮੈਂ ਇੱਕ ਕਹਾਣੀ ਪੜ੍ਹੀ ਹੈ, ਆਪਣੇ ਦੁਸ਼ਮਣ ਨੂੰ ਵਰ ਦੇ ਦਿੱਤਾ ਸੀ, ਪਹਾੜਾਂ 'ਚ ਸਿਰ ਵਿਛਾ ਕੇ ਮਸਾਂ ਬਚਿਆ ਸੀ, ਉਹ ਹੁਣ ਤੱਕ ਜਗ੍ਹਾ ਬਣੀ ਹੋਈ ਹੈ। ਭਗਵਾਨ ਵਿਸ਼ਨੂੰ ਨੇ ਆ ਕੇ ਫਿਰ ਉਹ ਭਸਮਾ ਸੁਰਦਾ ਜਿਹੜਾ ਉਹ ਕੜਾ ਦੇ ਬੈਠਾ ਉਹਨੂੰ, ਤੇ ਉਹ ਕਹਿੰਦੇ ਵੀ ਜਿਸ ਵੇਲੇ ਵੀ ਕੜਾ ਸਿਰ ਤੇ ਕਰੇਗਾ ਭਸਮ ਜਦੇ ਹੀ ਭਸਮ ਹੋ ਜੂ। ਉਹ ਲੈ ਕੇ ਦੈ ਐਡਾ ਸ਼ੈਤਾਨ ਦੇਖਿਆ, ਉਹਨੇ ਕਿਹਾ ਵੀ ਇਹਦੇ ਘਰ ਵਾਲੀ ਬੜੀ ਸੋਹਣੀ ਹੈ, ਪਹਿਲਾਂ ਇਸੇ ਨੂੰ ਭਸਮ ਕਰ। ਉਹ ਸ਼ਿਵ ਜੀ ਦੇ ਮਗਰ ਸ਼ਿਵ ਜੀ ਮੂਹਰੇ ਵਰ ਦੇਣ ਵਾਲਾ ਪਹਾੜਾਂ ਜਾ ਬਣਿਆ, ਤੇ ਜਦ ਦੇਖਿਆ ਵੀ ਕੋਈ ਬਚਾਅ ਨਹੀਂ ਹੁੰਦਾ, ਟੱਕਰ ਮਾਰੀ ਪਹਾੜ ਦੇ ਵਿੱਚ ਸਿਰ ਲੁਕੋ ਲਿਆ, ਉਹ ਸਿਰ ਦੇ ਉੱਤੇ ਹੀ ਫਿਰ ਕੇ ਭਸਮ ਕਰਦਾ ਸੀ। ਉਹ ਕੁੜੇ ਦੇ ਉੱਤੇ ਵਿਰਿੰਗ ਗਿਆ, ਭਸਮ 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 ਹੋਇਆ, ਤੇ ਉੱਤੀ ਸਿਰ ਵਿੱਚ ਫਸਿਆ ਹੋਇਆ। ਤੇ ਫਿਰ ਆਰਾਧਨ ਕੀਤਾ, ਹੇ ਭਗਵਾਨ ਮੇਰੀ ਰੱਖਿਆ ਕਰ। ਆ ਕੇ ਭਗਵਾਨ ਵਿਸ਼ਨੂੰ ਮੋਹਣੀ ਦਾ ਰੂਪ ਧਾਰਨ ਕੀਤਾ। ਜਦੋਂ ਅੱਧ ਦਰਜੇ ਦੀ ਸੁੰਦਰ ਸਰੂਪ ਦੀ ਇਸਤਰੀ ਸ਼ਿਵਜੀ ਭਗਵਾਨ ਦੇ ਘਰ ਪਾਰਵਤੀ ਨਾਲੋਂ ਵੀ ਸੁੰਦਰ ਦੇਖੀ, ਉਹਦਾ ਖਿਆਲ ਉੱਧਰ ਹੋ ਗਿਆ, ਭਗਵਾਨ ਨੇ ਮੋਹਣੀ ਰੂਪ ਧਾਰਨ ਕਰਿਆ। ਤੇ ਉੱਧਰ ਜਿਹਾ ਖਿਆਲ ਹੋਇਆ, ਕਹਿਣ ਲੱਗਾ ਵੀ ਮੈਂ ਵਿਆਹ ਕਰਾਉਂਦਾ ਤੇਰੇ ਨਾਲ, ਕਿਉਂਕਿ ਸੰਸਾਰ ਦੇ ਅੰਦਰ ਐਸੇ ਲੋਕ ਹੁੰਦੇ ਨੇ ਕੁਝ, ਤੇ ਉਹਨਾਂ ਨੂੰ ਸਾਹਸ ਨਹੀਂ, ਉਹ ਚਮ ਦੇ ਵਪਾਰੀ ਹੁੰਦੇ ਨੇ। ਇਹਨਾਂ ਮੁਲਕਾਂ ਚ ਬਹੁਤੇ ਨੇ ਚਮ ਦੇ ਵਪਾਰੀ, ਗੁਣ ਨਹੀਂ ਦੇਖਣਾ ਕਿਸੇ ਦਾ, ਚਮ ਦੇਖਣਾ। ਤੇ ਉਹ ਦੈਤ ਸੀ, ਦੈਤ ਵਿਰਤੀ ਹੋ ਗਈ ਲੋਕਾਂ ਨੂੰ, ਇਸੇ ਕਰਕੇ ਇਹਨੇ ਡਿਵੋਰਸ ਹੋ ਗਏ, ਹੋਰ ਕਦੇ ਹੁੰਦੇ ਆ। ਤੇ ਇਉਂ ਸਾਹਸ ਜੀ ਉਹ ਕਹਿਣ ਲੱਗੇ ਵੀ ਮੈਂ ਤੈਨੂੰ, ਹੇ ਦੇਵੀ ਮੈਂ ਤੈਨੂੰ ਮਰਨਾ ਚਾਹੁੰਦਾ। ਕਹਿੰਦੀ ਮੈਂ ਆਈ ਉਹ ਤਾਂ ਸੀ ਭਗਵਾਨ, ਕਹਿੰਦੇ ਫਿਰ ਹੁਣ ਢਿੱਲ ਕਿਹੜੀ ਗੱਲ ਦੀ ਆ? ਕਹਿੰਦੀ ਢਿੱਲ ਇਹ ਆ ਵੀ ਮੈਨੂੰ ਪਹਿਲਾਂ ਨੱਚ ਕੇ ਦਿਖਾ, ਮੈਂ ਨੱਚਣ ਵਾਲੇ ਨਾਲ ਵਿਆਹ ਕਰਾਉਂਦਾ। ਉਹ ਕਹਿੰਦਾ ਵੀ ਨੱਚਣਾ ਤਾਂ ਮੈਨੂੰ ਆਉਂਦਾ। ਕਹਿੰਦੀ ਨੱਚ। ਉਹ ਜਿਹੜੇ ਨੱਚਦੇ ਨੱਚਦੇ ਦੈਤ ਦਾ ਆਪਣੇ ਕੜੇ ਵਾਲਾ ਹੱਥ ਗਿਆ ਨਾ ਸਿਰ ਦੇ ਉੱਤੇ, ਭਗਵਾਨ ਜੀ ਕਹਿੰਦੇ ਭਸਮ ਜਿਹੜੇ ਢੇਰੀ ਹੋ ਗਿਆ, ਭਸਮ ਹੋ ਗਿਆ। ਤੇ ਹੁਣ ਝੋਟੇ ਦਾ ਸਰੂਪ ਬਣਾ ਕੇ ਟੱਕਰ ਮਾਰ ਕੇ ਪਹਾੜ ਦੇ ਧਸਿਆ ਹੋਇਆ ਸੀ। ਤੇ ਭਗਵਾਨ ਜੀ ਕਹਿੰਦੇ ਹੁਣ ਨਿਕਲਿਆ ਬਾਹਰ, ਕਹਿੰਦੇ ਗਾਂ ਤੋਂ ਇਹ ਜੀ ਗਲਤੀ ਨਾ ਕਰੇ। ਮੈਂ ਕਿਹਾ ਇਸ ਕਰਕੇ ਵੀ ਹੈ ਵਾਕਿਆ ਹੀ ਭੋਲਾ ਹੈ, ਇਹਦਾ ਆਪਣੇ ਦੁਸ਼ਮਣ ਨੂੰ ਮਰਦੇ ਬੈਠੇ ਘਰ ਵਾਲੀ ਪਾ ਲੈਣੀ ਸੀ, ਇਹਦਾ ਮਸਾ ਮਸਾ ਬਚਾ ਹੋਇਆ ਵੀ ਇਹ ਭੋਲਾ ਹੀ ਵਾਕਿਆ ਹੀ ਭੋਲਾ ਹੈ। ਵੀ ਮੈਨੂੰ ਐਂ ਦੱਸ ਵੀ ਇਹ ਜਿਹੜਾ ਭੋਲਾ ਨਾਰਾਇਣ ਹੈ ਤੇਰਾ, ਤੂੰ ਇਹਨੂੰ ਇਹਦੇ ਮੰਦਰ ਜਾ ਕੇ ਮੱਥਾ ਟੇਕਦੇ? ਕਹਿੰਦਾ ਹਾਂਜੀ, ਨਮਸਕਾਰਾਂ ਕਰਦੇ, ਮੈਂ ਉਪਾਸਨਾ ਕਰਦੇ। ਚਰਮਾ ਠੀਕ ਹੈ, ਸਾਡੇ ਮਤ ਜਿਹਦਾ ਲਿਖਿਆ ਵੀ ਸ਼ਿਵ ਸ਼ਿਵ ਕਰਕੇ ਜੋਨਰ ਚਾਹਵੇ ਬਰਤ ਤੇਰਾ ਡਾਊਨ ਟੂ ਮੁਕਾਵੇ, ਮਾਂ ਮਾਏ ਕੀ ਪੂਜਾ ਕਰਾ ਸਾਡਾ ਤਾਂ ਕੰਮ ਹੈ ਵੀ ਨਾਮ ਦੇ। ਕਹਿੰਦੇ ਹਾਂ ਤਾਂ ਇਹ ਕਰਮਈਆ ਦਾ ਹੋ ਵੀ ਇੱਕ ਰਾਮ ਦੀ ਪੂਜਾ ਕਰਨੀ, ਇਹ ਹੁਣ ਤੁਹਾਡਾ ਮਹੱਤਵ ਹੈ, ਤੁਹਾਡੇ ਤੇ ਅਟੈਕ ਨਹੀਂ ਕਰਨਾ। ਵੀ ਮੈਨੂੰ ਇੰਨੀ ਗੱਲ ਦੱਸ ਵੀ ਤੇਰੇ ਭੋਲੇ ਨਾਰਾਇਣ ਦੇ ਹੱਥ ਚ ਕੀ ਬਣਿਆ ਹੋਇਆ? ਕਹਿੰਦਾ ਜੀ ਤਰਸੂਲ, ਮੈਂ ਇਹ ਨੀ ਚੁਭਿਆ ਕਰੇ, ਹਰੀਸ਼ਨ ਦੀ ਕਿਰਪਾਨ ਚੁਭਦੀ ਦੇਣੀ। ਉਹ ਕਹਿੰਦਾ ਮੇਰੇ ਬਾਪ ਮੇਰਾ ਖੇੜਾ ਖੜਦੇ। ਮੈਂ ਕਿਹਾ ਵੀ ਨਹੀਂ ਹੈ ਤਾਂ ਉਹਦੇ ਚ ਤੂੰ ਵੱਡਾ ਬਾਪ ਕਿਉਂ ਕਹਿੰਦੇ? ਕਹਿੰਦਾ ਮੈਂ ਤਾਂ ਸੋਚਿਆ ਵੀ ਕਿਤੇ ਕੋਈ ਪਾਠ ਕਰਨ ਵਾਲਾ ਭਾਈ ਜੀ, ਮੈਂ ਤਾਂ ਛੇੜ ਲਿਆ ਤੈਨੂੰ। ਮੈਂ ਕਿਹਾ ਇਹਦਾ ਮਤਲਬ ਵੀ ਭਾਈ ਜੀ ਇਹੋ ਜਿਹੀ ਲੱਗਦੇ ਨੇ ਤੈਨੂੰ ਸਾਰੇ, ਬਈ ਹੁਣ ਅਜੇ ਨੀ ਖੜਾ ਛੱਡਣਾ। ਕਹਿੰਦਾ ਜੀ ਨਹੀਂ ਬਸ ਬਹੁਤ ਹੋ ਗਈ। ਮੈਂ ਕਿਹਾ ਜੇ ਥੋੜੀ ਜਿਹੀ ਕਸਰ ਰਹਿੰਦੀ ਹੈ, ਮੈਂ ਕਿਹਾ ਇੱਕ ਪ੍ਰਮਾਣ ਹੋ ਜਾਣਾ, ਮੈਂ ਆਪਣੀ ਗੱਲ ਸਮਾਪਤ ਕਰਦਾ ਜਾਂ ਪ੍ਰਮਾਣ ਨੂੰ ਕਹਿੰਦਾ ਦੱਸੋ। ਮੈਂ ਕਿਹਾ ਹੁਣ ਸਾਰਿਆਂ ਚੋਂ ਇੱਕ ਦੀ ਫੋਟੋ ਕਿਹਦੀ ਹੈ? ਕਹਿੰਦਾ ਜੀ ਦੇਵੀ ਦੀ। ਮੈਂ ਕਿਹਾ ਭਾਈ ਅਸੀਂ ਦੇਵੀ ਉਹਨੂੰ ਕਹਿੰਦੇ ਹਾਂ ਜਿਹੜੀ ਲੜਕੀ ਬਹੁਤ ਹੀ ਜ਼ਿਆਦਾ ਸੁਸ਼ੀਲ, ਬਹੁਤ ਹੀ ਜ਼ਿਆਦਾ ਚੰਗੇ ਗੁਣਾਂ ਵਾਲੀ ਹੋਵੇ, ਕਿਸੇ ਨਾਲ ਨਾ ਲੜਦੀ ਹੋਵੇ ਤੇ ਚੰਗੇ ਸੁਭਾਅ ਵਾਲੀ, ਉਹਨੂੰ ਕਹਿੰਦੇ ਆ ਤਾਂ ਜਮੇ ਦੇਵੀ ਹੋਈ ਹੈ, ਦੇਵੀ ਗੁਣਾਂ ਵਾਲੀ। ਮੈਂ ਕਿਹਾ ਇਹ ਜਿਹੜੀ ਤੇਰੀ ਦੇਵੀ ਹੈ ਇਹਦੇ ਹੱਥ ਕਿੰਨੇ ਨੇ? ਕਹਿੰਦੇ ਅੱਠ। ਮੈਂ ਕਿਹਾ ਵਿਹਲਾ ਹੈਗਾ ਕੋਈ? ਵਿਹਲਾ ਇੱਕ ਵਾਰੀ ਕਿਤੇ ਕੁਛ ਬਣਿਆ ਕਿਤੇ ਕੁਛ ਬਣਿਆ, ਉਹ ਇੰਨੇ ਹਥਿਆਰ ਚੱਕੇ ਨੇ, ਇਹ ਤੈਨੂੰ ਕਰੇ ਇਹਦੀ ਪੂਜਾ ਕਰਦਾ ਤੇ ਸਿੱਖਾਂ ਨਾਲ ਪੰਗੇ ਚੁੱਕ ਲੈਂਦੇ? ਉਹ ਜਦੋਂ ਲਿਆਉਣਾ ਮੁੜ ਕੇ ਤੋੜਾ ਉੱਥੇ ਝਾੜ ਦੇਣਾ ਮੈਂ। ਉਹ ਫੜ ਕੇ ਨਾ ਗੋਡਾ ਮੇਰਾ, ਕਹਿੰਦਾ ਜੀ ਹੁਣ ਜਾਣ ਤੋਂ ਵੀ ਬਹੁਤ ਹੋ ਗਈ। ਕਹਿੰਦਾ ਮੈਂ ਤਾਂ ਸ਼ਬਦ ਹੋਰ ਬੋਲਿਆ, ਸਲਾਹਮਾਨ ਨੇ ਚਲੋ ਉਹਨੇ ਆਪਣੀ ਮਰਜ਼ੀ ਨਾਲ ਬੋਲਿਆ, ਉਹਨਾਂ ਦੀ ਬੋਲੀ ਦੇ ਵਿੱਚ ਦੇਹ ਨੂੰ ਗੁਰੂ ਮੰਨਦੇ ਹੋਣਗੇ। ਕਹਿੰਦਾ ਬਾਬਾ ਗੁਰੂ ਛੱਡ ਰਹੇ ਹੋਣ ਮੇਰਾ ਕਹਿਣਾ। ਮੈਂ ਕਿਹਾ ਅੱਗੇ ਇਹਨੂੰ ਪਰਨ ਕਰ, ਲਾ ਕੰਨਿਆਂ ਨੂੰ ਹੱਥ। ਮੈਂ ਉਹਨੂੰ ਬੜੀ ਕਿਹਾ ਵੀ ਕਦੇ ਸਿੱਖ ਦੀ ਕਿਰਪਾਨ ਤੇ ਉਂਗਲ ਨਹੀਂ ਉਠਾਏਗਾ, ਜਿਹੜਾ ਚੌਵੀਵਾਂ ਅਵਤਾਰ ਆਉਣ ਵਾਲਾ ਉਹ ਵੀ ਕਿਰਪਾਨ ਤੋਂ ਬਿਨਾਂ ਨਹੀਂ ਪੈਦਾ ਹੋਣਾ, ਕਿਰਪਾਨ ਦੇ ਸਹਿਤ ਹੋਏਗਾ। ਇਸ ਕਰਕੇ ਅਸ ਕਿਰਪਾਨ ਖੰਡੋ ਖੜਗ ਤੁਲਕ ਤਵਰ ਅਰਤੀ ਸਹਿਬ ਸਰੋਈ ਜੈਤੀ ਜੈ ਮਾਰੇ ਪੀਰ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਹਿੰਦੇ ਗਹੀ ਸ਼ਮ ਸ਼ੇਰ ਕੀ ਉਹ ਜੰਗ ਜੇਰ, ਦਏ ਮਤ ਫੇਰ ਨਾ ਲਾਗੀ ਵੇ ਦੇਰ ਨਹੀਂ ਲੱਗੇਗੀ।
ਦਇਓ ਨਿਜ ਮੰਤਰ ਕਦੇ ਸਭ ਤੰਤਰ,
ਆਪਣਾ ਉਪਦੇਸ਼ ਦੇਣਗੇ ਤੇ ਤੰਤਰ ਆ ਸਾਰੇ, ਸਾਰੇ ਤੰਤਰ ਦਿੱਤੇ ਉਸਨੇ ਦੇਣੇ ਕਰਨੇ ਹਨ।
ਲਿਖੇ ਨੇ ਜੇ ਮੰਤਰ ਸੋ ਬੈਠੇ ਤੰਤਰ,
ਆਪਣੇ ਯੰਤਰ ਲਿਖ ਦੇਣਗੇ ਤੇ ਉਹਨਾਂ ਨੂੰ ਇਕਾਂਤ ਵਿੱਚ ਬੈਠ ਕਰਕੇ,
ਬਾਣ ਤੁਰੰਤ ਮਛੰਦ ਦਿਵਜ ਰੂਪ ਲੋਭੈ ਕਲੋਗ ਲੋਭੈ।
ਤੇ ਇਉਂ ਸਾਹਸ ਜੀ ਉਹਨਾਂ ਦੇ ਅਨੇਕ ਰੂਪਾਂ ਨੇ ਲੁਭਾਏਮਾਨ ਹੋਣ, ਜਿਹੜਾ ਵੀ ਦੇਖੇ ਉਹਨਾਂ ਦੇ ਅਨੇਕਾਂ ਰੂਪਾਂ ਦੀ ਲੋਕ ਲੁਭਾਏਮਾਨ ਹੋਣਗੇ।
ਅਮਿਤ ਤੇਜ ਤਾਰੇ ਨਿਗਮ ਦੰਤ ਜਾਹੇ,
ਉਹਦਾ ਅਮਿਤ ਹੀ ਤੇਜ ਹੋਏਗਾ ਜਿਸ ਦਾ ਵਿਚਾਰ ਵੇਦ ਕਰਦੇ ਹਨ।
ਅਨੰਤ ਭੇਦ ਤਾਂ ਕੇ ਜਿਸ ਰੂਪ ਵਾਕੇ,
ਉਹਦੇ ਅਨੇਕਾਂ ਤਰ੍ਹਾਂ ਦੇ ਭੇਸ ਹਨ, ਉਹਦੇ ਅਨੇਕਾਂ ਹੀ ਰੂਪ ਹਨ। ਤੇ ਇਸ ਵਿਗਤ ਰੂਪ ਵਾਂਗੋ ਅਨੇਕਾਂ ਹੀ ਰੂਪ ਹਨ ਉਸਦੇ।
ਅਨੂਪ ਰੂਪ ਰਾਜੇ ਵਿਯੋਗ ਭਾਵ ਭਾਗੇ,
ਉਹਨਾਂ ਦੀ ਸਾਸੀ ਉਪਮਾ ਤੋਂ ਰਹਿਤ ਰੂਪ ਹੈ। ਇਹ ਐਸੀ ਸੁਭ ਹੈ ਜਿਹਨੂੰ ਵੇਖਦੇ ਪਾਪ ਵਿਲੋਕ ਪਾਪ ਭਾਜੇ, ਜਿਹਨਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਪਾਪ ਭੱਜਦੇ ਹੈ। ਦਰਸ਼ਨਾਂ ਦਾ ਬਹੁਤ ਵੱਡਾ ਮਹੱਤਵ ਹੈ। ਹੋਵੇ ਸਿਵਤ ਖਸਮ ਦੀ ਨੂਰ ਅਰਸੋਂ ਕਰਸੋਂ ਝੱਟੀ, ਤੁਧ ਡਿੱਠੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹਾਂ ਮਲ ਪਾਪਾਂ ਦੀ ਵੀ ਹੈ, ਜਨਮ ਜਨਮ ਦੀ ਜਨਮਾਂ ਜਨਮਾਤਰਾ ਦੀ ਕੀਤੀ ਹੈ। ਇਸ ਪ੍ਰਕਾਰ ਦਰਸ਼ਨਾਂ ਦਾ ਬਹੁਤ ਲਾਭ ਹੈ
ਜਿਹੜੇ
ਖਾਸ ਕਰਕੇ ਬੜੇ ਬਲਵਾਨ ਸਨ, ਜੋ ਉਪਮਾ ਤੋਂ ਰਹਿਤ ਰੂਪ ਉਸ ਆਸੀ ਸੰਯੁਕਤ ਉਸਦੇ ਸਨ।
ਅਮਿਤ ਵਰ ਕਾਵਹੀ ਜਗਤ ਜਸ ਪਾਵਹੀ,
ਜੋ ਅਮਿਤ ਵੈਰੀਆਂ ਨੂੰ ਮਾਰ ਕਰਕੇ ਜੋ ਜਗ ਦੇ ਵਿੱਚ ਜਸ ਪਾਏ, ਜਗਤ ਜਸ ਪਾ ਵੀ ਪਾਉਣਗੇ।
ਅਖੰਡ ਬਾਹੋ ਹੈ ਬਲੀ ਸੁਭੰਤ ਜੋਤ ਨਿਰਮਲੀ,
ਜੋ ਨਾ ਖੰਡੇ ਜਾਣ ਵਾਲੀਆਂ ਬਾਹਾਂ ਵਾਲੇ ਬਲਵਾਨ ਹਨ, ਤੇ ਸੁਭਤ ਜੋਤ ਨਿਰਮਲੀ, ਜੋ ਨਿਰਮਲ ਜੋਤ ਰੂਪ ਉਹ ਹਾਂ ਹੋਮ ਜਗ ਆ ਕਰਦੇ ਹੋਏ।
ਹੋਮ ਜਗ ਕੋ ਕਰੇ ਕਰਮ ਪਾਪ ਕੋ ਹਰੇ,
ਦੁੱਖਾਂ ਤੇ ਪਾਪਾਂ ਦਾ ਨਾਸ ਕਰ ਰਹੇ ਹੋਣਗੇ।
ਹੋਮਰ ਛੰਦ ਜਬ ਜੀਤੋ ਜਬ ਸਰਦ ਤਬ ਬਾਢੇ ਵਕ ਕਰਦ,
ਤੇ ਲੋ ਭਾਈ ਹੁਣ ਰਿਜ਼ਲਟ ਹੈ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਐਨ ਦੁੱਧੋਂ ਪਾਣੀ ਛਾਣ ਦਿੱਤਾ, ਜਿਵੇਂ ਹੰਸ ਜਿਹੜਾ ਹੁੰਦਾ ਦੁੱਧ ਦੇ ਵਿੱਚ ਇੱਕ ਵਾਰੀ ਚੁੰਝ ਪਾ ਦੇਵੇ ਤੇ ਸਾਰੇ ਦੁੱਧ ਇੱਕ ਪਾਸੇ, ਤੱਤ ਵਸਤੂ ਤੇ ਪਾਣੀ ਇੱਕ ਪਾਸੇ ਹੋ ਜਾਂਦਾ। ਹੁਣ ਸਾਰਾ ਰਿਜ਼ਲਟ ਕੱਢਦੇ। ਕਹਿੰਦੇ ਭਾਈ ਗੁਰੂ ਪਿਆਰਿਓ, ਤੁਹਾਨੂੰ ਸ਼ਬਦ ਦਾ ਪੁਜਾਰੀ ਇਸ ਲਈ ਬਣਾਇਆ, ਜਾਗ ਤੇ ਜੋਤ ਜਪੈ ਨੇ ਸੁਭਾਸਰ ਏਕ ਬਿਨਾ ਮਨ ਨਿਆਤ ਨਾ ਆਨੈ, ਤੁਹਾਨੂੰ ਅਕਾਲ ਪੁਰਖ ਦਾ ਪੁਜਾਰੀ ਇਸ ਲਈ ਬਣਾਇਆ। ਕਹਿੰਦੇ ਵੱਡੇ ਵੱਡੇ ਅਵਤਾਰਾਂ ਤੋਂ ਵੀ ਗਲਤੀਆਂ ਹੋ ਗਈਆਂ ਸੰਸਾਰ ਵਿੱਚ, ਤੇ ਜਿਸ ਵੇਲੇ ਐਡਾ ਵੱਡਾ ਸਾਹ ਸੰਗੀ 10 ਲੱਖ ਤੇ 20 ਹਜ਼ਾਰ ਵਰ੍ਹਾ ਇੰਨਾ ਚਿਰ ਰਾਜ ਕਰਨਾ, ਇਹ ਰਾਜ ਜਿਹੜਾ ਇਹਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੁੰਦਾ, ਸਾਰੇ ਸੰਸਾਰ ਨੂੰ ਲਿਆ ਜਿੱਤ। ਕਲਗੀਧਰ ਪਾਤਸ਼ਾਹ ਕਹਿੰਦੇ ਜਗ ਜੀਤਿਓ ਜਬ ਸਰਬ, ਜਦੋਂ ਕਲਕੀ ਅਵਤਾਰ ਨੇ ਸਾਰਾ ਸੰਸਾਰ ਜਿੱਤ ਲਿਆ, ਤਬ ਵਾਢਿਓ ਅਤ ਗਰਭ, ਫਿਰ ਹੰਕਾਰ ਵੱਧ ਗਿਆ। ਤੇ ਹੁਣ ਉਹ ਸਜਣ ਧਿਆਨ ਕਰਕੇ ਦੇਖਣ, ਜਿਹੜੇ ਕਲਕੀ ਅਵਤਾਰ ਨੇਕ ਲੰਕ ਦੀ ਅੜੀਕ ਕਰਦੇ ਆ ਤੇ ਉਹਨਾਂ ਦਾ ਪਿਆਰ ਗੁਰੂ ਗ੍ਰੰਥ ਸਾਹਿਬ ਨਾਲ ਟੁੱਟਦਾ ਜਾਂਦਾ, ਨੇਕ ਲੰਕ ਦੇ ਨਾਲ ਜੁੜਦਾ ਜਾਂਦਾ। ਉਹਨਾਂ ਨੂੰ ਉਹ ਲੱਗਦਾ ਵੀ ਨੇਕ ਲੰਕ ਇਹ ਗੁਰੂ ਸਾਹਿਬ ਬੁਝਾ ਕੇ ਹੁਣ ਜਮੇ ਹਥਿਆਰੇ ਸਿੱਟੀ ਬੈਠੇ, ਕਈ ਤਾਂ ਨਿਤਨੇਮ ਕਰਨ ਤੇ ਹਟ ਗਏ ਵੀ ਹੁਣ ਤਾਂ ਜੀ ਬਸ ਉਸਨੇ ਆ ਕੇ ਸੁਧਾਰ ਕਰਨਾ। ਸਾਧ ਸੰਗਤ ਜੀ, ਸੁਧਾਰ ਕਰਨ ਵਾਲਾ ਕਲੰਕ ਤੋਂ ਬਿਨਾਂ ਸਰੂਪ ਜਿਹੜਾ ਉਹ ਕੌਣ ਹੈ? ਕਲੰਕ ਬਿਨਾਂ ਨੇਕਲੰਕੀ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਕੋਈ ਕਲੰਕ ਨਹੀਂ, ਨਿਸ਼ਕਲੰਕ। ਤੇ ਐਸੇ ਸਤਿਗੁਰੂ ਮਹਾਰਾਜ ਦੇ ਲੜ ਲਾਇਆ ਹੈ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ, ਕਹਿੰਦੇ ਉਸ ਵੇਲੇ ਤਾਂ ਵਾਢਿਓ ਅੱਤ ਅਤੀ ਅੰਤ, ਬਹੁਤਾ ਅਹੰਕਾਰ ਹੋ ਜਾਏਗਾ। ਇਸ ਕਰਕੇ ਅਵਤਾਰ ਨੂੰ ਕੋਈ ਵਾਰ ਵਿਸ਼ਨੂੰ ਦੇ ਅਵਤਾਰ ਨੂੰ ਉਸਨੇ ਅਕਾਲ ਪੁਰਖ ਨੂੰ ਵਿਸਾਰ ਦੇਣਾ, ਯਾਨੀ ਭੁਲਾ ਦੇਣਾ। ਕੀ ਗੱਲ? ਅਕਾਲ ਪੁਰਖ ਨੂੰ ਵਿਸਾਰ ਦੇਣਾ। ਹਜ਼ੂਰ ਸੱਚੇ ਪਾਤਸ਼ਾਹ ਨੇ ਨਿਆਂ ਦੀ ਐਸੀ ਖਰੀ ਗੱਲ ਕੀਤੀ ਹੈ। ਇੱਕ ਜਗ੍ਹਾ ਹਜ਼ੂਰ ਸੱਚੇ ਪਾਤਸ਼ਾਹ ਪਿੱਛੇ ਫਰਮਾਨ ਕਰ ਆਏ ਨੇ ਇਸੇ ਗ੍ਰੰਥ ਦੇ ਅੰਦਰ। ਸਤਿਗੁਰੂ ਮਹਾਰਾਜ ਕਹਿੰਦੇ ਮਹਾਦੇਵ ਅਚੁੱਤ ਕਹਾਇਓ, ਜਿਸਨੂੰ ਆਪ ਹੀ ਕੋ ਠਹਿਰਾਇਓ, ਬ੍ਰਹਮ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭ ਨਾ ਤਿਰਮੋ ਜਾਣਾ। ਤੇ ਇਉਂ ਸਾਚੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਕੋਈ ਬੰਦਾ ਸੰਸਾਰ ਦਾ ਸਾਬਤ ਕਰੇ ਤੇ ਕਿਸੇ ਗੁਰੂ ਨੇ ਕਦੇ ਹੰਕਾਰ ਕੀਤਾ ਹੋਵੇ ਤੇ ਆਪਣੇ ਆਪ ਨੂੰ ਰੱਬ ਸਮਝ ਕੇ ਸਮਝਾ ਕਰਕੇ ਲੋਕਾਂ ਨੂੰ ਪੂਜਾ ਕਰਾਈ ਹੋਵੇ। ਗੁਰੂ ਹੋਣ ਦੇ ਨਾਤੇ ਹਾਲਾਂਕਿ ਗੁਰ ਪਰਮੇਸ਼ਰ ਏਕੋ ਜਾਣ, ਫਰਕ ਕੋਈ ਨਹੀਂ, ਲੇਕਿਨ ਉਸ ਨਿਯਮ ਨੂੰ ਪੂਰਾ ਰੱਖਿਆ ਜਨ ਨਾਨਕ ਦਾਸਨ ਦਾਸ ਕਹੀ ਅਤ ਹੈ, ਹਮ ਦਾਸਨ ਕੇ ਪਰਿਹਾਲ ਹੈ ਨਿਮਰਤਾ। ਤੇ ਗੁਰੂ ਨਾਨਕ ਦੇ ਸਿੱਖ ਦੇ ਵਿੱਚ ਜੇ ਨਿਮਰਤਾ ਨਹੀਂ ਤਾਂ ਸਿੱਖ ਕਹਿੰਦਾ ਭਾਈ ਨਿਮਰਤਾ। ਤੇ ਇਸ ਪ੍ਰਕਾਰ ਸਾਹ ਸੰਗੀਰ ਕਹਿੰਦੇ ਉਸ ਵੇਲੇ ਇਹ ਕਾਰਨ ਕੀ ਹੈ? ਹੁਣ ਕਾਰਨ ਇਹ ਹੈ ਵੀ ਜਦੋਂ ਇਸ ਅਵਤਾਰ ਦਾ ਅੰਤ ਕਰਨਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ, ਤੇ ਹੁਣ ਉਹਦਾ ਕਾਰਨ ਹੈ ਵੀ ਹੰਕਾਰ ਆ ਗਿਆ। ਪਹਿਲਾਂ ਨਾ ਹੰਕਾਰ, ਕਿਤਨਾ ਲੰਮਾ ਸਮਾਂ ਰਾਜ ਕੀਤਾ ਤੇ ਹੁਣ ਹੰਕਾਰ ਆ ਗਿਆ। ਉਹਦਾ ਕਾਰਨ ਇਹ ਹੈ ਵੀ ਜਿਹੜਾ ਸਾਹਸੀ ਨਟ ਹੁੰਦਾ ਨਾ, ਇਹਦਾ ਦੂਸਰਾ ਰੂਪ ਸਮਝੋ। ਜਿਹੜਾ ਸੁਭਾਗਧਾਰੀ ਹੈ, ਸਟੇਜ ਤੇ ਪਾਠ ਅਦਾ ਕਰ ਰਿਹਾ, ਉਹ ਜਿਹਾ ਜਿਹਾ ਵੀ ਸਾਹਸ ਜੀ ਕਹਾਣੀ ਚੱਲਦੀ ਆ ਉਹਦੇ ਨਾਲ ਉਹ ਜੀ ਪਾਠ ਅਦਾ ਕਰਦਾ ਕਿ ਆਪ ਹੈ ਨਿਆਣੇ, ਉਹ ਖੇਡ ਖੇਡ ਰਹੇ। ਹੁਣ ਕਲਕੀ ਅਵਤਾਰ ਦੇ ਰੂਪ ਦੇ ਅੰਦਰ ਮਾਨਵਤਾ ਨੂੰ ਉਪਦੇਸ਼ ਦੇ ਰਿਹਾ ਹੈ। ਭਗਵਾਨ ਕਹਿ ਰਹੇ ਵੀ ਜੇ ਮੇਰੇ ਸਰੂਪ ਨੂੰ ਹੰਕਾਰ ਹੋ ਗਿਆ ਤਾਂ ਉਹਦਾ ਕੀ ਹਾਲ ਹੋਣਾ, ਤਾਂ ਕਿ ਦੁਨੀਆਂ ਲੋਕ ਹੰਕਾਰ ਤੋਂ ਡਰਨ, ਕੋਈ ਹੰਕਾਰ ਨਾ ਕਰੇ। ਸਿੱਖ ਦਾ ਵੈਸੇ ਹੀ ਹੰਕਾਰ ਕਰ ਸਕਦਾ, ਜੇ ਹੰਕਾਰ ਕਰਦਾ ਤਾਂ ਸਿੱਖ ਤਾਂ ਕਰਦਾ, ਸਿੱਖ ਤਾਂ ਹੈ ਹੀ ਨਹੀਂ ਜੇ ਹੰਕਾਰ ਕਰਦਾ। ਤੇ ਇਸ ਪ੍ਰਕਾਰ ਸਾਸ ਨੇ ਜਗ ਜੀਤ ਜਬ ਸਰਬ ਤਬ ਵਾਟ ਅਤ ਗਰਭ, ਉਸ ਵੇਲੇ ਜਦੋਂ ਹੰਕਾਰ ਹੋ ਜਾਣਾ ਦੀ ਅਕਾਲ ਪੁਰਖ ਵਿਸਾਰ, ਅਕਾਲ ਪੁਰਖ ਵਿਸਾਰ ਦਿੱਤਾ ਇਹ ਭਾਂਤ ਕੀਨ,
ਇਹ ਭਾਂਤ ਕੀਨ ਵਿਚਾਰ,
ਇਸ ਤਰ੍ਹਾਂ ਕਹਿਣ ਲੱਗ ਪਿਆ। ਅਕਾਲ ਪੁਰਖ ਨੂੰ ਕਹਿੰਦੇ ਭੁਲਾ ਕਰਕੇ ਕਰਤੀ ਅਵਤਾਰ ਦੇ ਇਉਂ ਕਹਿਣ ਲੱਗ ਜਾਣਾ,
ਬਿਨ ਮੋਹ ਦੂਸਰ ਨਾਇਰ,
ਕਿ ਮੇਰੇ ਤੋਂ ਬਿਨਾਂ ਦੂਸਰਾ ਰੱਬ ਹੀ ਕੋਈ ਨਹੀਂ। ਇਹ ਗੱਲ ਕਹਿੰਦੇ ਨੇ ਕਲੰਕ ਨੇ ਕਹਿਣ ਲੱਗ ਜਾਣਾ ਕਿ ਸਾਰਿਆਂ ਤੋਂ ਵੱਡਾ ਰੱਬ ਹੀ ਮੈਂ ਹਾਂ, ਹੋਰ ਕੋਈ ਰੱਬ ਨਹੀਂ ਹੈ। ਇਹ ਗੱਲ ਕਹਿਣੀ ਹੈ
ਅਸਮਾਨੀਓ ਸਭ ਠਾਰ,
ਉਸਨੇ ਸਭ ਜਗ੍ਹਾ ਤੋਂ ਆਪਣੇ ਆਪ ਨੂੰ ਇਸ ਤਰ੍ਹਾਂ ਮਨਾ ਲੈਣਾ, ਲੋਕ ਵੀ ਕਹਿਣਗੇ ਵੀ ਰੱਬ ਇਹੀ ਹੈ, ਇਹ ਗੱਲ ਹੋ ਜਾਣੀ ਹੈ।
ਜਗਜੀਤ ਕੀਨ ਗੁਲਾਮ,
ਹੁਣ ਗੁਲਾਮ ਤੋਂ ਜੋ ਮਰਜ਼ੀ ਕਹਿ ਲਓ, ਜਦੋਂ ਸੰਸਾਰ ਜਿੱਤ ਕੇ ਗੁਲਾਮ ਹੀ ਕਰ ਲਿਆ ਤੇ ਗੁਲਾਮ ਤੋਂ ਜੋ ਕਹੋ ਉਹੀ ਕਹਿ ਦਿੰਦਾ, ਸੰਸਾਰ ਨੇ ਉਹੀ ਗੱਲ ਕਹਿਣੀ ਹੈ। ਫਿਰ ਆਪਣੇ ਹੀ ਨਾਮ ਜਪਾਉਣਾ, ਭਗਵਾਨ ਦਾ ਨਾਮ ਨੀ ਪਰਮੇਸ਼ਰ ਦਾ ਨੀ ਜਪਾਉਣਾ, ਤੇ ਇਸ ਪ੍ਰਕਾਰ ਜਦੋਂ ਆਪਣਾ ਨਾਮ ਜਪਾਏਗਾ, ਜਦੋਂ ਇਹੋ ਜਿਹੀ ਰੀਤ ਚਲਾ ਦੇਵੇਗਾ, ਸਿਰ ਦੇ ਉੱਤੇ ਭਾਵ ਅਤਰ ਪੱਤਰ, ਉਸਨੇ ਸਿਰ ਦੇ ਉੱਤੇ ਸਾਸ ਜੀ ਚੌਰ ਛਤਰ ਆਦਿ ਅਤਰ ਪੱਤਰ ਛਤਰ ਫਿਰਾਉਣ ਲੱਗ ਪਿਆ। ਜਦੋਂ
ਸਭ ਲੋਕ ਆਪਣਾ ਮਾਨ,
ਸਾਰੇ ਲੋਕਾਂ ਨੂੰ ਆਪਣੇ ਸੇਵਕ ਬਣਾ ਲੈਣਾ, ਮਨਾ ਲੈਣਾ, ਹੋਰ ਕਿਸੇ ਨੂੰ ਆਪਣੀ ਅੱਖ ਤਾਰਾਂ ਹੇਠ ਦਾ, ਹੋਰ ਕਿਸੇ ਨੂੰ ਆਪਣੀ ਅੱਖ ਦੇ ਹੇਠ ਨਹੀਂ ਲਿਆਉਣਾ, ਐਡਾ ਹੰਕਾਰ ਹੋ ਜਾਣਾ।
ਅਕਾਲ ਪੁਰਖ ਜਪੰਤ,
ਅਕਾਲ ਪੁਰਖ ਦਾ ਜਾਪ ਨਹੀਂ ਜਪਣਾ ਜੀ,
ਦੇਵ ਜਾਪ ਪੜੰਤ,
ਨਾ ਹੀ ਪਰਮਾਤਮਾ ਦੇਵ ਦਾ ਸਿਮਰਨ ਕਰਦਾ ਹੋਣਾ, ਇਹ ਹਾਲਤ ਹੋ ਜਾਣੀ ਹੈ।
ਅਕਾਲ ਦੇਵ ਸਾਏ,
ਉਸ ਵੇਲੇ ਅਕਾਲ ਪੁਰਖ ਪਰਮਾਤਮਾ ਨੇ ਉਹਦੇ ਉੱਤੇ ਗੁੱਸੇ ਹੋ ਜਾਣਾ ਕਿ ਭੇਜਿਆ ਕੀ ਕੰਮ ਕਰਨ ਸੀ ਤੇ ਸਿਰੇ ਤੇ ਆ ਕੇ ਕੀ ਕਰ ਲੈਂਦਾ। ਸਾਸ ਜੀ ਇਹ ਕੋਈ ਅਵਤਾਰਾਂ ਦਾ ਉਪਾਸ ਗੁੱਸਾ ਨਾ ਕਰੇ, ਸੱਚਾਈ ਜਿਹੜੀ ਹੁੰਦੀ ਹੈ ਥੋੜੀ ਜਿਹੀ ਹੋਰੇ ਕਿਵੇਂ ਲੱਗਦੀ ਹੁੰਦੀ ਹੈ। ਦੁੱਧ ਵੀ ਸਾਸ ਜੀ ਚੰਗਾ ਹੋਵੇ ਵਧੀਆ, ਜਿਹਦੇ ਚ ਪਾਣੀ ਨਾ ਹੋਵੇ, ਤੇ ਚੌਲ ਵੀ ਬਾਸਮਤੀ ਦੇ ਹੋਣ, ਤੇ ਪਾਣੀ ਤੋਂ ਬਿਨਾਂ ਹੀ ਖੀਰ ਵਧੀਆ ਚੰਗੀ ਤਰ੍ਹਾਂ ਰਜਾਈ ਹੋਵੇ, ਸੈਲ ਭਾਣਾ ਹੌਲੀ ਹੌਲੀ, ਰਸ ਅੰਮ੍ਰਿਤ ਖੀਰ ਘਿਆਲੀ, ਫਿਰ ਉਹਦੇ ਘੀ ਪਾ ਦਿੱਤਾ ਹੋਵੇ ਜਿਵੇਂ ਸਤਿਗੁਰਾਂ ਦੇ ਲੰਗਰ ਵਿੱਚ ਪੈਂਦਾ ਸੀ ਗੋਇੰਦਵਾਲ ਸਾਹਿਬ, ਤੇ ਇਸ ਪ੍ਰਕਾਰ ਸਾਸ ਜੀ ਉਹਦੇ ਚ ਸੌਗੀ, ਪਿਸਤੇ, ਬਦਾਮ, ਮਗਜ਼ ਇਹ ਵੀ ਪਾਏ ਹੋਣ, ਸਾਰੀ ਜਦੋਂ ਖੀਰ ਹੋ ਜਾਵੇ ਤਿਆਰ, ਇੱਕ ਮੁੱਠੀ ਸਵਾਹ ਵੀ ਪਾ ਲਈਏ, ਬਸ ਸਾਰਾ ਕੁਝ ਖਤਮ ਹੋ ਗਿਆ। ਤੇ ਇਸੇ ਤਰ੍ਹਾਂ ਸਾਸ ਜੀ ਸਤਿਗੁਰੂ ਮਹਾਰਾਜ ਦੱਸ ਰਹੇ ਨੇ ਕਿ ਖਾਲਸਾ ਜੀ ਤੁਸੀਂ ਅਵਤਾਰਾਂ ਦੇ ਜੀਵਨਾਂ ਨੂੰ ਗੁਰੂ ਸਾਹਿਬਾਨਾਂ ਦੇ ਜੀਵਨਾਂ ਦੇ ਅੱਗੇ ਲਿਆ ਕੇ ਤੁਹਾਡੇ ਅੱਗੇ ਇਤਿਹਾਸ ਰੱਖ ਦਿੱਤਾ, ਤੁਸੀਂ ਆਪਣੇ ਗੁਰੂ ਨਾਨਕ ਸਾਹਿਬ ਦੇ, ਗੁਰੂ ਤੇਗ ਬਹਾਦਰ ਸਾਹਿਬ ਤੱਕ, ਤੇ ਇਹਨਾਂ ਜਾਮਿਆਂ ਦੇ ਅੰਦਰ ਇਤਿਹਾਸ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੁੱਧ ਉਹਨਾਂ ਨੇ ਵੀ ਕੀਤੇ, ਇਹ ਸ਼ੀਸ਼ਾ ਰੱਖ ਦਿੱਤਾ ਤੁਹਾਡੇ ਮੂਹਰੇ। ਸਤਿਗੁਰੂ ਮਹਾਰਾਜ ਦੇ ਪੰਜ ਹਮਲੇ ਗੁਪਤ ਹੋਏ, ਪੰਜ ਹਮਲੇ, 14 ਹਮਲੇ ਤਾਂ ਉਹ ਹੋਏ ਜਿਹੜੇ ਸਰਕਾਰਾਂ ਨੇ ਕੀਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ, ਪੰਜ ਹਮਲੇ ਉਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਕੀਤੇ, ਹਰ ਪੰਜੇ ਜਿਹੜੇ ਸੀ ਉਹ ਦਲ ਮਰ ਦਿੱਤੇ ਤੇ ਹਾਰ ਖਾ ਕੇ ਗਏ, ਚਕਨਾ ਚੂਰ ਕਰ ਦਿੱਤੇ, ਅਰ ਉਹਨਾਂ ਨੇ ਹੱਥ ਜੋੜ ਕੇ ਕਿਹਾ ਦੁਨੀਆਂ ਦੇ ਵਿੱਚ ਜਿਨ ਬਿਲ ਮਾਰੇ ਪੰਜ ਵੀਰ ਐਸੋ ਕੌਣ ਬਲੀ ਦੇ, ਜਿਨ ਪੰਜ ਮਾਰ ਬਿਦਾਰ ਗੁਜ਼ਾਰੇ ਸੋ ਪੂਰਾ ਇਹ ਗਲੀ ਦੇ, ਇਹ ਕਲੀ ਦੇ ਪੂਰਾ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜਾ ਪੰਜਾਂ ਨੂੰ ਜਿੱਤ ਲਿਆ। ਇਸ ਪ੍ਰਕਾਰ ਸਾਹਿਬ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸ਼ੀਸ਼ਾ ਰੱਖਿਆ ਤੁਹਾਡੇ ਉੱਤੇ, ਸਮੇਂ ਦਾ ਵਰਣਨ ਵੀ ਕਰ ਦਿੱਤਾ, ਔਰ ਨਾਲ ਦੱਸ ਦਿੱਤਾ ਖਾਲਸੇ ਦੀ ਹੋਂਦ, ਕਿਉਂਕਿ ਖਾਲਸਾ ਅਕਾਲ ਪੁਰਖ ਦੀ ਫੌਜ, ਖਾਲਸਾ ਅਕਾਲ ਪੁਰਖ ਦੀ ਫੌਜ, ਇਹ ਫੌਜ ਦੇ ਵਿੱਚ ਦਰਜੇ ਹੁੰਦੇ ਨੇ, ਤੁਹਾਡੇ ਵਿੱਚ ਵੀ ਹੈਗੇ। ਇੱਕ ਅੱਜ ਭਰਤੀ ਹੁੰਦਾ ਹੈ, ਰੰਗ ਰੂਟੀ ਜਾਏ ਤਾਂ ਢਿੱਡ ਘਸਾਉਣਾ ਧਰਤੀ ਦੇ ਨਾਲ, ਰੰਗ ਰੂਟੀ ਕਰਨੀ ਹੈ ਜੇ, ਤੇ ਇੱਕ ਕੋਈ ਅਵਸਰ ਬਣਿਆ ਉਹਦੇ ਟੀਕੀਆਂ ਲੱਗੀਆਂ ਹੋਈਆਂ, ਜੇ ਕਹੀਏ ਵੀ ਸਾਰੇ ਕਿਸਾਨ ਹੁੰਦੇ, ਇਹ ਵੀ ਉਹ ਕਹਿ ਰਹੇ ਹੋ ਸਾਡੇ ਚ, ਇਹੋ ਨਹੀਂ ਸਾਸ ਹੀ ਬਰਾਬਰਤਾ ਹੋਣਾ ਗੁਣਾਂ ਦੇ ਆਧਾਰ ਤੇ। ਹਾਂ ਬਰਾਬਰਤਾ ਕੀ ਹੈ, ਇੱਕ ਦਿਨ ਦਾ ਬੱਚਾ ਜਿਹੜਾ ਅੱਜ ਪੈਦਾ ਹੋਇਆ ਤੇ ਇੱਕ ਭਰਾ ਨੂੰ ਪੈਦਾ ਹੋਏ ਹੋ ਗਏ 20 ਸਾਲ, ਕਮਾਈ ਘਰ ਵਾਸਤੇ ਬਹੁਤ ਕੀਤੀ ਹੈ, ਜਿਹੜੀ ਮਾਤਾ ਪਿਤਾ ਦੀ ਜਾਇਦਾਦ ਆ ਉਹਦੇ ਚ ਪੂਰਾ ਹਿੱਸਾ ਇੱਕ ਦਿਨ ਦੇ ਬੱਚੇ ਜੰਮੇ ਦਾ ਵੀ ਉਹਨਾਂ ਹੀ ਹੋ ਗਿਆ, 20 ਸਾਲ ਵਾਲੇ ਦਾ ਵੀ ਉਹਨਾਂ ਹੀ ਹੋ ਗਿਆ, ਕੁਝ ਹੈਗੇ ਵਿਦਿਆਰਥੀ ਵਾਲੇ, ਤੇ ਮਿਲਣਗੇ 1 ਸਾਲ ਜਿਹੜੇ ਕਲਗੀਧਰ ਪਾਤਸ਼ਾਹ ਨੇ चार युग तपस्या की हेमकुंड साहब। सतगुरु महाराज ने कहा खालसा जी चार युग उत्थे रह के तप कीते जिथे नौ महीने बर्फी पैंदी है। तुसीं तां घरां दे विच हीटर लाउंदे हो, उत्थे किहड़ा हीटर है? ते गुरु कहाउणा तां सुख है। अज ने बारे गुरु कहाउण दे इच्छुक ने, कोई सतगुरु कहाउण दा, कोई गुरु कहाउण दा, कोई नेक रंग कहाउण दा। ते इन्हां सारिआं गुरुआं नूं प्यार सहित इन्हां नूं कोई साडे गुरु ने चार युग उस बर्फानी पहाड़ी च कटे। ये चलो तुसीं जे जादे नहीं चार पहर दी रात हुंदी है भी थानू बाहर उत्थे बिठा देने हैं। उदों किहड़ा कोई मकान बनाया सी? गुरुद्वारा साहिब तां हुण बनाया था सिर। ते तू सारी रात बैठा भजन करी जा, तड़के नूं तेरे दर्शन करन आउंगे। ते तड़के नूं जदों दर्शन करन जाओगे, लकड़ां पहला इंतजाम करके जाना पऊगा, दर्शन बाद च होणगे, बच नहीं सकेगा। इस करके उत्थे चार युग सतगुरु महाराज बैठे। सतगुरु महाराज कहण लगे खालसा जी चार युग का जिहड़ा भाग टड़े हर संत तुम्हारे जिन कर धन हर नामा। तुहाडे बाप ने इन्नी कमाई की है, कलयुग का समय तुसी अपनी कमाई नाल नहीं तर सको, ये याद रखो। कमाई करनी है, जिहड़ा बच्चा कम छड़ के बह जाए बाप की कमाई खाए बाप की खुशियां नहीं होंगी। वो कहते अपनी रोटी योगा तो करी जा। तू सतगुरु महाराज कहते भी देखो कठिन तपस्या तुहाडे कोल ना होनी है ते ना तुसी कर सकना, उहदा कोई है भाई? पूरे संत समाज के दो महापुरुष कठिन तपस्या वाले दास ने जिंदगी च वेखे। संत ज्ञानी मोहन सिंह जी अजे मौजूद हैं थोड़े को, ते कल हो जाएगी गलां झूठियां लगनगियां, जाके पिंडरी वेखो। चौबी घंटिया के विचों भी घंटे तुहानू सिमरन करते मिलणगे, किसी की कोई मुतालगी नहीं, किसी को कोई मिलने की इच्छा नहीं रखी। जदों गुरु ग्रंथ साहिब मत्था टेकन जाएंगे उदों दर्शन कर लैन कर लैन, चले जाते फतेह बुलाउंदे। ते कि अपनी मौज में रुक जाए वो उन्हों की मौत। ते फिर महान तपस्वी सारी जिंदगी निभाई जिन्होंने बारह बज के भी मिनट से उठना शुरू किया, अंत की जिंदगी तक उन्होंने अपना नितनेम निभा दिता। संत बाबा नंद सिंह महापुरुखों के सारे विद्यार्थियों चो ये अपना इस संपदा का सिर उच्चा करके विखाया। श्री मान महान को आत्मा अज श्री कर साडे विच नहीं, संत बाबा मिया सिंह जी सियालवाणा ते उन्होंने सुपुत्र भाई सेवा सिंह जी जिन्हों के कई दिनों तो दर्शन हो रहे, तो उन्होंने रूह कहते वेख रहे। उन्होंने महापुरुषों ने सारी जिंदगी निभाई अपनी बारह की मेरे सामने की गल है। उसे सियाल जी भाई गुरदेव सिंह गायगढ़ राणे साहब वाले महापुरुषों के सैकटरी, ये संत महेंद्र सिंह खनियाले दास असी उत्थे गए सी दोनों जने। उस दी सत्ते दा ध्यान है नितनेम तो उठे उसने समाप्ति हुई। गुरदेव सिंह ने कहते उन्होंने सुभाष ही बाली उपमा कर दिया, वो कहे साहब जी बारह बज के भी मिनट के उठे का नितनेम सारी जिंदगी संतों ने निभाया। महापुरुषों ने मुस्कुरा के एको गल कही, कहते मैं इन्हू वीर को बेनती करदा भी मेरा कितने नितनेम का चला देना, जिहड़ी बाली उपमा करी जाता उपमा नहीं सी करवाउंदा। से इस करके साहब जी एहो जे तपस्वी विरले हैं विरले नहीं करे। सतगुरु महाराज कहण लगे खालसा जी तुहातों कठिन तपस्या नहीं होनी, तुसी दो गल्लां कर लो, ये तुहाड़ी तपस्या होगी। एक तो चारे बजर करैता तो वजके रहना हुक्का हलाम तो हलालो हराम बारिश इन्ना कर दू सिया एक कहना तो बने। ते दूसरा पंजे प्रकारा की रहत लवा दे ते पंजा बाणियों का नितनेम। गुरु केवल श्री गुरु ग्रंथ साहिब, पूजा अकाल की, परचा शब्द का, ते दीदार खालसे का, यह तीन गलों नाल हजूर कहण लगे फिर जिहड़ा मेरा धन जोड़िया ने चार युग का यह मुकन वाला नहीं है। खालसा इन्ना जमा कर दिता कलयुग के पापी तो पापी जदों खंडे बाटे का आके अमृत छकणगे, मैं उस तपस्या के विचों उस अपने पुत्र को हिस्सा देंगा जिदे नाल तर सकेगा। साड़ी तपस्या की करेगी किवें तर जाते, साडे बाप ने इन्ना धन जोड़िया पर जे असी अपने बाप की बुकल चो बाहर जावे नरक च गोते खाओ। सरबंस दानी पिता ने अपने चारे पुत्र वार के सानू मतन्ना बनाया अपनी गोद विच लिया और ये कहा सुखी वसै मोरो परिवार सेवक सिख सदे करता। इन पुत्र के शील पर बाहर दिए सुचार किया। इं सात जी सतगुरु महाराज सचे पातशाह जी ये जे आप जी नूं गरीब लगे ਵੀ ਸ਼ਾਇਦ ਐਵੇਂ ਅਟਕਤ ਨਹੀਂ ਹੈ, ਬਿਲਕੁਲ ਹੀ ਅਟਲ ਸਚਾਈ। ਮਹਾਰਾਜ ਜਨਮ ਦੀ ਸਾਖੀ ਪੜੋ, ਏਕ ਘੜੀ ਕੇ ਕਾਰਨੇ ਪਾਪੀ ਤਰੇ ਅਨੇਕ, 18 ਨਰਕ ਖਾਲੀ ਕੀਤੇ ਰਾਜੇ ਜਨਮ ਨੇ। ਇੱਕ ਘੜੀ ਦਾ ਸਿਮਰਨ, ਸਾਡੇ ਗੁਰੂ ਦੇ ਕੋਲ 4 ਯੁੱਗਾਂ ਦਾ ਸਿਮਰਨ ਹੈ, ਉਹਦੇ ਵਿੱਚੋਂ ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧੋ ਜਾਈ। ਉਹ ਗੁਰੂ ਦਾ ਖਜ਼ਾਨਾ ਨੇ ਮੁੱਕਣ ਵਾਲਾ, ਪਰ ਜਿਹੜਾ ਬਜਰ ਕਹਿ ਕੇ ਆਉ ਗਿਆ ਉਹ ਬਾਹਰ ਕੀਤਾ ਜਾਏਗਾ ਤੁਹਾਨੂੰ। ਜਾਂ ਵੇ ਪੰਜਾਂ ਪਿਆਰਿਆਂ ਦੇ ਆ ਕੇ ਆਪਣੀ ਭੁੱਲ ਵਿਚਾਰ ਵੇ, ਮਰਨ ਤੋਂ ਪਹਿਲਾਂ ਪਹਿਲਾਂ ਬਖਸ਼ਿਆ ਗਿਆ, ਬਖਸ਼ਿਆ ਗਿਆ। ਜੇ ਇੱਥੇ ਪੰਜਾਂ ਪਿਆਰਿਆਂ ਨੇ ਵਸਤਾ ਅਰਦਾਸ ਕਰ ਦਿੱਤੀ, ਬਖਸ਼ਿਆ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਖਾਲਸਾ ਜੀ ਤੁਹਾਨੂੰ ਅਵਤਾਰਾਂ ਦੀ ਕਥਾ ਸੁਣਾਉਣ ਦਾ ਇਹੀ ਮਤਲਬ ਹੈ ਕਿ ਖਾਲਸਾ ਆਪਣੇ ਜਿਹੜੇ ਨਿਜਮਨ ਗੁਣਾਂ ਚ ਅਟਲ ਹੋ ਜਾਵੇ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿਸ਼ਵਾਸ ਅਟਲ ਹੋ ਜਾਵੇ। ਜੁਗੋ ਜੁਗ ਅਟਲ ਗੁਰੂ ਕਿਹਾ ਗੁਰੂ ਗ੍ਰੰਥ ਸਾਹਿਬ। ਨੇਕ ਕਲੰਕ ਅਵਤਾਰ ਦੇ ਬਾਰੇ ਇੱਕ ਪ੍ਰਮਾਣ ਵੀ ਮਿਲਦਾ ਕਿ ਨੇਕ ਕਲੰਕ ਅਵਤਾਰ ਧਾਰਨ ਤੋਂ ਪਹਿਲੇ ਗੁਰੂ ਗ੍ਰੰਥ ਸਾਹਿਬ ਦੀ ਰਤ ਉਹਦੀ ਰਚਨਾ ਤੇ ਹੋਏਗੀ। ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰੇਗਾ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇਗਾ, ਗੁਰੂ ਨਾਨਕ ਦੀ ਗੱਦੀ ਸਮਝ। ਇਹ ਖਾਲਸੇ ਦੀਆਂ ਫੌਜਾਂ ਜਿਹੜੀਆਂ ਨੇ ਉਹਨਾਂ ਤੋਂ ਮਦਦ ਰਹੇਗਾ ਨਾਲ। ਮਕਰੀ ਦੀ ਨਿਆਂ ਖਾਲਸੇ ਦੀ ਫੌਜ ਕਰਨੀ, ਰਾਜ ਐਵੇਂ ਨਹੀਂ ਹੋ। ਇਸ ਕਰਕੇ ਸਾਧ ਸਿੰਘ ਜੀ, ਕਰਕੀ ਅਵਤਾਰ ਨੂੰ ਵੀ ਖਾਲਸੇ ਦੀ ਮਦਦ ਲੈਣੀ ਪੈਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਉਣਾ ਪੈਣਾ। ਜਦੋਂ ਹੋਏਗਾ ਹੰਕਾਰ, ਅਕਾਲ ਪੁਰਖ ਨੂੰ ਨਹੀਂ ਚੰਗਾ ਲੱਗਣਾ। ਮਹਾਰਾਜ ਕਹਿੰਦੇ ਉਸ ਵੇਲੇ ਕਹੇਗਾ, ਬਿਨ ਮੋਹੇ ਦੂਸਰ ਨਾ ਆਓ ਇੱਥੇ ਵੀ, ਨਾ ਕਾਲ ਪੁਰਖ ਜਪੰਤ ਨਾ ਦੇਵ ਆਪ ਭਣੰਤ। ਤੇ ਉਸ ਵੇਲੇ ਕਿਹਾ ਤਬ ਕਾਲ ਦੇਵ ਰਿਸਾਏ, ਉਸ ਵੇਲੇ ਅਕਾਲ ਪੁਰਖ ਨੇ ਨਿਰਾਲ ਹੋ ਕਰਕੇ ਕਹਿੰਦੇ ਹਨ, ਇੱਕ
ਔਰ ਪੁਰਖ ਬਣਾਏ,
ਇੱਕ ਹੋਰ ਪੁਰਖ ਪੈਦਾ ਕਰਦੇ ਨੇ। ਉਹਦੇ ਵਾਸਤੇ ਪੈਦਾ ਕਰਨ ਨੂੰ ਭਾਈ ਅੱਖ ਦੇ ਝਮਕਣ ਜਿਹੜੇ ਸਮੇਂ ਹਰ ਭਰ ਜਾਤਾ ਨੇਤਰ ਹੋਰ, ਇੱਕ ਹੋਰ ਪੁਰਖ ਸ਼ਕਤੀਸ਼ਾਲੀ ਉਸ ਅਕਾਲ ਪੁਰਖ ਨੇ ਪੈਦਾ ਕਰਨਾ।
ਰਚਿਆ ਸੁਮਹਿੰਦੀ ਮੀਰ,
ਤੇ ਉਹਦਾ ਨਾਮ ਮੀਰ ਮਹਿੰਦੀ ਹੋਏਗਾ, ਮੁਸਲਮਾਨਾਂ ਚ ਹੋਏਗਾ। ਇਹ ਅਰਬਤਨੀ ਤੇ ਉੱਠਣਾ, ਇਹ ਉਧਰ ਦੂਸਰੇ ਲਾਣੇ ਪਏ ਤੇ ਮਹਾਰਾਜ ਨੂੰ ਤਾਂ ਸਮਾਨ ਨੇ ਸਾਰੇ, ਉਹਨੂੰ ਕਿਤੇ ਥੋੜਾ ਵੀ ਹਿੰਦੂ ਦੇ ਪਿਆਰੇ ਨੇ ਕਿ ਮੁਸਲਮਾਨ ਵੀ ਪਿਆਰੇ, ਸਾਰੇ ਇੱਕ ਸਾਰ ਪਿਆਰੇ ਹਨ।
ਜਸਵੰਤ ਹਾਠ ਹਮੀਰ,
ਤੇ ਉਹ ਮਹਾਂਕ੍ਰੋਧ ਵਾਲਾ ਹਠੀਆ ਤੇ ਹਮੀਰ ਕੀ ਹੈ, ਜੋਰਾਵਰ ਹੋਊਗਾ। ਗਰਕਿਆ ਤੋਂ ਸਤਨਾਮ ਸ੍ਰੀ ਵਾਹਿਗੁਰੂ। ਫਿਰ ਅਕਾਲ ਪੁਰਖ ਵਾਹਿਗੁਰੂ ਨੇ ਨੇਕ ਕਲੰਕ ਦਾ ਕਤਲ ਉਹਦੇ ਹੱਥੀ ਕਰਾਉਣਾ, ਉਹਨੇ ਵੱਧ ਕਰਨਾ ਆ ਕੇ ਨੇਕ ਕਲੰਕ ਨੂੰ ਆ ਕੇ ਉਹਦੇ ਹੱਥੀ ਮਰਾ ਦੇਣਾ ਹੈ। ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਿਆਂ ਦੀ ਕਲਮ ਤੇਰੀ। ਕਹਿੰਦੇ ਨੇਕ ਕਲੰਕ ਨੂੰ ਆਪਣੇ ਵਿੱਚੋਂ ਹੀ ਪੈਦਾ ਕੀਤਾ ਸੀ ਤੇ ਆਪਣੇ ਵਿੱਚ ਹੀ ਮਿਲਾ ਲਿਆ। ਖੇਲ ਖੇਲ ਅਖੇਲ ਖੇਲ ਅੰਤ ਕੋ, ਫਿਰ ਏਕ ਫਿਰ ਇੱਕ ਰੂਪ ਹੋ ਜਾਣੇ। ਆਪਣੇ ਵਿੱਚੋਂ ਹੀ ਪੈਦਾ ਕੀਤੇ, ਸੰਸਾਰ ਨੂੰ ਖੇਡ ਦਿਖਾਤੀ, ਅਹੰਕਾਰ ਕਰੋਗੇ ਹਰ ਜੋ ਅਹੰਕਾਰ ਨਾ ਭਾਵ ਵੇਦ ਭੂਸ਼ਣ, ਤੇ ਉਹਦਾ ਇਲਾਜ ਕਰ ਦੇਣਾ ਇਹਦੇ ਕੋਲੋਂ।
ਜਗਜੀਤ
ਜਿਨ੍ਹਾਂ ਨੇ ਜਗ ਨੂੰ ਜਿੱਤ ਕੇ ਆਪਣੇ ਸੇਵਕ ਕਰ ਲਿਆ ਸੀ, ਮਹਾਰਾਜ ਕਹਿੰਦੇ ਭਾਈ ਡਰੀਏ ਕਾਲ ਤੋਂ, ਜਿਹਨੇ ਸਾਰਾ ਸੰਸਾਰ ਜਿੱਤਿਆ, ਜਿਹਨੇ 10,20,000 ਰਾਜ ਕੀਤਾ ਸੰਸਾਰ ਦੇ ਅੰਦਰ ਇੰਨੇ ਵਰੇ, ਕਹਿੰਦੇ ਅੰਤ ਨੂੰ ਕਾਲ ਦਾ ਡੰਕਾ ਉਹਦੇ ਸਿਰ ਤੇ ਵੀ ਬਣਦੇ। ਸਭ ਅੰਤ ਕਾਲ ਅਧੀਨ, ਕਾਲ ਦੇ ਅਧੀਨ ਹਨ ਸਾਰੇ।
ਭਾਂਤ ਪੂਰਨ ਸੁਧਾਰ,
ਤੇ ਇਸ ਪ੍ਰਕਾਰ ਪੂਰਨ ਸੁਧਾਰ ਕਰਕੇ
ਅਵਤਾਰ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਸ ਤਰ੍ਹਾਂ ਪੂਰਨ ਸੁਧਾਰ ਕਰਨ ਵਾਲਾ ਵਿਸ਼ਨੂੰ ਦਾ 24ਵਾਂ ਅਵਤਾਰ ਕਰਕੇ ਅਵਤਾਰ ਹੋਵੇਗਾ। ਤੇ ਇਹ 24ਵੇਂ ਅਵਤਾਰ ਦੀ ਸੰਪੂਰਨ ਗਾਥਾ ਕਹੀ,
ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਚਤੁਰ 20ਵਾਂ ਅਵਤਾਰ ਵਰਣਨ ਸਮਾਪਤਮ।
ਇਹ ਸਤਿਗੁਰੂ ਮਹਾਰਾਜ ਕਹਿੰਦੇ ਇਤੀ ਇੱਥੇ ਸਮਾਪਤੀ ਹੋਈ ਆ ਵਿਚਿਤ੍ਰ ਨਾਟਕ ਨਾਮੇ ਗ੍ਰੰਥ ਦੇ ਚਤੁਰ 20ਵੇਂ ਅਵਤਾਰ ਦਾ ਕਥਨ, ਇਹਦੇ ਵਿੱਚ 24ਵੇਂ ਅਵਤਾਰ ਦਾ ਕਥਨ ਕੀਤਾ ਹੈ। ਹੁਣ ਨਾਲ ਹੀ ਸਾਥ ਜੀ ਚੰਦ ਮਿੰਟਾਂ ਦੇ ਵਿੱਚ ਹੀ ਸਮਾਪਤੀ ਹੋ ਰਹੀ ਹੈ ਤੇ ਸੰਪੂਰਨ ਹੋ ਰਹੀ ਹੈ ਕਥਾ। ਤੇ ਮੈਂ ਵੀ ਅਵਤਾਰ ਵਾਲਾ ਵੀ ਥੋੜਾ ਸੁਣ ਲਓ, ਨਹੀਂ ਤੁਹਾਨੂੰ ਲੱਗੂਗਾ ਖਾਲੀ ਉਹੀ ਬਹੁਤ ਵੱਡਾ ਸੀ ਜਿਹਨੇ ਇਹਨੂੰ ਮਾਰ ਦਿੱਤਾ। ਥੋੜੀ ਜਿਹੀ ਕਥਾ ਇਹਦੀ ਵੀ ਸੁਣਨੀ ਚਾਹੀਦੀ ਹੈ, ਤੇ ਨਹੀਂ ਤਾਂ ਸਾਧ ਸਿੰਘ ਜੀ ਸੰਸਕਾਰ ਜਿਹੜਾ ਉਹ ਚੰਗਾ ਨਹੀਂ ਰਹੇਗਾ ਇੰਨਾ ਫਟਿਆ ਹੋਇਆ। ਆਓ ਇਹ ਵੀ ਸੁਣ ਲਓ, ਹੁਣ ਮੈਂ ਵੀ ਮੀਰ ਦਾ ਵੱਧ ਨਾਸ਼ ਕਰਨਾ ਕਥਨ ਕਰ ਰਹੇ ਇਹਨਾਂ ਨੂੰ ਤੋਮਰ ਛੰਦ ਵਿੱਚ।
ਭਾਂਤ
ਸਾਧ ਸਿੰਘ ਉਹਦਾ ਨਾਸ਼ ਕਰਕੇ ਭਾਵ ਨੇਕ ਕਲੰਕ ਅਵਤਾਰ ਜੀ ਦਾ ਸਤਯੁਗ ਦੇ ਵਿੱਚ ਹੀ ਮਹਿੰਦੀ ਅਵਤਾਰ ਜਿਹੜਾ ਸਾਧ ਮੀਰ ਮਹਿੰਦੀ ਇਹ ਪਰਦਾ ਹੋਏਗਾ।
ਕਲਯੁਗ ਸਰਬ ਬਿਹਾਨ, ਨਜ ਜੋਤ ਜੋਤ ਸਮਾਨ।
ਇਹ ਕਲਯੁਗ ਦਾ ਸਾਧ ਸਿੰਘ ਬਤੀਤ ਹੋ ਗਿਆ, ਇਹ ਜੋਤ ਵਿੱਚ ਜੋਤ ਸਮਾ ਗਈ ਆ ਜਿਸ ਵੇਲੇ ਨੇਹ ਗ੍ਰੰਥ ਜੀ ਦੀ ਇਹ ਤਾਂ ਐਂ ਲੱਗਦੀ ਜੀ ਵੀ ਲਾਗ ਦੀ ਬਿਮਾਰੀ ਹੋਵੇ ਫਿਰ ਹੁਣ ਇਹੀ ਬਿਮਾਰੀ ਉਹਨੂੰ ਚਿੰਬੜ ਗਈ ਗਾਂ ਜਾ ਕੇ ਇਹ ਲਾਗ ਦੀ ਬਿਮਾਰੀ ਅਹੰਕਾਰ ਦੀ ਵੀ ਅਹੰਕਾਰੀਆਂ ਦੇ ਕੋਲ ਵੀ ਨਹੀਂ ਬੈਠਣਾ ਚਾਹੀਦਾ ਇਹ ਤਾਂ ਹੈ ਖੇਡ ਪਰਮਾਤਮਾ ਦੀ ਇਹਦੇ ਬਾਰੇ ਤਾਂ ਨਹੀਂ ਆਪਾਂ ਕੁਛ ਕਹਿ ਸਕਦੇ ਵੱਡਿਆਂ ਦੀਆਂ ਗੱਲਾਂ ਗੁਰੂ ਸਾਹਿਬ ਨੂੰ ਹੱਕ ਹੈ ਜੋ ਮਰਜ਼ੀ ਕਹਿਣ ਅਵਤਾਰਾਂ ਨੂੰ ਲੇਕਿਨ ਭਰਾ ਨੂੰ ਭਰਾ ਤਾਂ ਜੋ ਮਰਜ਼ੀ ਕਹਿ ਦਿੰਦੇ ਨੇ ਤੇ ਮੇਰੇ ਜਿਹੜੇ ਬੱਚੇ ਹੁੰਦੇ ਨੇ ਤੇ ਉਹਨਾਂ ਨੂੰ ਤਾਂ ਜੇ ਕੋਈ ਵੱਧ ਘੱਟ ਬੋਲਣ ਕਹਿਣਗੇ ਤੂੰ ਤਾਂ ਸ਼ਰਮ ਕਰ ਤੇਰਾ ਕੀ ਲੱਗਦਾ ਹੈ ਇਹ ਤਾਂ ਇਹਨਾਂ ਦੀ ਵੱਡਿਆਂ ਦੀ ਗੱਲ ਹੈ ਵੱਡਿਆਂ ਨੂੰ ਵੱਡੇ ਜੋ ਮਰਜ਼ੀ ਕਹਿਣ ਤੇ ਅਸੀਂ ਜਦੋਂ ਬੋਲਣਾ ਸਤਿਕਾਰ ਨਾਲ ਬੋਲਣਾ ਕਿਸੇ ਅਵਤਾਰ ਦਾ ਅਭਿਆਸ ਨਿੰਦਾ ਨਹੀਂ ਕਰਦੇ ਲੇਕਿਨ ਜੋ ਕਥਾ ਆਈ ਹੈ ਇਹ ਤਾਂ ਗੁਰੂ ਸਾਹਿਬ ਦੇ ਵੱਲੋਂ ਹੈ ਭਾਈ ਕਹਿੰਦੇ ਮੈਂ ਵੀ ਭਰਿਓ ਤਬ ਗਰਭ ਉਹਨੂੰ ਵੀ ਅਹੰਕਾਰ ਹੋ ਜਾਣੇ ਕਿਉਂ ਜਗ ਜੀਤੇ ਸਭ ਸਰਬ ਕਹਿੰਦਾ ਜਿਹਨੇ ਸਾਰਾ ਸੰਸਾਰ ਜਿੱਤਿਆ ਆਪਣੇ ਸਿਰ ਉੱਤੇ ਅਤਰ ਪੱਤਰ ਛਤਰ ਆਦਿ ਫਰਾਇਆ ਸੰਸਾਰ ਨੂੰ ਬੜੀ ਚੰਗੀ ਤਰ੍ਹਾਂ ਜਿਹਨੇ ਆਪਣੇ ਵਸ ਕਰ ਲਿਆ
ਆਪ ਜਾਣ
ਆਪ ਤੋਂ ਬਿਨਾਂ ਉਸਨੇ ਕਿਸੇ ਹੋਰ ਨੂੰ ਨੀ ਜਾਣਿਆ ਸਾਰੇ ਰੂਪਾਂ ਤੇ ਸਾਰੀਆਂ ਜਗ੍ਹਾ ਵਿੱਚ ਜਿਸਨੇ ਇੱਕ ਵਾਰੀ ਨੂੰ ਨਜ਼ਰ ਹੇਠ ਨਾ ਲਿਆਂਦਾ ਐਸਾ ਉਹ ਅਵਤਾਰ ਅਹਿਸਾਸ ਵੀ ਬਹੁਤ ਹੀ ਹੰਕਾਰ ਹੋ ਗਿਆ ਉਹਨਾਂ ਨੂੰ ਤਾਂ ਬਾਅਦ ਚ ਹੋਇਆ ਨੇਹ ਕਲੰਕ ਨੂੰ ਤਾਂ ਤੇ ਇਹਨੂੰ ਤਾਂ ਜਮਦੇ ਵੀ ਹੋ ਗਿਆ ਜਦੀ ਉਸੇ ਵੇਲੇ ਹੰਕਾਰ ਦਾ ਭਰ ਗਿਆ
ਜਿਹਨੇ
ਇੱਕ ਨੂੰ ਵੀ ਨਜ਼ਰ ਹੇਠ ਨਾ ਲੈਂਦਾ ਕਾਲ ਨੇ ਉਹਨੂੰ ਵੀ ਕੰਤ ਨੂੰ ਆਪੇ ਆਪਣੇ ਵਿੱਚ ਮਿਲਾ ਲਿਆ
ਸਰਦਾ
ਸਭ ਰੰਗ ਰੂਪ ਨਿਵਾਨ
ਜਿਹਨੇ ਇੱਕ ਕੋ ਨਾ ਪਛਾਣ ਤੇ ਵਰਥਾ ਜਨਮ ਬਿਤਾਨ
ਸਾਰੇ ਰੰਗਾਂ ਰੂਪਾਂ ਵਿੱਚ ਇੱਕ ਤੋਂ ਬਿਨਾਂ ਹਰ ਕੋਈ ਦੂਜਾ ਨਹੀਂ ਜਿਹਨੇ ਉਸ ਇੱਕ ਨੂੰ ਪਛਾਣਿਆ ਨਹੀਂ ਨਾ ਹੈ ਉਹਦਾ ਸਾਸੀ ਮਨੁੱਖਾ ਜਨਮ ਐਵੇਂ ਹੀ ਗਵਾ ਲਿਆ ਉਹਨੇ ਮਨੁੱਖਾ ਜਨਮ ਵਿੱਚ ਤਾਂ ਸਾਰਿਆਂ ਦੇ ਵਿੱਚ ਵਾਹਿਗੁਰੂ ਨੂੰ ਦੇਖਣਾ ਸਭ ਕੋ ਮੀਤ ਹਮ ਆਪਣ ਕੀਨਾ ਇਹ ਪਾਠ ਪੜ੍ਹਨਾ ਹਮ ਸਭਨਾਂ ਕੇ ਸਾਜਨ ਬਣ ਕੇ
ਰਹਿਣਾ
ਜਲ ਵਿੱਚ ਇੱਕ ਹੋਰ ਤੋਂ ਬਿਨਾਂ ਹੋਰ ਕੋਈ ਜਗ੍ਹਾ ਨਹੀਂ ਇੱਕ ਤੋਂ ਬਿਨਾਂ ਹੋਰ ਕੋਈ ਦੂਜੀ ਥਾਂ ਨਹੀਂ ਦੂਜੀ ਜਗ੍ਹਾ ਨਹੀਂ ਹੈ ਜਿਹਨੇ ਇੱਕ ਨੂੰ ਸੱਚ ਕਰਕੇ ਨਹੀਂ ਜਾਣਿਆ ਨਾ ਵਾਹਿਗੁਰੂ ਪਰਮੇਸ਼ਵਰ ਅਕਾਲ ਪੁਰਖ ਨੂੰ ਉਹ ਦੂਨਾ ਦੂਨਾ ਦੇ ਸਿਰਦਾ ਰਹਿੰਦਾ ਹੈ ਇੱਕ ਨੂੰ ਛੱਡ ਕੇ ਦੂਜੇ ਨੂੰ ਜਾਣਦਾ ਏਕ ਛੋਟ ਦੂਜੇ ਲੱਗੇ ਡੁੱਬੇ ਸਿਵਲ ਜਾ ਰਿਹਾ ਡੁੱਬੂਗਾ ਉਹ ਮਨ ਜਾਣ ਤਾਸ ਨਾ ਬੂਝ ਮੈਂ ਜਾਣਦਾ ਉਸ ਨੂੰ ਕੁਝ ਵੀ ਨਹੀਂ ਸੁਝਦਾ ਹੈ ਮਹਾਰਾਜ ਕਹਿੰਦੇ ਉਹ ਤਾਂ ਅਣਜਾਣ ਹੀ ਹੈ ਇਹ ਕਹਿੰਦੇ ਮੈਂ ਅਨੁਮਾਨ ਲਾਉਣਾ ਸਤਿਗੁਰੂ ਕਹਿੰਦੇ ਉਹਨੂੰ ਦੁੱਖ ਭੁਗ ਤਰੇ ਲੱਗਦੀ ਰਹੇਗੀ ਉਹ ਹਮੇਸ਼ਾ ਦਿਨ ਰਾਤ ਉਦਾਸ ਰਹੇਗਾ ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ ਉਹਨੂੰ ਕਦੇ ਵੀ ਸ਼ਾਂਤੀ ਨਹੀਂ ਮਿਲੂਗੀ ਉਹ ਸਦਾ ਹੀ ਬਿਮਾਰ ਰਹਿਣਗੇ ਸਦਾ ਹੀ ਨਿਤ ਪ੍ਰਕਾਰ ਦੁੱਖ ਉਹ ਦੁੱਖ ਭੁੱਖ ਵਿੱਚ ਮਰਨਗੇ ਉਹਨਾਂ ਦੇ ਦਿਨ ਸੁੱਖ ਵਿੱਚ ਬਤੀਤ ਨਹੀਂ ਹੋਣਗੇ ਜਿਹੜੇ ਅਕਾਲ ਪੁਰਖ ਤੋਂ ਟੁੱਟ ਜਾਣਗੇ ਸਰੀਰ ਦੇ ਪੈਰਾਂ ਨੂੰ ਕੋੜ ਵੱਗ ਤੁਰੇਗਾ ਤੇ ਇਉਂ ਸੱਸ ਸਰੀਰ ਕੋੜ ਦੇ ਨਾਲ ਸਦਾ ਹੀ ਗਲਦਾ ਹੀ ਰਹੇਗਾ ਉਹਨਾਂ ਦਾ ਜਿਹੜੇ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਦੇਣਗੇ ਪਰਮੇਸ਼ਰ ਦੀ ਨਿੰਦਾ ਕਰਨਗੇ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਚੱਲਣਗੇ ਜਨਮਾਂ ਜਨਮਾਤਰਾ ਚ ਕੋੜੀ ਹੋ ਕੇ ਮਰਨਗੇ ਮਹਾਰਾਜ ਜੀ ਅਕਾਲ ਪੁਰਖ ਤੋਂ ਸਦਾ ਹੀ ਡਰਦੇ ਰਹਿਣੇ ਅਕਾਲ ਪੁਰਖ ਦੇ ਨਾਲ ਜੁੜੇ ਰਹਿਣੇ ਤੇ ਉਹਨਾਂ ਦਾ ਸਦਾ ਹੀ ਸਾਸ ਨੀ ਦੇਹ ਸਦਾ ਹੀ ਅਰੋਗ ਨਹੀਂ ਰਹੇਗੀ ਪੁੱਤਰਾਂ ਪੋਤਰਿਆਂ ਤੱਕ ਸ਼ੋਕ ਹੀ ਹੁੰਦਾ ਰਹੇਗਾ ਉਹਨਾਂ ਦਾ ਤਾਂ ਪਰਿਵਾਰਾਂ ਦਾ ਵੀ ਨਾਸ਼ ਹੀ ਹੁੰਦਾ ਰਹੇਗਾ ਧਰਮ ਤੋਂ ਵਿਮੁਖ ਉਹਨਾਂ ਦੀ ਦੇਹ ਦਾ ਅੰਤ ਨੂੰ ਕਲਿਆਣ ਨਹੀਂ ਹੋਏਗੀ
ਨਿਤ ਰੋਗ ਸੋਗ ਦੁਰਸੰਤ ਮ੍ਰਿਤ ਸਵਾਦ ਅੰਤ ਮੁਰੰਤ
ਸਦਾ ਹੀ ਰੋਗ ਸੋਗਾਂ ਦੀ ਗ੍ਰਸੇ ਰਹਿਣਗੇ ਅੰਤ ਨੂੰ ਕੁੱਤੇ ਦੀ ਮੌਤ ਮਰਨਗੇ ਮਹਾਰਾਜ ਕਹਿੰਦੇ ਸਪਸ਼ਟ ਅੱਖਰਾਂ ਵਿੱਚ ਲਿਆ ਮ੍ਰਿਤ ਸਵਾਨ ਅੰਤ ਮੁਰੰਤ ਸਵਾਨ ਕੁੱਤਾ ਮ੍ਰਿਤ ਮੌਤ ਕਹਿੰਦੇ ਕੁੱਤੇ ਦੀ ਮੌਤ ਮਰਨਗੇ ਤੇ ਜਿਸ ਵੇਲੇ ਮਹਾਪ੍ਰਵੀਨ ਕਾਲ ਨੂੰ ਇਸ ਗੱਲ ਦਾ ਪਤਾ ਲੱਗਣਾ ਵੀ ਇਹ ਵੀ ਅਹੰਕਾਰ ਨਾਲ ਭਰ ਗਿਆ ਤੇ ਉਸ ਵੇਲੇ ਇਹ ਜੇ ਅਹੰਕਾਰੀ ਨੂੰ ਜਾਣ ਲਿਆ ਤਾਂ ਉਸਨੂੰ ਮਹਾਦੀਨ ਕਰਕੇ ਬਹੁਤਾ ਹੀ ਦੀਨ ਭਾਵ ਉਹਦੀ ਦਸ਼ਾ ਐਸੀ ਕਰ ਦੇਣੀ ਹੈ ਨਾ ਤੇ ਜਮੇ ਸਾਸ ਜੀ ਜਿਵੇਂ ਅਤਿ ਅੰਤ ਅੱਤ ਦਰਜੇ ਦਾ ਕੋਈ ਦੀਨ ਹੋ ਜਾਵੇ ਯਤੀਮ ਹੋ ਜਾਵੇ ਬਹੁਤ ਹੀ ਦੁਖੀ ਜਿਹਦਾ ਸਹਾਰਾ ਕੋਈ ਨਾ ਰਹੇ ਐਂ ਕਰਕੇ ਮਾਰਨਾ ਇਹਨੂੰ ਬੁਰੀ ਹਾਲਤ ਨਾਲ ਮਾਰਨਾ
ਇੱਕ ਕੀਟ ਦੀ ਨੂੰ ਪਾਏ ਤੁਸਤਾਨ ਬੈਠੋ ਜਾਏ
ਮਹਾਰਾਜ ਕਹਿੰਦੇ ਵੀ ਦੇਖੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਦੋ ਦੁਕਾਨਾਂ ਦੀ ਭਾਈ ਸਮਾਪਤ ਹੋ ਰਹੀ ਹੈ ਕਥਾ ਹੁਣ ਇਹ ਮਨ ਚ ਕਾਰ ਨਹੀਂ ਕਰਨੀ ਮਿੰਟਾਂ ਚ ਰਹਿੰਦੇ ਨੇ ਪੰਜ ਮੇਰੇ ਘਰ ਚ ਪੰਜ ਦਿਨ ਥੋੜੇ ਆ ਚਾਹੇ ਕਿਸੇ ਹੋ ਸਕਦਾ ਟਾਈਮ ਕੋ ਫਰਕ ਵੀ ਹੋਵੇ। ਇਹ ਇਉਂ ਸਾਹ ਸੁਣੀ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਵੇਲੇ ਇਹ ਭਾਣਾ ਵਰਤਣ ਅਕਾਲ ਪੁਰਖ ਨੇ ਇੱਕ ਸੰਸਾਰ ਦੇ ਅੰਦਰ ਕੌਧ ਕਰਕੇ ਵਿਖਾਉਣ ਕੀ ਤਬ ਜਾਨ ਕਾਲ ਪ੍ਰਵੀਨ ਉਸ ਅਕਾਲ ਪੁਰਖ ਅੰਤਰਯਾਮੀ ਨੇ ਤੇ ਮਾਰਿਓ ਕਾ ਦੀਨ ਗਰੀਬ ਕਰਕੇ ਕਿਵੇਂ ਮਰਨਾ। ਇੱਕ ਕੀਟ ਦੀਨ ਉਪਾਏ ਇੱਕ ਕੀੜਾ ਪੈਦਾ ਕਰ ਦੇਣਾ ਤੇ ਦੁਨੀਆਂ ਵੇਖੇ ਮਸਤਨ ਭਗਵੰਤ ਸੈਲਨ ਕਦਮ ਤੁਰੰਤ ਦੀਲਕ ਹੈ। ਜੇ ਵਾਹਿਗੁਰੂ ਕਿਰਪਾ ਕਰੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇੱਕ ਮੱਛਰ ਜੇ ਸਵੇਰ ਪਰਬਤ ਨੂੰ ਪਰਬਤਾਂ ਨੂੰ ਟੱਕਰ ਮਾਰ ਦੇਵੇ ਕਹਿੰਦੇ ਉਹਦਾ ਧੂੜਾ ਉਡਾ ਸਕਦਾ ਧੂੜ ਬਣਾ ਸਕਦਾ ਜੇ ਵਾਹਿਗੁਰੂ ਦੀ ਕਿਰਪਾ ਹੋਵੇ। ਮਸਤਨ ਭਗਵੰਤ ਸੈਲਨ ਕਦਮ ਤੁਰੰਤ ਵਕੀਲ ਗਿਆ ਇੱਕ ਕੀੜੀ ਲੱਖਾਂ ਦਰਿਆ ਕਰ ਸਕਦੀ ਹੈ ਚਿੱਕੜ ਲੰਘ ਸਕਦੀ ਹੈ ਦਰਿਆਵਾਂ ਦੇ ਦਰਿਆ ਸਮੁੰਦਰ ਪਾਰ ਕਰ ਸਕਦੀ ਹੈ ਜੇ ਵਾਹਿਗੁਰੂ ਕਿਰਪਾ ਕਰੇ। ਮੁੱਖ ਉੱਚਿਆ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੱਧ ਲੱਖਾਂ ਬਦਲੋ ਸੁਣੇ ਜੋ ਕਾਲ ਕਿਰਪਾ ਕਰਾਏ ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਉਸ ਵੇਲੇ ਇਸ ਨੂੰ ਦੀਨ ਕਰਕੇ ਮਾਰਨਾ ਦੁਨੀਆਂ ਦੇ ਲੋਕਾਂ ਨੂੰ ਦੱਸਣਾ ਵੀ ਅਕਾਲ ਪੁਰਖ ਦੀ ਸ਼ਕਤੀ। ਜੇ ਉਹ ਨੇਕ ਲੰਕ ਨੂੰ ਸੰਸਾਰ ਤੋਂ ਤੋਰਨ ਵਾਸਤੇ ਉਹਦੇ ਹੰਕਾਰ ਦਾ ਦੰਡ ਦੇਣ ਵਾਸਤੇ ਉਹ ਮੀਰ ਮਹਿੰਦੀ ਨੂੰ ਪੈਦਾ ਕਰ ਸਕਦਾ ਤਾਂ ਵੀ ਮੀਰ ਮਹਿੰਦੀ ਨੂੰ ਮਾਰਨ ਉਹਦੇ ਲਈ ਕੀ ਔਖਾ। ਹਰਨਾਕਸ ਵਰਗਿਆਂ ਨੂੰ ਮਾਰਿਆ ਹਰਨਾਕਸ ਮਚੀ ਵਧਾਰਿਆ ਤੇ ਇਹਦੇ ਲਈ ਇੱਕ ਕੀਟ ਦੀਨ ਉਪਾਏ ਇੱਕ ਕੀੜਾ ਭਾਵ ਖੰਜ ਖਜੂਰਾ ਤੇ ਉਹ ਪੈਦਾ ਕਰ ਦੇਣਾ ਹੈ ਉਹ ਮਾਰੂਗਾ ਵੀ ਕਿਵੇਂ ਉਹਨੇ ਕੰਨ ਚ ਵੜ ਜਾਣਾ ਜਾ ਕੇ ਨਾ ਤਿਰਪਾਨ ਦੀ ਲੋੜ ਨਾ ਕਲਾ ਦੀ ਲੋੜ ਨਾ ਤਰਸੂਲ ਦੀ ਲੋੜ ਉਹਨੇ ਜਾ ਕੇ ਕੀੜੇ ਨੇ ਉਹਦੇ ਕੰਨ ਦੇ ਵਿੱਚ ਧਸ ਜਾਣਾ ਤੇ ਕੰਨ ਦੇ ਵਿੱਚ ਧਸ ਕੇ ਉਹਨੇ ਬਹੁਤ ਬੁਰੀ ਤਰ੍ਹਾਂ ਉਹਦਾ ਕੰਨ ਦਾ ਪਰਦਾ ਕਰਕੇ ਨਾ ਖਤਮ ਤੇ ਅੰਦਰ ਦਿਮਾਗ ਦੇ ਵਿੱਚ ਜਾਵਣ ਫਿਰ ਉਹਨੇ ਕੰਨਾਂ ਨਾਲ ਟੱਕਣਾ ਮਾਰ ਮਾਰ ਕੇ ਮਰਨਾ ਤੇ ਅਕਾਲ ਪੁਰਖ ਨੂੰ ਚੇਤੇ ਕਰੂਗਾ ਫਿਰ ਤੇ ਅਕਾਲ ਪੁਰਖ ਦੇ ਕ੍ਰੋਧ ਕੋਪ ਕਲਾਲ ਕੀ ਪਾਵਕ ਮੈਂ ਜਿਵੇਂ ਆਪ ਕਹੀ ਹੋ ਤੁਸੀਂ ਤੋਹੇ ਟੰਗਾ ਲਿਆ। ਮਹਾਰਾਜ ਕਹਿੰਦੇ ਜਿਹੜੇ ਅਕਾਲ ਪੁਰਖ ਜਿਹੜੇ ਤੇਰੇ ਸਿਆਣ ਤੇ ਤੁਸੀਂ ਜੇ ਅਵਤਾਰਾਂ ਦੀ ਉਪਾਸਨਾ ਕਰੋਗੇ ਕਹਿੰਦੇ ਜਿਵੇਂ ਉਹਨਾਂ ਤੇ ਗੁੱਸੇ ਦਾ ਕਹਿਰ ਪੁੱਟਿਆ ਤੁਹਾਡੇ ਤੇ ਵੀ ਪੁੱਟੇ ਤੁਸੀਂ ਸਿੱਧੇ ਇਸ ਸੰਬੰਧ ਅਕਾਲ ਪੁਰਖ ਨਾਲ ਜੋੜ ਕੇ ਰੱਖਣਾ ਮਹਾਰਾਜ ਕਹਿੰਦੇ ਤੇ ਇਸ ਪ੍ਰਕਾਰ ਕਹਿੰਦੇ ਤਸ ਇਸ ਕਾਨ ਬੈਠਾ ਜਾਏ ਤੇ ਜਿਸ ਵੇਲੇ ਕੰਨ ਵਿੱਚ ਧਸ ਜਾਏਗਾ ਤਸ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਇਹਨੂੰ ਨੀਚ ਲਿਖਦੇ ਕਿਉਂਕਿ ਕੰਮ ਇਹਦੇ ਨੀਚਾਂ ਵਾਲੇ ਤੇ ਨੇਕ ਰੰਗ ਦੀ ਉਸ ਕੀਤੀ ਹੈ ਪਰ ਜਿੱਥੇ ਹੰਕਾਰ ਹੋ ਗਿਆ ਉੱਥੇ ਲਿਖ ਦਿੱਤਾ ਵੀ ਅਕਾਲ ਪੁਰਖ ਨੂੰ ਛੱਡ ਕੇ ਹੰਕਾਰੀ ਹੋ ਗਿਆ ਤੇ ਇਹਨੂੰ ਲਿਖਿਆ ਨੀਚ ਕਹਿੰਦੇ ਤਸ ਕੀਟ ਕਾਨਨ ਵੀਚ ਉਹਦੇ ਕੰਨ ਵਿੱਚ ਕੀੜੇ ਨੇ ਬਣ ਕੇ ਤਿਸ ਜੀਤਿਓ ਜਿਮਨੀ ਜਿਵੇਂ ਉਸ ਨੀਚ ਨੂੰ ਜਿੱਤਿਆ ਕੀੜੇ ਨੇ ਤੇ ਇਸ ਪ੍ਰਕਾਰ ਸਾਧ ਨੇ ਕੀੜੀ ਜਿਹੜੀ ਹੈ ਨਾ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਵਿੱਚ ਨਹੀਂ ਫਰਮਾਇਆ ਇਹ ਤਾਂ ਅਕਾਲ ਪੁਰਖ ਦੇ ਚੋਹ ਤੇ ਕੀੜੀ ਦੇ ਉੱਤੇ ਕਿਰਪਾ ਕਰ ਦੇਵੇ ਰਾਜਾ ਮਹਾਰਾਜੇ ਨੂੰ ਜਿੱਤਣਾ ਕੀ ਹੋ ਗਿਆ ਅਵਤਾਰ ਜਿੱਤ ਲਿਆ ਕੀੜੇ ਨੇ ਇਹ ਉਸ ਵਾਹਿਗੁਰੂ ਦੀ ਕਿਰਪਾ ਹੈ। ਤੇ ਕਿਉਂ ਸਾਧ ਸਿੰਘ ਜੀ ਕਹਿੰਦੇ ਜਿਸ ਵੇਲੇ ਬਹੁ ਭਾਂਤ ਦੇ ਦੁੱਖ ਤਾਹੇ ਬਹੁਤ ਪ੍ਰਕਾਰ ਦਾ ਉਹਨੂੰ ਦੁੱਖ ਦੇ ਕਰਕੇ ਇਹ ਭਾਂਤ ਮਾਰਿਓ ਵਾਹੇ ਉਸ ਮੀਰ ਮਹਿੰਦੀ ਨੂੰ ਇਸਲਾਮ ਦੇ ਵਿੱਚ ਉੱਠ ਕੇ ਜਿਸਨੇ ਬੜਾ ਭਾਰੀ ਜੰਗ ਕਰਕੇ ਨੇਕ ਲੰਗ ਜੀ ਨੂੰ ਧਰਮ ਸ਼ਾਸਤਰ ਦੁਆਰਾ ਮਾਰਨਾ ਉਹ ਸਾਧ ਸਿੰਘ ਜੀ ਸਾਰੇ ਵੀ ਪਾਪ ਹੀ ਨੇ ਇਹਨਾਂ ਚ ਆਪਾਂ ਨੂੰ ਭਰਮਣ ਦੀ ਲੋੜ ਨਹੀਂ ਹੈ ਤੇ ਐਵੇਂ ਭਗਵਾਨ ਐਸੇ ਕੌਤ ਕਰਦਾ ਜੇ ਪ੍ਰਾਤਨ ਇਤਿਹਾਸ ਪੜ੍ਹੋ ਨਾ ਹਰਨਾਕਸ ਦਾ ਰਾਵਣ ਦਾ ਕੁੰਭਕਰਨ ਆਦਿ ਇਹਨਾਂ ਦਾ ਪੁਰਾਣਾ ਇਤਿਹਾਸ ਤਾਂ ਫਿਰ ਆਪਾਂ ਕਿਸੇ ਹੋਰ ਥਾਂ ਖੜੇ ਹੈ ਇਹ ਸਾਰਾ ਲਾਣਾ ਇਕੱਠੇ ਹੀ ਹੈ ਆਪ ਹੀ ਨਹੀਂ ਕਰੇ ਜੈ ਬਜੈ ਉਹਨਾਂ ਨੂੰ ਸੰਕਾਤਕਾਂ ਤੋਂ ਸਰਾਪ ਦਵਾ ਦਿੱਤਾ ਦਵਾਇਆ ਕਿਉਂ ਲਕਸ਼ਮੀ ਚਰਨ ਝਸਦੀ ਸੀ ਤੇ ਇਸਤਰੀ ਜਾਤੀ ਦਾ ਸੁਭਾਅ ਕਈ ਤਰ੍ਹਾਂ ਦੇ ਪ੍ਰਸ਼ਨ ਕਰਦੀ ਲਕਸ਼ਮੀ ਕਹਿਣ ਲੱਗੀ ਭਗਵਾਨ ਤੁਹਾਡੇ ਹੱਥ ਬੜੇ ਨਰਮ ਕਹਿੰਦੇ ਜੈਤਾਂ ਨੂੰ ਪੁੱਛ ਜਾਵਾ ਇਹ ਕਿੰਨੇ ਕੁ ਨਰਮ ਇਹ ਤੇਰੇ ਵਾਸਤੇ ਨਰਮ ਕਹਿੰਦੇ ਤਲੀਆਂ ਬੜੀਆਂ ਨਰਮ ਦੈਤਾਂ ਨੂੰ ਕਿਵੇਂ ਜਿੱਤ ਲੈਂਦੇ ਹੋ ਤੁਸੀਂ ਕਹਿੰਦੇ ਯੁੱਧ ਤੁਸੀਂ ਨਹੀਂ ਕਰ ਸਕਦੇ ਕੋਮਲ ਸਰੀਰ ਆ ਤੁਹਾਡਾ ਤਾਂ ਬਹੁਤ ਭਗਵਾਨ ਨੇ ਉਸੇ ਵੇਲੇ ਡੌਲੇ ਫਰਕੇ ਛੱਤੀਪਣਾ ਜਾਗਿਆ ਤੇ ਉਸੇ ਵੇਲੇ ਸਾਧ ਸ੍ਰੀ ਬੁੱਧ ਪ੍ਰਸ਼ਨ ਕਰਦੀ ਆਪਣੇ ਜਿਹੜੇ ਨਿਰਵਾਣ ਚੀ ਖੜੇ ਸੀ ਜੈ ਵਜੇ ਉਧਰੋਂ ਸੰਕਾਤ ਕਰ ਕੇ ਬਰਮਾ ਦੇ ਪੁੱਤਰ ਉਹ ਕਹਿੰਦੇ ਅੰਦਰ ਜਾਣਾ ਕਦੇ ਹੁਣ ਜਾ ਨਹੀਂ ਸਕਦਾ ਇਹ ਸਮਾਂ ਨਹੀਂ ਅੰਦਰ ਜਾਣ ਦਾ ਕਹਿੰਦੇ ਬੱਚਾ ਕਿੰਨੇ ਵੇਲੇ ਵੀ ਜਾ ਸਕਦਾ ਮਾਂ ਬਾਪ ਕੋਲ ਸਾਢੇ ਚਾਰ ਚਾਰ ਸਾਲ ਦੀ ਅਵਸਥਾ ਪਹੁੰਚ ਗਏ ਅੰਦਰ ਜਦੋਂ ਚਲੇ ਗਏ ਤੇ ਉਧਰ ਉਹਨਾਂ ਨੇ ਸਾਧ ਜੀ ਜਦੋਂ ਵੱਧ ਘੱਟ ਮਤਲਬ ਕਿ ਉਹਨਾਂ ਨੂੰ ਸ਼ਰਾਬ ਦੇ ਦਿੱਤਾ ਤੁਸੀਂ ਇੱਥੇ ਰਹਿਣ ਦੇ ਯੋਗ ਨਹੀਂ ਜਾਂ ਜਮੀ ਜਾਂ ਔਰ ਮਰੀ ਜਦੋਂ ਗਏ ਅੰਦਰ ਤੇ ਭਗਵਾਨ ਜੀ ਨੇ ਉੱਠ ਕੇ ਸਤਿਕਾਰ ਕੀਤਾ, ਬ੍ਰਾਹਮਣ ਜਾਣ ਕੇ ਇਹ ਨਮਸਕਾਰ ਕੀਤੀ ਉਹਨੇ ਭਗਵਾਨ ਨੂੰ ਕੀਤੀ, ਕਹਿੰਦੇ ਆਓ ਬੈਠੋ। ਤੇ ਭਗਵਾਨ ਜੀ ਖੁਦ ਨੂੰ ਨੱਠੇ ਆਏ, ਕਹਿਣ ਲੱਗੇ ਜੀ ਇਹਨਾਂ ਸੰਤਾਂ ਨੇ ਤਾਂ ਸਾਨੂੰ ਪੜਤਾ ਸਲਾਮ ਦੇ ਕੇ ਤੁਸੀਂ ਕਿਹਾ ਸੀ ਆਉਣ ਨੀ ਦੇਣਾ ਕਿਸੇ ਨੂੰ, ਦਰਬਾਰ ਜੀ ਕੀ ਕਰੋ। ਕਹਿੰਦੇ ਭਾਈ ਤੁਸੀਂ ਦੇਖ ਲੈਣਾ ਸੀ ਵੀ ਇਹ ਤਾਂ ਰੁਕਣ ਵਾਲੀ ਹਸਤੀ ਨਹੀਂ ਸੀ, ਤੇ ਹੁਣ ਸ਼ਰਾਬ ਕਹਿੰਦੇ ਜੀ ਦੇਤਾ ਸੀ ਤਾਂ। ਉਹ ਰੋਣ ਲੱਗ ਕੇ ਕਹਿੰਦੇ ਜੀ ਫਿਰ ਸਾਡਾ ਸੇਵਾ ਇਹੀ ਆ ਵੀ ਅਸੀਂ ਜਨਮਾਂ 'ਚ ਧੱਕੇ ਖਾਂਦੇ ਫਿਰੀਏ। ਕਹਿੰਦੇ ਹੁਣ ਸਾਡਾ ਆਧਾਰ ਕਦੋਂ ਹੋਏਗਾ? ਕਹਿੰਦੇ ਬ੍ਰਾਹਮਣ ਕਰ ਦੋ ਤੂੰ। ਕਹਿੰਦੇ ਜੀ ਕਿਰਪਾ ਹੁਣ ਤੁਸੀਂ ਕਰ ਦਿਓ, ਸੱਤ ਦਾ ਤੀਰ ਜਿਹੜੇ ਚੱਲ ਗਏ ਮਤਲਬ ਤੁਸੀਂ ਲਾਓ। ਕਹਿੰਦੇ ਜੇ ਤਾਂ ਕਰੋਗੇ ਸਿਮਰਨ ਭਗਤੀ ਕਰੋਗੇ ਤਾਂ ਸੱਤ ਜਨਮ ਲੱਗਣਗੇ ਤੁਹਾਨੂੰ। ਕਹਿੰਦੇ ਜੀ ਬਹੁਤ ਦੂਰ ਹੈ ਕੰਮ, ਇੰਨਾ ਤੇ ਰਹਿ ਨਹੀਂ ਹੋਣਾ ਤੁਹਾਨੂੰ। ਕਹਿੰਦੇ ਮੈਂ ਤਿੰਨ ਜਨਮਾਂ ਦੇ ਵਿੱਚ ਨੇੜੇ ਵੀ ਮੋੜ ਦਿੰਦੇ ਹਾਂ ਪਰ ਕੰਮ ਔਖਾ ਹੈ। ਕਹਿੰਦੇ ਜੀ ਔਖਾ ਹੀ ਕਰਨਾ। ਕਹਿੰਦੇ ਗੱਲ ਸੁਣ ਲਓ, ਜੁਗਾਂ ਜੁਗਾਂਤਰਾਂ ਤੱਕ ਲੋਕਾਂ ਦੀ ਨਿੰਦਿਆ ਆਊ, ਕਹਿੰਦੇ ਲੋਕਾਂ ਦੀ ਕੋਈ ਪਰਵਾਹ ਨਹੀਂ, ਤੇਰੇ ਕੋਲੋਂ ਨਾ ਪੁੱਛਣ ਜੀ। ਕਹਿੰਦੇ ਵੀ ਚੰਗਾ, ਤਿੰਨ ਜਨਮ ਧਾਰ ਕੇ ਮੇਰਾ ਵਿਰੋਧ ਕਰੋ, ਮੈਂ ਤੁਹਾਡਾ ਵੱਧ ਕਰੂੰਗਾ ਆ ਕੇ, ਕਿ ਲੋਕ ਤੁਹਾਡੀ ਨਿੰਦਾ ਕਰਨੀ ਮੇਰੀ ਉਸ ਤੋਂ ਕਰਨੀ। ਕਹਿੰਦੇ ਭਗਵਾਨ ਵੀ ਇਹੀ ਧਰਮ ਹੈ ਸਿਰਫ ਵੀ ਆਪਣੇ ਸਵਾਮੀ ਦੀ ਉਪਮਾ ਵਧਾਵੇ, ਜਿਵੇਂ ਮਰਜ਼ੀ ਵਧਾਵੇ, ਤੇਰੇ ਨਾਲ ਲੜਾਂਗੇ, ਤੇਰੀ ਨਿੰਦਾ ਕਰਾਂਗੇ, ਤੂੰ ਸਾਨੂੰ ਮਾਰੇਗਾ। ਉਹ ਵੀ ਹਰ ਕਿਸੇ ਵੇਲੇ ਅਰਦਾਸ਼ ਹੋ ਗਏ ਤੇ ਉਧਰ ਸਾਸ ਜੀ ਕੁੰਭਕਰਨ ਰਾਵਣ ਆਦਿ ਹੋ ਗਏ, ਇਹ ਸਾਰੇ ਤਿੰਨ ਜਣੋਂ ਦੇ ਕੰਸ ਆਦਿ ਹੋ ਗਏ, ਇਹ ਸਾਰੇ ਤਿੰਨ ਜਣੋਂ ਧਾਰ ਕੇ ਅੰਤ ਨੂੰ ਫਿਰ ਉਸੇ ਪਦਵੀ ਨੂੰ ਪ੍ਰਾਪਤ ਹੋ ਗਏ। ਇਹ ਸਾਰਾ ਡਰਾਮਾ ਹੀ ਹੈ ਜਿਹਨੂੰ ਦੇਖ ਕੇ ਤਾਂ ਅਸੀਂ ਭਰਮ ਜਾਂਦੇ ਹਾਂ। ਤੇ ਇਸ ਪ੍ਰਕਾਰ ਇਹ ਕੀ ਵਿਚਾਰਾ ਮਹਿੰਦੀ ਉਤਾਰ ਕੀ ਨੇਕ ਰੰਗ, ਇਹ ਤਾਂ ਅਕਾਲ ਪੁਰਖ ਦੇ ਚੋਗਨ ਚੋਜਨ, ਅਕਾਲ ਪੁਰਖ ਕੀ ਦੇਹ ਕੋਟ ਚ ਜਿਸਮ ਨਹੀਂ, ਇਹ ਐਸੇ ਉਹਦੇ ਇੱਕ ਇੱਕ ਰੋਮ ਦੇ ਕਰੋੜੇ ਹੀ ਨੇ। ਰਾਵ ਸਾਹਿਬ ਕੋ ਵੀ ਚੰਦਰਮਾ ਸੂਰਜ ਅਨੇਕ ਹੀ ਨੇ। ਤੇ ਇਸ ਤਰ੍ਹਾਂ ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਕਹਿੰਦੇ ਆ ਗਿਆ ਇੱਕ ਦਿਨ ਮਨੁੱਖਾ ਜਨਮ ਵਿੱਚ। ਉਹ ਕੌਣ ਸੀ ਭਾਈ ਗੁਰਦਾਸ? ਕਹਿੰਦੇ ਮਾਨਸ ਉਤਾਰ ਕਰ ਦਰਸ਼ ਦਿਖਾਏ ਹੈ, ਉਹ ਗੁਰੂ ਨਾਨਕ ਸਾਹਿਬ ਆਏ ਅਕਾਲ ਪੁਰਖ ਦਾ ਅਵਤਾਰ। ਇਹ ਮਹਾਂਵਿਸ਼ਨੂੰ ਵੀ ਕਹਿੰਦੇ, ਹਿੰਦੂ ਆਪਣੀ ਬੋਲੀ ਚ ਮਹਾਂਵਿਸ਼ਨੂੰ ਕਹਿੰਦੇ, ਆਪਾਂ ਅਕਾਲ ਪੁਰਖ ਕਹਿੰਦੇ। ਇਹ ਇੱਕ ਵਿਸ਼ਨੂੰ ਇੱਕ ਮਹਾਂਵਿਸ਼ਨੂੰ, ਇਹ ਵਿਸ਼ਨੂੰ ਦੀ ਗਾਥਾ ਜਿਹੜੀ ਸੁਣੀ ਹੈ ਤੁਸੀਂ, ਮਹਾਂਵਿਸ਼ਨੂੰ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਆਪ, ਤੇ ਇਉਂ ਜਿਨ੍ਹਾਂ ਦੇ ਕਰੋਣੇ ਰੋਮ ਦੇ ਵਿੱਚ ਸਾਸਨੀ ਬ੍ਰਹਮੰਡ ਹਨ, ਐਸੇ ਸਤਿਗੁਰ ਦੇ ਪਾਤਸ਼ਾਹ ਖਾਲਸੇ ਨੂੰ ਮੰਨਣਾ ਚਾਹੀਏ। ਆਪਣ ਇੱਥੇ ਇਤੀ ਕਹੀਏ ਸਮਾਪਤੀ। ਬਹੁ ਭਾਂਤ ਦੇ ਦੁੱਖ ਤਾਏ, ਇਹ ਭਾਂਤ ਮਾਰਿਓ ਵਾਹਿ ਨੂੰ ਮਾਰਨਾ ਕੀਤਾ, ਇਹਦੀ ਸਮਾਪਤੀ ਦਾ ਨਾਮ ਮਹਿੰਦੀ ਮੀਰ ਵਧ ਹੈ। ਮਹਿੰਦੀ ਮੀਰ ਦਾ ਵੱਧ ਕਿਵੇਂ ਕਰਾਇਆ? ਇੱਕ ਕੀੜੇ ਤੋਂ ਕਰਾ ਦਿੱਤਾ। ਤੇ ਇਹ ਉਸ ਵਾਹਿਗੁਰੂ ਦੇ ਚੋਜ ਹਨ। ਆਪਣ ਇੱਥੇ ਸਾਸਨੀ ਸਮਾਪਤੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਤੇ ਹੁਣ ਤੇ ਕੁਝ ਦਿਨ ਜਿਹੜੇ ਇੱਕ ਦੋ ਜਾਂ ਤਿੰਨ ਦਿਨ ਬਾਕੀ ਰਹਿੰਦੇ ਆ, ਕਿਉਂਕਿ ਇਹਨਾਂ ਨੇ ਟਿਕਟ ਜਿਹੜੀ ਹੈ 1 ਤਾਰੀਖ ਦੀ ਬਜਾਏ 5 ਨਹੀਂ ਕਰਾਇਆ, 5 ਤਰੀਕ ਤੱਕ ਮੈਂ ਇੱਥੇ ਤੁਹਾਡੇ ਕੋਲ। ਤੇ ਹੁਣ ਇਹਦੇ ਨਾਲ ਇੱਕ ਗੱਲ ਜ਼ਰੂਰੀ ਆ, ਉਹ ਸੁਣ ਕੇ ਜਾਓ ਸਾਰੇ, ਅਤੀ ਜ਼ਰੂਰੀ ਆ। ਉਹ ਬੇਨਤੀ ਇਹ ਵੀ ਤੁਸੀਂ ਸੁਣਿਆ ਨੇਕ ਲੰਕ ਦਾ ਜੰਗ, ਤੇ ਕੱਲ੍ਹ ਤੋਂ ਸੁਣੋਗੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੰਗ, ਜੰਗ ਦੇ ਨਾਲ ਮੈਚ ਕਰਕੇ ਦੇਖ ਲਓ। ਇਹ ਜ਼ਰੂਰੀ ਹੈ ਕਿਉਂਕਿ ਪਿੱਛੇ ਜਦੋਂ ਮੈਂ ਇੱਥੋਂ ਗਿਆ ਤੇ ਉਸ ਵੇਲੇ ਵੈਨਕੂਵਰ ਨੂੰ ਗਏ ਆ ਤਾਂ ਕਥਾ ਚੱਲਦੀ ਸੀ, ਪੁਲਾਣੀ ਦੇ ਯੁੱਧ ਦਾ ਪੂਰਾ ਐਨ ਤਿਆਰੀ ਹੋ ਚੁੱਕੀ ਸੀ, ਉੱਥੇ ਛੱਡ ਗਿਆ ਕਥਾ ਉੱਥੇ ਖੜੀ। ਤੇ ਉਸ ਰਹਿਣ ਭੂਮਿਕਾ ਵਿੱਚ 500 ਪਠਾਨ ਗੁਰੂ ਨੂੰ ਪਿੱਠ ਦੇ ਕੇ ਗਏ ਤੇ ਦੁਸ਼ਮਣਾਂ ਦਾ ਚਲੇ ਗਏ, ਤੇ 500 ਸੰਤ ਉਹ ਵੀ ਰਾਤ ਰਾਤ ਚੁੱਕ ਗਿਆ। ਤੇ ਉਸ ਵੇਲੇ ਐਸੇ ਦਲੇਰ ਸਤਿਗੁਰੂ ਪਹਿਲਾ ਜੰਗ ਚ ਕਿਸ ਉਸ ਮਰਦ ਅਗਮਣੇ ਨੇ ਲੜਿਆ, ਤੇ ਕੱਲ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਕਿਉਂਕਿ ਗੁਰੂ ਕਿਰਪਾ ਕਰੇ ਸਤਿਗੁਰੂ ਮਹਾਰਾਜ ਦਾ ਪੁਲਾਣੀ ਦਾ ਯੁੱਧ ਇਹ 2-3 ਦਿਨਾਂ ਚ ਸਮਾਪਤ ਹੋ ਜਾਣਾ। ਜਿੱਥੇ ਸੰਗਤਾਂ ਨੇ ਨੇਕ ਲੰਗ ਦੀ ਕਥਾ ਸੁਣੀ ਹੈ ਉੱਥੇ ਹੁਣ ਆਪਣੇ ਗੁਰੂ ਦੀ ਗੱਲ ਸੁਣੋ। ਕੱਲ੍ਹ ਜੇ ਗੁਰੂ ਨਾਲ ਪਿਆਰ ਹੈ ਤਾਂ ਫਿਰ ਪਾਉਂਦਾ ਸਾਹਿਬ ਦਾ ਜੰਗ ਜਿਹੜਾ ਭੰਗਾਣੀ ਦਾ ਇਹ ਸੁਣਨ ਵਾਲੇ ਬਹੁਤ ਚੀਜ਼ਾਂ ਮਿਲਣ ਵਾਲੀਆਂ ਨੇ। ਤੇ ਕੱਲ ਨੂੰ ਆ ਕੇ ਫਿਰ ਸਮੇਂ ਸਿਰ ਹਾਜ਼ਰ ਹੋਣਾ ਜੀ। ਇੱਥੇ ਸਮਾਪਤ ਜੀ ਭੁਲਾ ਚੁੱਕਾ ਨੀ ਤੁਹਾਨੂੰ। ਬਹੁ ਭਾਂਤ ਦੇ ਦੁੱਖ ਤਾਏ, ਭਾਂਤ ਮਾਰਿਓ ਵਾਹਿ, ਵਾਹਿਗੁਰੂ ਜੀ ਕਾ ਖਾਲਸਾ, ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸ਼ੀ ਅਗ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਨ ਗੁਣ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ, ਹੇ ਅਪਰੰਪਰ ਹਰਿ ਹੈ ਕੇ ਗੋਬਿੰਦ ਹੇ ਸੰਗ।